ਪਰਮ ਸਤਿਕਾਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸਿੰਘ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਵੀ ਸੰਗਤ ਆ ਰਹੀ ਹੈ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜੋ ਭਾਵੇਂ ਗਰਮੀ ਦਾ ਮੌਸਮ ਹੈ ਤੇ ਗਰਮੀ ਵਿੱਚ ਬੱਚਿਆਂ ਨੂੰ ਵੀ ਛੋਟੇ ਛੋਟੇ ਬੱਚੇ ਜਿਨ੍ਹਾਂ ਦੇ ਪਾਸ ਹਨ ਲੈ ਕੇ ਬੈਠਣਾ ਔਖਾ ਹੋ ਜਾਂਦਾ ਹੈ ਪਰ ਥੋੜ੍ਹਾ ਚਿਰ ਆਪਾਂ ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰਨਾ ਜਦੋਂ ਮਨ ਜੁੜਿਆ ਹੋਵੇ ਅੰਦਰ ਇੱਕ ਸ਼ੌਂਕ ਹੋਵੇ ਅੰਦਰ ਪਿਆਰ ਹੋਵੇ ਫਿਰ ਬੜੇ ਟਕਾਅ ਨਾਲ ਬੈਠਿਆ ਜਾ ਸਕਦਾ ਹੈ ਸ਼ਰਧਾ ਭਾਵਨਾ ਪ੍ਰੇਮ ਲੈ ਕੇ ਬੈਠੀਏ ਫਿਰ ਨਹੀਂ ਗਰਮੀ ਲੱਗਦੀ ਜਿਤਨਾ ਕੁ ਸਮਾਂ ਵੀ ਬਹਿਣਾ ਹੈ ਇਕਾਗਰ ਚਿੱਤ ਹੋ ਕੇ ਬੈਠੋ ਸਾਰੇ ਵੀਰ ਭਰਾ ਸਾਰੇ ਬੈਠੋ ਬੈਠੋ ਕੋਈ ਖੜਾ ਨਾ ਹੋਵੇ ਬਹਿ ਜਾਓ ਸਾਰੇ ਆਉਣ ਵਾਲੇ ਜਿਹੜੇ ਹੈ ਰਾਹ ਦੇ ਵਿੱਚ ਉੱਥੇ ਹੀ ਪਿੱਛੇ ਹੀ ਜਿੱਥੇ ਜਿੱਥੇ ਜਗ੍ਹਾ ਮਿਲੇ ਸਜੋ ਲਓ ਜੀ ਹੁਣ ਆਪਾਂ ਇੱਕ ਬਚਨ ਸਾਰਿਆਂ ਨੇ ਪੜ੍ਹਿਆ ਹੈ ਬੜੇ ਨੌਜਵਾਨ ਵੀਰ ਵਿੱਚ ਬੈਠੇ ਹੋ ਸੰਗਤ ਦੇ ਗੱਲ ਸਮਝ ਸਕਦੇ ਹਾਂ ਆਪਾਂ ਕੋਸ਼ਿਸ਼ ਕਰਨੀ ਹੈ ਮੇਰੇ ਤੁਹਾਡੇ ਸਭ ਦੇ ਇਹ ਨੁਕਤਾ ਸਮਝ ਆਵੇ ਹੁਣ ਆਪਾਂ ਸਾਰੇ ਜਣੇ ਇੱਥੇ ਕਹਿ ਰਹੇ ਸੀ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਮੈਨੂੰ ਚਾਅ ਹੈ ਜੀ ਮੈਂ ਦਿਨ ਰਾਤ ਤੁਹਾਡੇ ਗੁਣ ਗਾਵਾਂ ਪਰ ਕੋਈ ਐਸਾ ਬੰਦਾ ਹੈ ਜਿਹੜਾ ਦਿਨ ਰਾਤ ਵਾਹਿਗੁਰੂ 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 ਕਰਦਾ ਰਹੇ ਸੰਸਾਰ ਵਿੱਚ ਵਿਚਰਨਾ ਪੈਣਾ ਹੈ ਕੰਮ ਕਰਨਾ ਪੈਣਾ ਹੈ ਡਿਊਟੀ ਕਰਨੀ ਪੈਣੀ ਹੈ ਭੈਣਾਂ ਸਾਡੀਆਂ ਨੂੰ ਘਰ ਦੇ ਕੰਮ ਕਾਰ ਕਰਨੇ ਪੈਣੇ ਨੇ ਦਿਨ ਰਾਤ ਗਾਉਣ ਦਾ ਮਤਲਬ ਕੀ ਹੋਇਆ ਬਈ ਦਿਨ ਰਾਤ ਰੱਬ ਜੀ ਦੇ ਗੁਣਾਂ ਨੂੰ ਗਾਉਣਾ ਅਸਲ ਵਿੱਚ ਗੁਣਾਂ ਨੂੰ ਜਿਉਣਾ ਹੀ ਮਾਲਕ ਦੇ ਗੁਣ ਗਾਉਣਾ ਹੈ ਜਿਹੜਾ ਬੰਦਾ ਰੱਬ ਜੀ ਦੇ ਗੁਣਾਂ ਨੂੰ ਜਿਉਂਦਾ ਨਹੀਂ ਸਮਝ ਲਓ ਉਹ ਰੱਬ ਦੇ ਗੁਣ ਗਾਉਂਦਾ ਨਹੀਂ ਜਿਹੜਾ ਇੱਧਰ ਸੁਣਿਓ ਵੀ ਇੱਧਰ ਵੇਖਿਓ ਜਿਹੜਾ ਰੱਬ ਦੇ ਗੁਣ ਜਿਉਂਦਾ ਨਹੀਂ ਨਾ ਆਪਣੀ ਜ਼ਿੰਦਗੀ ਵਿੱਚ ਉਹ ਰੱਬ ਦੇ ਗੁਣ ਗਾਉਂਦਾ ਨਹੀਂ ਉਹੀ ਗੁਣ ਗਾਉਂਦਾ ਹੈ ਜਿਹੜਾ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਗੁਣਾਂ ਨੂੰ ਜ਼ਿੰਦਗੀ ਦੇ ਵਿੱਚ ਜਿਉਂਦਾ ਹੈ ਜੇ ਜਿਉਂਦਾ ਨਹੀਂ ਤੇ ਗੁਣ ਕਿਵੇਂ ਗਾਉਂਦਾ ਹੈ ਜਿਵੇਂ ਹੁਣ ਮੰਨ ਲਓ ਆਪਾਂ ਜੀਭ ਨਾਲ ਕਹੀ ਜਾਓ ਰੱਬ ਇੱਕ ਹੈ ਰੱਬ ਇੱਕ ਹੈ ਇਹ ਰੱਬ ਦਾ ਗੁਣ ਹੈ ਇੱਕ ਓਅੰਕਾਰ ਇੱਕ ਓਅੰਕਾਰ ਪਰ ਆਪਾਂ ਫਰਕ ਸਮਝੀ ਜਾਈਏ ਵੀ ਆਹ ਜੀ ਛੋਟੀ ਜਾਤ ਦਾ ਆਹ ਜੀ ਵੱਡੀ ਜਾਤ ਦਾ ਫਲਾਣੀ ਬਰਾਦਰੀ ਦਾ ਫਲਾਣੀ ਬਰਾਦਰੀ ਦਾ ਇਹਦਾ ਮਤਲਬ ਇਹਦਾ ਅਰਥ ਇਹ ਹੋਇਆ ਵੀ ਅਸੀਂ ਉਸ ਇੱਕ ਦੇ ਗੁਣ ਨੂੰ ਜਿਉਂ ਥੋੜ੍ਹਾ ਰਹੇ ਹਾਂ ਅਸੀਂ ਤੇ ਫਰਕ ਸਮਝਦੇ ਹਾਂ ਸਤਨਾਮ ਤੇ ਉਹ ਹੈ ਉਹ ਹੋਂਦ ਵਾਲਾ ਹੈ ਪਰ ਜੇ ਸਾਡੀ ਜ਼ਿੰਦਗੀ ਵਿੱਚ ਝੂਠ ਹੈ ਅਸੀਂ ਸੱਚੇ ਨਹੀਂ ਬਣੇ ਤੇ ਫਿਰ ਕੀ ਅਰਥ ਹੈ ਇਹਦਾ ਜੇ ਅਸੀਂ ਸੱਚੇ ਨਹੀਂ ਬਣੇ ਰੱਬ ਦੇ ਗੁਣ ਨੂੰ ਅਸੀਂ ਤੇ ਨਹੀਂ ਨਾ ਜਿਉਂਦੇ ਰੱਬ ਜੀ ਕਰਤਾ ਪੁਰਖ ਨੇ ਮਾਲਕ ਕਰਤਾ ਪੁਰਖ ਹੈ ਕ੍ਰੀਏਟਰ ਹੈ ਉਹਨੇ ਸਭ ਕੁਛ ਬਣਾਇਆ ਹੈ ਪਰ ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਕੁਛ ਨਹੀਂ ਕੀਤਾ ਤੇ ਅਸੀਂ ਕਰਤਾ ਪੁਰਖ ਦੇ ਗੁਣ ਨੂੰ ਕਿਵੇਂ ਜਿਉਵਾਂਗੇ ਇੱਕ ਛੋਟਾ ਜਿਹਾ ਬੱਚਾ ਮੇਰਾ ਖਿਆਲ ਗਵਾਚਿਆ ਉੱਪਰ ਚੱਕ ਲੈ ਇਹਨੂੰ ਹਰੇ ਰੰਗ ਦੀ ਇਹਦੇ ਸ਼ਰਟ ਪਾਈ ਹੋਈ ਹੈ ਇੱਕ ਬੱਚੀ ਵੀ ਹੈ ਛੋਟੀ ਜਿਹੀ ਬੀਬੀ ਉਹ ਹੱਦ ਹੋਈ ਵੀ ਬੱਚੇ ਤੇ ਸਾਂਭੋ ਆਪਣੇ ਨਿਆਣੇ ਤੇ ਸਾਂਭੋ ਪਹਿਲਾਂ ਹੀ ਦੀਵਾਨ ਹੈ ਇੰਨਾ ਵੀ ਰਸ਼ ਨਹੀਂ ਕਿ ਬੱਚੇ ਹੀ ਗੁੰਮ ਜਾਣ ਕਿਰਪਾ ਕਰਕੇ ਧਿਆਨ ਰੱਖੋ ਆਪਣੇ ਬੱਚਿਆਂ ਦਾ ਲੱਗ ਗਿਆ ਜੀ ਪਤਾ ਬਸ ਠੀਕ ਹੈ ਲਓ ਇੱਧਰ ਧਿਆਨ ਰੱਖਿਓ ਵੀ ਹੁਣ ਆਉਣ ਵਾਲੀ ਜਿਹੜੀ ਸੰਗਤ ਹੈ ਉੱਥੇ ਹੀ ਪਿੱਛੇ ਹੀ ਕਿਰਪਾ ਕਰਕੇ ਸਾਰਿਆਂ ਨੂੰ ਟਕਾਈ ਜਾਓ ਬੇਨਤੀ ਨੂੰ ਸੁਣੋ ਹੁਣ ਆਪਾਂ ਜਦੋਂ ਮੂਲ ਮੰਤਰ ਪੜ੍ਹਦੇ ਹਾਂ ਇੱਕ ਓਅੰਕਾਰ ਅੱਗੇ ਜੀ ਸਤਨਾਮ ਅੱਗੇ ਜੀ ਕਰਤਾ ਪੁਰਖ ਅੱਗੇ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਪੰ ਗ ਗੁਰ ਪ੍ਰਸਾਦ। ਹੁਣ ਆਪਾਂ ਮੂਲ ਮੰਤਰ ਪੜਿਆ, ਇਹ ਰੱਬ ਜੀ ਦੇ ਗੁਣ ਹਨ, ਪਰਮਾਤਮਾ ਦੇ ਗੁਣ ਹਨ। ਹੁਣ ਮੈਨੂੰ ਜਵਾਬ ਦਿਓ ਜੀ, ਰੱਬ ਦੇ ਇਹ ਗੁਣ ਨੇ ਤੇ ਰੱਬ ਕਿੱਥੇ ਰਹਿੰਦਾ, ਪਰਮਾਤਮਾ ਕਿੱਥੇ ਰਹਿੰਦਾ ਜੀ? ਬਾਹਰ ਰਹਿੰਦਾ ਹੈ ਕਿ ਸਾਡੇ ਵਿੱਚ? ਸਾਡੇ ਵਿੱਚ। ਫਿਰ ਗੁਣ ਕਿਹਦੇ ਹੋਏ, ਗੱਲ ਕਿਹਦੀ ਚੱਲਦੀ ਹੈ? ਮਾਫ ਕਰਨਾ, ਅਸਲ ਵਿੱਚ ਜੇ ਤੁਸੀਂ ਗਹਿਰੇ ਤਲ ਤੇ ਸਮਝੋਗੇ, ਜਦੋਂ ਰੱਬ ਦੀ ਗੱਲ ਚੱਲਦੀ ਹੈ ਤੇ ਸਾਡੀ ਵੀ ਗੱਲ ਚੱਲਦੀ ਹੈ। ਪਰਮਾਤਮਾ ਸਾਡੇ ਵਿੱਚ ਹੈ, ਪਰਮਾਤਮਾ ਦੇ ਗੁਣ ਗਾਉਣੇ, ਅਸਲ ਵਿੱਚ ਆਪਣੇ ਆਪ ਨੂੰ ਪਛਾਨਣਾ ਹੈ, ਆਪਣੇ ਗੁਣਾਂ ਨੂੰ ਪ੍ਰਗਟ ਕਰਨਾ ਹੈ। ਰੱਬ ਦੇ ਗੁਣਾਂ ਨੂੰ ਪ੍ਰਗਟ ਕਰਨਾ ਮਤਲਬ ਆਪਣੇ ਆਪ ਨੂੰ ਪ੍ਰਗਟ ਕਰਨਾ, ਆਪਣੇ ਵਿੱਚੋਂ ਗੁਣ ਪ੍ਰਗਟ ਕਰਨੇ। ਜਿਹੜਾ ਬੰਦਾ ਕਵੇ ਵੀ ਇਸ ਬੰਦੇ ਨੇ ਆਪਣੇ ਆਪ ਵਿੱਚੋਂ ਰੱਬ ਨੂੰ ਪ੍ਰਗਟ ਕਰ ਲਿਆ, ਇਦਾਂ ਸਮਝ ਲਓ ਵੀ ਉਹਨੇ ਰੱਬ ਦੇ ਸਾਰੇ ਗੁਣ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਗਟ ਕਰ ਲਏ। ਆਪਣੀ ਜ਼ਿੰਦਗੀ 'ਚ ਗੁਣ ਪ੍ਰਗਟ ਕਰਨੇ ਆ, ਰੱਬ ਦੇ ਗੁਣ ਸਾਡੀ ਜ਼ਿੰਦਗੀ 'ਚੋਂ ਝਲਕਣਗੇ ਤੇ ਅਗਲੇ ਨੇ ਕਹਿਣਾ ਰੱਬ ਦਾ ਹੀ ਰੂਪ ਹੈ। ਕਈ ਬੰਦੇ ਪਿਓ ਵਰਗੇ ਹੁੰਦੇ ਆ, ਪਿਤਾ ਵਰਗਾ ਸੁਭਾਅ ਹੈ, ਸ਼ਕਲ ਕਰਕੇ ਨਹੀਂ ਅਕਲ ਕਰਕੇ। ਜਿੱਦਾਂ ਦਾ ਪਿਓ ਦਾ ਸੁਭਾਅ ਸੀ ਉਦਾਂ ਦਾ ਹੀ ਪੁੱਤ ਦਾ ਸੁਭਾਅ ਹੈ। ਜਦੋਂ ਪੁੱਤਰ ਆਪਣੇ ਪਿਓ ਦੇ ਗੁਣਾਂ ਨੂੰ ਜਿਉਂਦਾ ਹੈ, ਪਿਤਾ ਵਰਗੇ ਗੁਣ ਬੱਚੇ ਦੇ ਵਿੱਚ ਜਦੋਂ ਆ ਜਾਂਦੇ ਹੈ ਤੇ ਉਦੋਂ ਲੋਕ ਕਹਿੰਦੇ ਹੈ ਇਹ ਤੇ ਉਹਦਾ ਹੀ ਰੂਪ ਹੈ, ਉੱਕਾ ਹੀ ਆਪਣੇ ਪਿਓ ਵਰਗਾ, ਬਿਲਕੁਲ ਆਪਣੇ ਪਿਓ ਤੇ ਗਿਆ। ਇਹਦੀ ਸ਼ਕਲ ਹੀ ਨਹੀਂ ਮਿਲਦੀ, ਇਹਦੀ ਅਕਲ ਵੀ ਮਿਲਦੀ ਹੈ, ਇਹਦੀ ਸੂਰਤ ਹੀ ਨਹੀਂ ਮਿਲਦੀ, ਇਹਦੀ ਸੀਰਤ ਵੀ ਮਿਲਦੀ ਹੈ। ਇਹ ਆਪਣੇ ਪਿਓ ਦਾ ਹੀ ਰੂਪ ਹੈ। ਪਿਓ ਦਾ ਰੂਪ ਕਿਉਂ ਹੈ? ਕਿਉਂਕਿ ਜਿੱਦਾਂ ਦਾ ਪਿਓ ਦਾ ਮਿੱਠਾ ਸੁਭਾਅ ਸੀ ਉਵੇਂ ਦਾ ਹੀ ਪੁੱਤ ਦਾ ਸੁਭਾਅ ਹੈ। ਤੇ ਕਈ ਪਿਓ ਅਡਬ ਹੁੰਦੇ ਨੇ, ਨਿਆਣੇ ਵੀ ਅਡਬੀ ਹੁੰਦੇ ਨੇ। ਮਾਵਾਂ ਆਮ ਹੀ ਨਹੀਂ ਕਹਿ ਦਿੰਦੀਆਂ ਵੀ ਜਿੱਦਾਂ ਦਾ ਤੇਰਾ ਪਿਓ ਸੀ ਉਦੋਂ ਵੱਧ ਹੀ ਹੈ, ਇੱਕ ਰੱਤੀ ਘੱਟ ਥੋੜ੍ਹਾ। ਇੱਦਾਂ ਕਹਿੰਦੇ ਨੇ ਨਿਆਣਿਆਂ ਨੂੰ ਕਈ ਵਾਰੀ, ਆਪਾਂ ਪਿਓ ਤੋਂ ਵੀ ਦੋ ਰੱਤੀਆਂ ਉੱਪਰ ਦੀ ਹੈ। ਅਸਲ 'ਚ ਰੱਬ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ 'ਚ ਪ੍ਰਗਟ ਕਰ ਲੈਣਾ ਹੀ ਰੱਬ ਨੂੰ ਪ੍ਰਗਟ ਕਰਨਾ ਹੈ। ਜਦੋਂ ਆਪਾਂ ਇਹ ਮੂਲ ਮੰਤਰ ਪੜ੍ਹਦੇ ਹਾਂ, ਇਹ ਆਪਣੇ ਆਪਣੀ ਗੱਲ ਚੱਲਦੀ ਹੈ ਭਾਈ, ਇਹ ਸਾਡੀ ਗੱਲ ਚੱਲਦੀ ਹੈ। ਜਿਹੜਾ ਸਾਡਾ ਅਸਲਾ ਹੈ, ਜਿਹੜਾ ਜਿਹੜੀ ਜੋਤ ਹੈ ਅਸਲ ਵਿੱਚ, ਉਹਦੇ ਗੁਣਾਂ ਦੀ ਗੱਲ ਹੈ, ਉਹ ਸਾਡੇ ਵਿੱਚ ਹੈ। ਅਸੀਂ ਆਪਣੇ ਵਿੱਚੋਂ ਇਹਨਾਂ ਗੁਣਾਂ ਨੂੰ ਪ੍ਰਗਟ ਕਰਨਾ। ਜਿਹੜਾ ਬੰਦਾ ਸਾਰਿਆਂ ਨੂੰ ਇੱਕ ਸਮਝਦਾ ਹੈ, ਉਹ ਇੱਕ ਓੰਕਾਰ ਨੂੰ ਜਿਉਣ ਲੱਗ ਪਿਆ, ਉਹ ਗੁਣ ਉਹਨੇ ਪ੍ਰਗਟ ਕਰ ਲਿਆ। ਸਾਰਿਆਂ 'ਚ ਕੋਈ ਫਰਕ ਨਹੀਂ, ਭੈਣ ਭਰਾ ਆ ਸਾਰੇ, ਆਪਾਂ ਸਾਰੇ ਭੈਣ ਭਰਾ ਆ। ਸਾਡੇ 'ਚ ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਕੋਈ ਚਮਾਰ ਨਹੀਂ, ਕੋਈ ਮਜ਼ਬੀ ਨਹੀਂ, ਕੋਈ ਜੱਟ ਨਹੀਂ, ਕੋਈ ਛੀਂਬਾ ਨਹੀਂ, ਕੋਈ ਝੌਰ ਨਹੀਂ, ਕੋਈ ਨਾਈ ਨਹੀਂ। ਆਪਾਂ ਗੁਰੂ ਦੇ ਸਿੱਖ, ਰੱਬ ਦੇ ਬਣਾਏ ਹੋਏ ਬੰਦੇ ਆ, ਸਾਰੇ ਕੀ ਆ? ਭੈਣ ਭਰਾ। ਕੀ ਆ ਜੀ? ਭੈਣ ਭਰਾ। ਆ ਹੈ ਇੱਕ ਓੰਕਾਰ ਨੂੰ ਜ਼ਿੰਦਗੀ ਦੇ ਵਿੱਚ ਜਿਉਣਾ। ਤੇ ਜੀਭ ਤੋਂ ਇੱਥੇ ਕੋਈ ਬੰਦਾ ਕਹੀ ਜਾਵੇ ਇੱਕ ਓੰਕਾਰ, ਇੱਕ ਓੰਕਾਰ, ਇੱਕ ਓੰਕਾਰ, ਤੇ ਉਦਾਂ ਫਰਕ ਸਮਝੇ, ਤੇ ਫਿਰ ਉਹਨੇ ਇੱਕ ਓੰਕਾਰ ਨੂੰ ਕੀ ਸਮਝਿਆ? ਗੁਣ ਨੂੰ ਆਪਣੀ ਜ਼ਿੰਦਗੀ ਵਿੱਚ ਤੇ ਪ੍ਰਗਟ ਹੀ ਨਹੀਂ ਕੀਤਾ, ਇਸ ਰੱਬੀ ਗੁਣ ਨੂੰ ਆਪਣੀ ਜ਼ਿੰਦਗੀ ਵਿੱਚ ਪ੍ਰਗਟ ਤੇ ਕੀਤਾ ਹੀ ਨਹੀਂ। ਇਸ ਨੁਕਤੇ ਨੂੰ ਕਿਰਪਾ ਕਰਕੇ ਸਮਝਣ ਦੀ ਖੇਚਲ ਕਰਿਓ। ਅੱਗੇ ਕੀ ਹੈ ਜੀ? ਇੱਕ ਓੰਕਾਰ ਤੋਂ ਬਾਅਦ ਫਿਰ ਸਤਨਾ, ਉਹ ਹੋਂਦ ਵਾਲਾ ਹੈ, ਉਹ ਸੱਚ ਹੈ, ਸਾਡੀ ਜ਼ਿੰਦਗੀ ਵਿੱਚ ਵੀ ਸੱਚ ਆਵੇ। ਉਹ ਕਰਤਾ ਪੁਰਖ ਹੈ, ਰੱਬ ਕਰਤਾ ਪੁਰਖ ਹੈ, ਰੱਬ ਦਾ ਗੁਣ ਮਤਲਬ ਮੇਰਾ ਗੁਣ, ਮੈਂ ਵੀ ਆਪਣੀ ਜ਼ਿੰਦਗੀ ਵਿੱਚ ਕੁਛ ਨਾ ਕੁਛ ਕ੍ਰੀਏਟ ਕਰਨਾ ਹੈ, ਕ੍ਰੀਏਟ ਕਰਨਾ ਹੈ, ਆਪਣੀ ਜ਼ਿੰਦਗੀ ਵਿੱਚ ਕੁਛ ਕਰਨਾ ਹੈ। ਕਰਤਾ ਪੁਰਖ ਦਾ ਗੁਣ ਪ੍ਰਗਟ ਕਰੀਏ ਆਪਣੇ ਆਪ ਵਿੱਚੋਂ। ਨਿਰਭਉ, ਰੱਬ ਨਿਰਭਉ ਹੈ, ਇਹਦਾ ਮਤਲਬ ਮੈਂ ਨਿਰਭਉ ਹੋਣਾ ਹੈ, ਡਰਨਾ ਨਹੀਂ ਕਿਸੇ ਤੋਂ, ਡਰਨਾ ਨਹੀਂ, ਨਿਰਭਉ ਹੋਣਾ ਹੈ। ਅੱਗੇ ਕਿਹੜਾ ਗੁਣ ਹੈ ਜੀ? ਨਿਰਵੈਰ, ਰੱਬ ਨਿਰਵੈਰ ਹੈ। ਅਸੀਂ ਆਪਣੇ ਅੰਦਰੋਂ ਵੈਰ ਦੀ ਭਾਵਨਾ ਖਤਮ ਕਰਨੀ ਹੈ, ਇਹ ਗੁਣ ਨੂੰ ਪ੍ਰਗਟ ਕਰੀਏ। ਰੱਬ ਜੀ ਕੀ ਨੇ? ਅਕਾਲ ਮੂਰਤ। ਅਕਾਲ ਦਾ ਅਰਥ ਹੈ ਸਮੇਂ ਤੋਂ ਰਹਿਤ, ਕਾਲ ਤੋਂ ਰਹਿਤ। ਕਾਲ ਹੁੰਦਾ ਹੈ ਸਮਾਂ, ਅੱਗੋਂ ਅੱਗੇ ਲੱਗ ਗਿਆ ਐੜਾ, ਫਿਰ ਕੀ ਬਣ ਗਿਆ? ਅਕਾਲ। ਅਕਾਲ ਮੂਰਤ ਆਪਾਂ ਬਣਨਾ ਹੈ। ਕਿਵੇਂ ਪਿਆਰਿਓ, ਵੇਖਿਓ ਇੱਥੇ ਤੇ ਆਪਾਂ ਏਦਾਂ ਲੱਗਦਾ ਵੀ ਸਾਰੇ ਰੱਬ ਦਾ ਹੀ ਰੂਪ ਬੈਠੇ ਨੇ, ਭਗਤ ਬੈਠੇ ਨੇ, ਹਨਾ, ਏਦਾਂ ਆਪਾਂ ਬੈਠੇ ਸਾਰੇ। ਆਪਾਂ ਕਹਿੰਦੇ ਆ ਹੁਣ ਵਧੀਆ ਸਮਾਂ ਹੈ ਨਾ, ਚੰਗਾ ਸਮਾਂ ਚੱਲ ਰਿਹਾ ਤੇ ਸਮੇਂ ਦਾ ਸਾਡੇ ਤੇ ਅਸਰ ਹੈ। ਆ ਜਿਹੜਾ ਮਾਹੌਲ ਹੈ ਇੱਥੇ ਸਤਸੰਗ ਦਾ ਮਾਹੌਲ ਹੈ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਬਾਣੀ ਦਾ ਕੀਰਤਨ ਹੋ ਰਿਹਾ ਹੈ, ਹੁਣ ਇਸ ਸਮੇਂ ਦਾ ਸਾਡੇ ਮਨ ਤੇ ਬੜਾ ਗਹਿਰਾ ਅਸਰ ਪਿਆ ਹੋਇਆ ਹੈ, ਹੁਣ ਇਹਦਾ ਅਸਰ ਹੈ। ਉਦੋਂ ਬਾਅਦ ਜੇ ਆਪਾਂ ਗੱਡੀ 'ਚ ਜਾ ਰਹੇ ਹਾਂ, ਰਾਹ ਵਿੱਚ ਦੂਜੀ ਗਾਣੇ ਵਾਲੀ ਟੇਪ ਲਾ ਲਈ, ਫਿਰ ਉਹਦਾ ਅਸਰ ਹੋ ਜਾਣਾ। ਅੱਜ ਇੱਥੇ ਬੈਠੇ ਹਾਂ, ਅੱਜ ਰੱਬ ਅੱਜ ਭਗਤ ਬਣ ਕੇ ਬੈਠੇ ਹਾਂ ਵੀ ਸਾਡੇ ਵਰਗਾ ਤੇ ਭਗਤ ਕੋਈ ਨਹੀਂ, ਤੇ ਕੱਲ੍ਹ ਨੂੰ ਜਦੋਂ ਆਪਾਂ ਕਿਸੇ ਵਿਆਹ ਤੇ ਗਏ, ਡੀਜੇ ਚੱਲਦਾ ਉੱਥੇ ਉਦਾਂ ਦੇ ਹੋ ਗਏ, ਅੱਜ ਬਾਬਾ ਹੀ ਬਣ ਕੇ ਬੈਠੇ ਹਾਂ, ਕੱਲ੍ਹ ਨੂੰ ਨਚਾਰ ਬਣ ਜਾਂਦੇ ਹਾਂ, ਭਾਵ ਕਿ ਕਦੇ ਕਿਵੇਂ ਕਦੇ ਕਿਵੇਂ। ਇਹਨੂੰ ਕਹਿੰਦੇ ਨੇ ਸਮੇਂ ਦਾ ਅਸਰ ਹੈ, ਚੰਗੇ ਸਮੇਂ ਦਾ ਅਸਰ ਪੈ ਗਿਆ, ਆ ਮਾਹੌਲ ਦਾ ਅਸਰ ਪੈ ਗਿਆ, ਜਿੱਦਾਂ ਦਾ ਸਮਾਂ ਉਦਾਂ ਦੀ ਬਣ ਜਾਂਦੇ ਹਾਂ। ਪਰ ਰੱਬ ਕੀ ਹੈ? ਅਕਾਲ ਮੂਰਤ। ਅਸੀਂ ਕੀ ਬਣਨਾ ਹੈ? ਅਕਾਲ ਮੂਰਤ। ਵੀ ਰੱਬ ਦੇ ਉੱਤੇ ਸਮੇਂ ਦਾ ਕੋਈ ਅਸਰ ਨਹੀਂ, ਮਤਲਬ ਮੇਰੇ ਉੱਤੇ ਵੀ ਕੋਈ ਸਮੇਂ ਦਾ ਅਸਰ ਨਾ ਹੋਵੇ, ਨਚਾਰਾਂ 'ਚ ਬਣ ਜਾ ਕੇ ਨਚਾਰ ਨਾ ਬਣਾ, ਡੀਜੇ ਵਾਲਿਆਂ 'ਚ ਜਾ ਕੇ ਮੈਂ ਉਦਾਂ ਦਾ ਬਣ ਜਾਂਦਾ, ਜਦੋਂ ਸਤਸੰਗ ਵਿੱਚ ਜਾਂਦਾ ਤੇ ਉਦੋਂ ਮੈਂ ਬੜਾ ਗੁਰਮੁਖ ਬਣ ਜਾਂਦਾ, ਇਦਾਂ ਨਾ ਹੋਵੇ। ਅਸੀਂ ਕੀ ਬਣੀਏ? ਅਕਾਲ ਮੂਰਤ। ਸਾਡੇ ਤੇ ਸਮੇਂ ਦਾ ਅਸਰ, ਕਿਉਂਕਿ ਇਹ ਗੁਣ ਕਿਹਦਾ? ਅਕਾਲ ਮੂਰਤ ਕਿਹਦਾ ਗੁਣ ਹੈ? ਰੱਬ ਦਾ। ਤੇ ਰੱਬ ਕਿੱਥੇ ਹੈ? ਸਾਡੇ ਵਿੱਚ। ਤੇ ਗੱਲ ਕਿਹਦੀ ਚੱਲਦੀ ਹੈ? ਆਪਣੀ ਗੱਲ ਚੱਲ ਰਹੀ ਹੈ। ਅਕਾਲ ਮੂਰਤ ਸਾਡਾ ਗੁਣ ਹੈ, ਪ੍ਰਗਟ ਕਰਨਾ ਹੈ। ਆਪਾਂ ਵੀ ਜਿੱਦਣ ਸਮੇਂ ਦਾ ਅਸਰ ਨਹੀਂ ਹੋਏਗਾ, ਇੱਕ ਰਸ ਹੋ ਜਾਏਗੀ ਨਾ ਬਿਰਤੀ। ਹੁਣ ਕੀ ਹੈ? ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਭਾਲੇ। ਕਦੀ ਅਪ ਕਦੇ ਡਾਊਨ, ਅਪ ਡਾਊਨ, ਕਦੇ ਕਦੇ ਕਿਵੇਂ ਕਦੇ ਕਿਵੇਂ, ਸਾਡੇ ਸੁਭਾਅ ਵਿੱਚ ਬੜਾ ਫਰਕ ਪੈਂਦਾ ਹੈ। ਪਰ ਜਦੋਂ ਅਕਾਲ ਮੂਰਤ ਇੱਕ ਰਸ, ਇੱਕ ਰਸ ਕਿੱਦਾਂ? ਦੁੱਖ ਹੋਵੇ ਤਾਂ ਵੀ ਇੱਕ ਰਸ, ਸੁੱਖ ਹੋਵੇ ਤਾਂ ਵੀ ਇੱਕ ਰਸ, ਇੱਕ ਰਸ ਰਹਿਣਾ, ਆਪਣੇ ਰੰਗ 'ਚ ਰਹਿਣਾ, ਬੇਪਰਵਾਹ ਰਹਿਣਾ, ਬੇਪਰਵਾਹ। ਇਹ ਅਵਸਥਾ ਕੀ ਹੈ? ਜਿਵੇਂ ਬਚਨ ਪੜ੍ਹਦੇ ਆ, ਜੋ ਨਰ ਦੁੱਖ ਮਹਿ ਦੁੱਖ। ਲਓ ਪੂਰਾ ਸ਼ਬਦ ਸੁਣੋ, ਇੱਕ ਵਾਰ ਪੂਰਾ ਸ਼ਬਦ ਸੁਣੋ ਨੌਵੇਂ ਪਾਤਸ਼ਾਹ ਦਾ। ਸੰਗਤ ਨੂੰ ਬੇਨਤੀ ਹੈ ਵੀ ਇਕਾਗਰਤਾ ਭੰਗ ਨਾ ਹੋਣ ਦੇਣਾ, ਇਕਾਗਰਤਾ ਬਣਾ ਕੇ ਰੱਖਿਓ। ਹਾਂਜੀ।
ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੇ ਅਰਪੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਕ ਮੋਹ ਅਭਮਾਨ, ਹਰਖ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨ, ਆਸਾ ਮਨਸਾ ਸਗਲ ਤੇ ਆਗੈ, ਜਗ ਤੇਰਾ ਹੈ ਨਿਰਾਸ਼ਾ, ਕਾਮ ਕ੍ਰੋਧ ਜਿਹੇ ਪਰਸੈ ਨਾ ਹਨ, ਤਹਿ ਕਟ ਬ੍ਰਹਮ ਨਿਵਾਸਾ।
ਆ ਨੇ ਰੱਬੀ ਗੁਣ, ਕਿਰਪਾ ਕਰਕੇ ਸਮਝਿਓ। ਜਿਹੜਾ ਨਾ ਇੱਕ ਰਸ ਬਿਰਤੀ ਬਣ ਗਈ ਅਕਾਲ ਮੂਰਤ, ਦੁੱਖ ਦਾ ਤੇ ਸੁੱਖ ਦਾ ਕੋਈ ਫਰਕ ਨਹੀਂ, ਦੁੱਖਾਂ ਵਿੱਚ ਦੁੱਖ ਮੰਨਦੇ ਹੀ ਨਹੀਂ। ਜੋ ਨਰ ਦੁੱਖ ਮਹਿ ਦੁੱਖ ਨਹੀਂ ਮੰਨੈ, ਇਹ ਨਹੀਂ ਲਿਖਿਆ ਵੀ ਦੁੱਖ ਆਉਂਦਾ ਨਹੀਂ, ਦੁਨੀਆ ਦੀ ਕੋਈ ਤਾਕਤ ਨਹੀਂ ਦੁੱਖ ਨਾ ਆਵੇ, ਇਹ ਨਹੀਂ ਹੋ ਸਕਦਾ। ਤੁਹਾਡੇ ਚੋਂ ਕੋਈ ਬੰਦਾ ਬਾਂਹ ਖੜੀ ਕਰਕੇ ਦੱਸੇ ਕਿਹੜਾ ਪੈਗੰਬਰ, ਕਿਹੜਾ ਪੀਰ ਅਵਤਾਰ ਇਦਾਂ ਦਾ ਹੋਇਆ ਜਿਹਦੇ ਤੇ ਦੁੱਖ ਨਾ ਆਇਆ ਹੋਵੇ? ਸਾਰਿਆਂ ਤੇ ਆਏ ਨੇ ਨਾ, ਦੁੱਖ ਆਏ ਆ ਸਾਰਿਆਂ ਤੇ, ਪਰ ਕਈ ਇਦਾਂ ਦੇ ਗੁਰੂ ਦੇ ਪਿਆਰੇ, ਰੱਬ ਜੀ ਦੇ ਪਿਆਰੇ ਇਦਾਂ ਦੇ ਹੋਏ ਐ ਜਿਨ੍ਹਾਂ ਤੇ ਦੁੱਖ ਆਏ ਬਹੁਤ ਨੇ, ਪਰ ਉਹਨਾਂ ਨੇ ਦੁੱਖਾਂ ਨੂੰ ਮੰਨਿਆ ਕੁਛ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ। ਸਤਿਗੁਰ ਹੋਏ ਦਇਆ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਇਆ ਤਾਂ ਹਰ ਰੰਗ ਮਾਣੀਏ।
ਜਿਹਦੇ ਤੇ ਸਤਿਗੁਰੂ ਦਿਆਲ ਹੋ ਜਾਣ, ਜਿਹੜਾ ਸੱਚਾ ਗਿਆਨ ਲੈ ਲੈਂਦਾ ਹੈ ਜੀ, ਉਹ ਦੁੱਖਾਂ ਵਿੱਚ ਦੁੱਖਾਂ ਨੂੰ ਜਾਣਦਾ ਨਹੀਂ। ਇਹ ਨਹੀਂ ਵੀ ਦੁੱਖ ਆਉਂਦਾ ਨਹੀਂ, ਦੁਨੀਆਂ ਵਿੱਚ ਕੋਈ ਬੰਦਾ ਇਦਾਂ ਦਾ ਨਹੀਂ ਜਿਹਦੇ ਤੇ ਦੁੱਖ ਨਹੀਂ ਆਉਂਦਾ, ਸਭ ਤੇ ਆਉਣਾ। ਪਰ ਜਿਹਦੇ ਤੇ ਫਿਰ ਅਗਲਾ ਕਹਿੰਦਾ ਜੇ ਦੁੱਖ ਆਉਣੇ ਨੇ ਫਿਰ ਗੁਰਦੁਆਰੇ ਜਾਣ ਦਾ, ਵੀ ਜੇ ਦੁੱਖ ਹੀ ਆਉਣਾ ਹੈ ਫਿਰ ਗੁਰਦੁਆਰੇ ਜਾਣ ਦਾ ਕੀ ਫਾਇਦਾ। ਵੀ ਜੇ ਬੰਦੇ ਤੇ ਦੁੱਖ ਆਉਣਾ ਹੀ ਹੈ, ਅਸੀਂ ਤੇ ਦੁੱਖ ਕਟਾਉਣ ਗੁਰਦੁਆਰੇ ਜਾਂਦੇ ਹਾਂ ਵੀ ਦੁੱਖ ਕੱਟ ਦਿਓ। ਪਰ ਮੈਂ ਬੇਨਤੀ ਇਹ ਕਰਦਾ ਵੀ ਦੁੱਖ ਇਦਾਂ ਹੀ ਰਹਿੰਦੇ ਆ ਜੀ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਦੁੱਖ ਤੇ ਸੁੱਖ ਜ਼ਿੰਦਗੀ ਵਿੱਚ ਇਦਾਂ ਹੀ ਚੱਲਦੇ ਆ, ਪਰ ਫਰਕ ਕੀ ਹੈ? ਜਦੋਂ ਗੁਰਦੁਆਰਾ ਸਾਹਿਬ ਆਉਂਦੇ ਹਾਂ, ਬਾਣੀ ਪੜ੍ਹਦੇ ਹਾਂ, ਸਹਿਜ ਪਾਠ ਕਰਦੇ ਹਾਂ, ਗੁਰੂ ਵਾਲੇ ਬਣ ਜਾਂਦੇ ਹਾਂ, ਸੱਚਾ ਗਿਆਨ ਲੈ ਕੇ ਤਾਕਤ ਆ ਜਾਂਦੀ ਹੈ ਅੰਦਰ ਦੁੱਖਾਂ ਨੂੰ ਝੱਲਣ ਦੀ, ਫਿਰ ਦੁੱਖਾਂ ਨੂੰ ਜਾਣਦੇ ਨਹੀਂ ਆਪਾਂ ਕੁਛ ਵੀ। ਇਹ ਨਹੀਂ ਵੀ ਦੁੱਖ ਆਉਂਦੇ ਨਹੀਂ, ਇਹ ਹੈ ਵੀ ਦੁੱਖਾਂ ਨੂੰ ਫਿਰ ਬੰਦਾ ਜਾਣਦਾ ਨਹੀਂ। ਜੋ ਨਰ ਦੁੱਖ ਮਹਿ ਦੁੱਖ ਨਹੀਂ ਮੰਨੈ, ਦੁੱਖ ਮੰਨਦਾ ਹੀ ਨਹੀਂ, ਆਉਂਦਾ ਹੈ ਦੁੱਖ ਵਿੱਚ ਦੁੱਖ ਮੰਨਦਾ ਨਹੀਂ। ਜੋ ਨਰ ਦੁੱਖ ਮਹਿ ਦੁੱਖ ਨਹੀਂ ਮੰਨੈ, ਸੁੱਖ ਸਨੇਹ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮੰਨ। ਫਰਕ ਹੀ ਕੋਈ ਨਹੀਂ, ਕੋਈ ਭੈ ਨਹੀਂ, ਕੋਈ ਡਰ ਨਹੀਂ, ਕਿਸੇ ਚੀਜ਼ ਵਿੱਚ ਫਸਿਆ ਨਹੀਂ ਹੋਇਆ। ਸੋਨਾ ਮਿੱਟੀ ਵਰਗਾ ਹੀ ਜਾਪਦਾ, ਮਿੱਟੀ ਤੇ ਸੋਨੇ ਚ ਉਹਨੂੰ ਕੋਈ ਫਰਕ ਨਹੀਂ ਲੱਗਦਾ। ਨਹਿ ਨਿੰਦਿਆ ਨਹਿ ਉਸਤਤ ਜਾਕੇ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸ਼ਾ। ਦੁਨੀਆ ਤੋਂ ਕੋਈ ਆਸ ਨਹੀਂ ਰੱਖਦਾ, ਜੱਗ ਤੋਂ ਕੋਈ ਆਸ ਨਹੀਂ ਰੱਖਦਾ, ਜੱਗ ਤੇ ਰਹਿ ਨਿਰਾਸ਼ਾ। ਕਾਮ ਕ੍ਰੋਧ ਜਹ ਪਰਸੈ ਨਾਹਿਨ ਤਹਿ ਘਟ ਬ੍ਰਹਮ ਨਿਵਾਸਾ। ਇਹ ਸਾਰੀ ਕਿਰਪਾ ਕਿੰਨਾ ਤੇ ਹੁੰਦੀ ਹੈ, ਨੌਵੇਂ ਪਾਤਸ਼ਾਹ ਕਹਿੰਦੇ ਨੇ ਲਾਸਟ ਪੰਕਤੀ,
ਗੁਰ ਕਿਰਪਾ ਜਹ ਨਰ ਕੋ ਕਿਨੀ ਤਹ ਇਹ ਜੁਗਤ ਪਛਾਨੀ। ਨਾਨਕ ਲੀਨ ਪਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ।
ਫਿਰ ਬੇਨਤੀ ਨੂੰ ਸੁਣਿਓ, ਆਪਾਂ ਹੈਰਾਨ ਹੋਵਾਂਗੇ ਵੀ ਐਡੀ ਵੱਡੀ ਦਾਤ ਮਿਲ ਸਕਦੀ ਹੈ ਵੀ ਬੰਦਾ ਦੁੱਖਾਂ 'ਚ ਦੁੱਖਾਂ ਨੂੰ ਮੰਨੇ ਹੀ ਨਾ, ਜਾਣੇ ਹੀ ਨਾ, ਕਿ ਕਿੱਡੀ ਵੱਡੀ ਬਖਸ਼ਿਸ਼ ਹੈ। ਪਰ ਇਹ ਹੋ ਸਕਦੀ ਹੈ ਜੀ, ਗੁਰ ਕਿਰਪਾ ਜਿਹਦੇ ਤੇ ਗੁਰੂ ਸਾਹਿਬ ਮਿਹਰ ਕਰ ਦਿੰਦੇ ਹੈ, ਜਿਨ੍ਹਾਂ ਨੇ ਗੁਰੂ ਦੇ ਗਿਆਨ ਨੂੰ ਸੰਭਾਲ ਲਿਆ, ਜਿਹੜੇ ਗੁਰਬਾਣੀ ਨਾਲ ਜੁੜ ਗਏ ਹੈ, ਜਿਹੜੇ ਸਮਝਣ ਲੱਗ ਪਏ ਹੈ, ਗੁਰ ਕਿਰਪਾ ਜਹ ਨਰ ਕੋ ਕੀਨੀ ਤਹਿ ਇਹ ਜੁਗਤ ਪਛਾਨੀ। ਉਹਨਾਂ ਨੇ ਇਹ ਮੈਥਡ, ਇਹ ਜੁਗਤ ਸਮਝ ਲਈ ਹੈ, ਉਹ ਰੱਬ ਵਰਗੇ ਹੋ ਗਏ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ
ਸੰਗ ਪਾਨੀ।
ਰੱਬ ਵਰਗੇ, ਰੱਬ ਨਹੀਂ ਬਣ ਕੇ ਬਹਿ ਜਾਂਦੇ, ਪਰਮਾਤਮਾ ਦੇ ਗੁਣ ਉਹਨਾਂ ਵਿੱਚੋਂ ਪ੍ਰਗਟ ਹੁੰਦੇ ਆ, ਬੇਪਰਵਾਹ ਹੋ ਗਏ, ਪਰਵਾਹ ਨਹੀਂ ਕਰਦੇ। ਦੋ ਚੀਜ਼ਾਂ ਜੀ ਸੁਣਿਓ, ਇੱਕ ਹੈ ਲਾਪਰਵਾਹ, ਇੱਕ ਹੈ ਬੇਪਰਵਾਹ। ਇੱਕ ਸ਼ਬਦ ਹੈ ਲਾਪਰਵਾਹ, ਇੱਕ ਹੈ ਬੇਪਰਵਾਹ। ਲਾਪਰਵਾਹ ਔਗਣ ਹੈ ਤੇ ਬੇਪਰਵਾਹ ਗੁਣ ਹੈ। ਹਰ ਬੰਦੇ ਨੇ ਲਾਪਰਵਾਹ ਨਹੀਂ ਹੋਣਾ, ਬੇਪਰਵਾਹ ਹੋਣਾ। ਹਰ ਬੰਦਾ ਬੇਪਰਵਾਹ ਰਵੇ ਪਰ ਲਾਪਰਵਾਹ ਨਾ ਹੋਵੇ। ਇਹ ਸਮਝ ਆਵੇ ਗੱਲ ਜਰਾ, ਇਹਨੂੰ ਥੋੜ੍ਹਾ ਜਿਹਾ ਇੱਕ ਮਿੰਟ ਲਈ ਖੋਲੀਏ, ਵੇਖਿਓ ਲਾਪਰਵਾਹ ਕਿੱਦਾਂ। ਬਈ ਆਪਣੇ ਵੱਲੋਂ ਪੜ੍ਹਾਈ ਕਰਨ ਵਿੱਚ ਕੋਈ ਵੀ ਕਸਰ ਨਹੀਂ ਛੱਡਣੀ, ਪੂਰਾ ਧਿਆਨ ਰੱਖਣਾ ਆਪਣੀ ਪੜ੍ਹਾਈ ਵੱਲੋਂ, ਬਿਲਕੁਲ ਵੀ ਲਾਪਰਵਾਹ ਨਹੀਂ ਹੋਣਾ। ਪਰ ਕੰਪੀਟੀਸ਼ਨ ਹੈ ਨਾ ਅੱਜ ਕੱਲ੍ਹ, ਲਾਪਰਵਾਹ ਨਹੀਂ ਹੋਣਾ, ਬਹੁਤ ਪੜ੍ਹਨਾ ਹੈ। ਹੋ ਸਕਦਾ ਕੋਈ ਸਾਡੇ ਤੋਂ ਵੀ ਵੱਧ ਪੜ੍ਹ ਜਾਏ, ਫਸਟ ਉਹ ਆ ਜਾਏ, ਜਿਹਦੇ ਨਾਲ ਰਿਜ਼ਲਟ ਆਉਣਾ ਹੋਵੇ, ਰਿਜ਼ਲਟ ਆਉਣਾ ਹੈ। ਪੜ੍ਹਨਾ, ਪੜ੍ਹਾਈ ਵੇਲੇ ਲਾਪਰਵਾਹ ਨਹੀਂ ਹੋਣਾ, ਲਾਪਰਵਾਹ ਔਗਣ ਹੈ, ਪੜ੍ਹਾਈ ਪੂਰੀ ਕਰਨੀ ਹੈ, ਜਿੱਦਣ ਰਿਜ਼ਲਟ ਨਿਕਲਣਾ ਹੈ ਉਦਣ ਫਿਰ ਬੇਪਰਵਾਹ ਵੀ ਰਹਿਣਾ, ਵੀ ਕੋਈ ਗੱਲ ਨਹੀਂ ਜੇ ਥਰਡ ਆ ਗਿਆ ਤਾਂ ਕੀ ਫਰਕ ਪੈਂਦਾ ਹੈ। ਆਖੋ ਸਤਨਾਮ। ਲਾਪਰਵਾਹ ਤੇ ਬੇਪਰਵਾਹ, ਯਾਨੀ ਕਿ ਉਸ ਵੇਲੇ ਇੱਦਾਂ ਨਹੀਂ ਸੋਚਣਾ ਵੀ ਇੰਨੇ ਘੱਟ ਕਿਉਂ, ਕੋਸ਼ਿਸ਼ ਕਰਨੀ ਹੈ ਵੀ 100 ਨੰਬਰ ਆਵੇ, ਕੋਸ਼ਿਸ਼ ਕਰਨੀ ਹੈ 95% ਆਉਣ, ਲਾਪਰਵਾਹ ਨਹੀਂ ਹੋਣਾ, ਪੜ੍ਹਾਈ ਪੂਰੀ ਕਰਨੀ ਹੈ, ਆਪਣੀ ਸਾਰਾ ਜ਼ੋਰ ਲਾ ਕੇ ਜਿੱਦਣ ਨਤੀਜਾ ਸੁਣਨ ਜਾਣਾ ਹੈ ਉਦਣ ਬੇਪਰਵਾਹ ਵੀ ਰਹਿਣਾ ਵੀ ਕੋਈ ਨਹੀਂ ਮਾਲਕਾ 80% ਤੇ ਵੀ ਉਦਣ ਭੈੜਾ ਮੂੰਹ ਬਣਾ ਕੇ ਨਹੀਂ ਆਉਣਾ, ਉੱਥੇ ਬੇਪਰਵਾਹ ਵੀ ਰਹਿਣਾ ਹੈ। ਫਿਰ ਬੇਨਤੀ ਨੂੰ ਸੁਣ, ਵੇਖੋ ਆਪਾਂ ਸਾਰੇ ਮਿਹਨਤ ਕਰਦੇ ਹਾਂ ਨਾ, ਹੁਣ ਫਸਲ ਬੀਜਦੇ ਹਾਂ ਆਪਾਂ ਸਾਰੇ, ਸਾਰਿਆਂ ਨੇ ਫਸਲ ਬੀਜੀ ਹੈ ਤੇ ਆਪਾਂ ਸਾਰੇ ਹੀ ਸੋਚਦੇ ਹਾਂ ਵੀ ਐਤਕੀ ਸਾਡੀ ਜੀਰੀ ਚੰਗੀ ਨਿਕਲੇ, ਐਤਕੀ ਸਾਡੀ ਮੁੰਜੀ ਦੀ ਫਸਲ, ਜੀਰੀ ਦੀ ਫਸਲ ਚੰਗੀ ਹੋਵੇ। ਪਾਣੀ ਲਾਉਣ ਵੱਲੋਂ, ਸਪਰੇਆਂ ਕਰਨ ਵੱਲੋਂ, ਸੁਣੋ, ਪਾਣੀ ਲਾਉਣ ਵੱਲੋਂ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਕਰਨੀ, ਬਿਲਕੁਲ ਲਾਪਰਵਾਹੀ ਨਹੀਂ ਵਰਤਣੀ। ਪਰ ਕਈ ਵਾਰੀ ਪੱਕੀ ਦੇ ਉੱਤੇ ਵੀ ਮੀਂਹ ਪੈ ਜਾਂਦਾ, ਉੱਥੇ ਬੇਪਰਵਾਹ ਵੀ ਰਹਿਣਾ, ਰੋਣ ਹੀ ਨਾ ਲੱਗ ਪਈਆਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਇਹ ਗੁਣ ਹੈ, ਲਾਪਰਵਾਹ ਕਿਸੇ ਕੰਮ 'ਚ ਨਹੀਂ ਹੋਣਾ। ਤੇ ਫਿਰ ਵੀ ਜੇ ਕੋਈ ਐਸੀ ਘਟਨਾ ਵਾਪਰ ਜਾਂਦੀ ਹੈ ਉੱਥੇ ਫਿਰ ਬੇਪਰਵਾਹ ਵੀ ਰਹਿਣਾ, ਜ਼ੋਰ ਪੂਰਾ ਲਾਣਾ, ਨਿਆਣਿਆਂ ਨੂੰ ਪਾਲੀਏ, ਲਾਪਰਵਾਹ ਨਹੀਂ, ਪਰਵਰਿਸ਼ ਵਿੱਚ ਕੋਈ ਲਾਪਰਵਾਹੀ ਨਹੀਂ। ਪਰ ਹੋ ਸਕਦਾ ਜਵਾਨੀ ਦੀ ਉਮਰ ਵਿੱਚ ਬੱਚਾ ਛੱਡ ਕੇ ਚੱਲਿਆ ਜਾਵੇ, ਦੁਨੀਆ ਨੂੰ ਛੱਡ ਜੇ, ਇੱਥੇ ਬੇਪਰਵਾਹ ਵੀ ਰਹਿਣਾ, ਵਿੱਚ ਫਸਣਾ ਨਹੀਂ, ਜ਼ਿੰਮੇਵਾਰੀ ਨਿਭਾਣੀ ਪੂਰੀ ਹੈ, ਪਰ ਇੰਨੀ ਬੇਪਰਵਾਹੀ ਵੀ ਹੋ ਸਕਦੀ ਹੈ ਕਦੇ। ਐਦਾਂ ਬੇਪਰਵਾਹੀ ਦਾ ਗੁਣ ਹੋਣਾ ਚਾਹੀਦਾ ਸਾਡੀ ਜ਼ਿੰਦਗੀ ਵਿੱਚ। ਜੇ ਪੱਕੀ ਮਰ ਗਈ ਤਾਂ ਵੀ ਕੋਈ ਗੱਲ ਨਹੀਂ, ਪੱਕੀ ਫਸਲ ਮਰ ਗਈ ਤਾਂ ਵੀ ਕੋਈ ਗੱਲ ਨਹੀਂ, ਇੰਨਾ ਕੁਝ ਕਰਨ ਦੇ ਬਾਵਜੂਦ ਵੀ ਮੈਂ ਪਿੱਛੇ ਰਹਿ ਗਿਆ, ਕੋਈ ਨਹੀਂ ਮਾਲਕ, ਇੱਥੇ ਰੱਖਣਾ, ਬੇਪਰਵਾਹ ਵੀ ਰਹਿਣਾ, ਸਭ ਕੁਝ ਕਰਕੇ ਵੀ ਜੇ ਪਿੱਛੇ ਰਹਿੰਦੇ ਹਾਂ ਤਾਂ ਵੀ ਬੇਪਰਵਾਹ। ਤਾਂ ਹੀ ਤਾਂ ਕਹਿੰਦੇ ਨਾ ਸਾਡੇ ਗੁਰੂ ਜੀ, ਕੈਸੇ ਬੇਪਰਵਾਲਾ ਵੀ ਪੜੋ, ਰੰਗ ਹੱਸੈ ਰੰਗ ਰੋਵੈ ਚੁੱਪ ਭੀ। ਇਹ ਗੁਣ ਹੈ ਰੱਬ ਦੇ ਪਿਆਰਿਆਂ ਦਾ, ਆਪ ਉਹਦੇ ਰੰਗ ਵਿੱਚ ਰਹਿੰਦੇ, ਉਹਦੇ ਰੰਗ ਵਿੱਚ ਪੜੋ।
ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾਹੇ, ਪਰਵਾਹ ਨਾਹੀ ਕਿਸੈ ਕੇਰੀ, ਬਾਜ ਸੱਚੇ ਨਾਹ।
ਰੱਬ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ, ਧਿਆਨ ਪਰਮਾਤਮਾ ਵਿੱਚ, ਮਾਲਕ ਜੀ ਵਿੱਚ ਲਾ ਕੇ ਰੱਖਣਾ। ਬੇਪਰਵਾਹੀ ਦਾ ਗੁਣ ਹੋਣਾ ਬੜਾ ਲਾਜ਼ਮੀ ਹੈ, ਬੜਾ ਜ਼ਰੂਰੀ ਹੈ। ਕੰਮ ਪੂਰਾ ਕਰਿਓ, ਲਾਪਰਵਾਹੀ ਕਦੇ ਨਹੀਂ ਵਰਤਣੀ, ਤੇ ਲਾਪਰਵਾਹੀ ਵਰਤਣੀ ਨਹੀਂ, ਬੇਪਰਵਾਹ ਸਦਾ ਹੀ ਰਹਿਣਾ, ਸਦਾ ਹੀ ਬੇਪਰਵਾਹ, ਕੋਈ ਨਹੀਂ, ਤਕੜਾ ਦਿਲ ਕਰਕੇ ਰੱਖਣਾ। ਇਹਨੂੰ ਕਹਿੰਦੇ ਨੇ ਸਮੇਂ ਦਾ ਕੋਈ ਅਸਰ ਨਹੀਂ। ਅੱਜ ਫਸਲ ਮਰ ਗਈ, ਸਾਰੇ ਰੋ ਰਹੇ ਨੇ, ਪਰ ਉਹਦੇ ਤੇ ਕੋਈ ਅਸਰ ਨਹੀਂ, ਕਹਿੰਦਾ ਕੋਈ ਨਹੀਂ, ਕਿਉਂਕਿ ਰੱਬ ਦਾ ਗੁਣ ਪ੍ਰਗਟ ਕਰ ਲਿਆ। ਰੱਬ ਦਾ ਗੁਣ ਕਿਹੜਾ ਹੈ? ਅਕਾਲ ਮੂਰਤ। ਅੱਛਾ ਜੀ, ਅਗਲਾ ਰੱਬ ਜੀ ਦਾ ਗੁਣ ਕਿਹੜਾ? ਅਗਲਾ ਕਹਿੰਦਾ ਬੋਲੋ, ਅਕਾਲ ਮੂਰਤ ਅੱਗੇ ਅਜੂਨੀ, ਇੰਨਾ ਹੀ ਹੈ, ਇਕੱਠਾ ਨਹੀਂ, ਅਜੂਨੀ ਸਹਿ ਭੰਗ ਨਹੀਂ, ਅਜੂਨੀ ਰੱਬ ਜੀ ਜੂਨਾ ਤੋਂ ਰਹਿਤ ਨੇ, ਰੱਬ ਜੂਨਾ ਵਿੱਚ ਨਹੀਂ ਪੈਂਦਾ। ਤੇ ਦੱਸੋ ਇਹ ਗੁਣ ਕਿਹਦਾ? ਰੱਬ ਦਾ ਕਿ ਸਾਡਾ? ਫਿਰ ਬੇਨਤੀ, ਰੱਬ ਕਿੱਥੇ ਰਹਿੰਦਾ ਹੈ ਸਾਡੇ ਚ? ਤੇ ਗੁਣ ਕਿਹਦਾ ਹੈ? ਪ੍ਰਗਟ ਕਿਹਨੇ ਕਰਨਾ ਹੈ? ਅਸੀਂ ਇਹਨਾਂ ਗੁਣਾਂ ਨੂੰ ਪ੍ਰਗਟ ਕਰਨਾ ਹੀ, ਰੱਬ ਨੂੰ ਪ੍ਰਗਟ ਕਰਨਾ ਹੈ ਨਾ। ਇਹ ਗੁਣ ਸਾਡੇ ਨੇ, ਸਾਡੀ ਗੱਲ ਚੱਲਦੀ ਹੈ, ਅਸਲੀ ਹੈ ਜਿਹੜਾ ਸਾਡੇ ਵਿੱਚ, ਸਰੀਰ ਦੀ ਗੱਲ ਨਹੀਂ, ਜਿਹੜੀ ਵਿੱਚ ਜੋਤ ਹੈ ਉਹਦੀ ਗੱਲ ਹੈ, ਸਰੀਰ ਦੀ ਗੱਲ ਨਹੀਂ। ਸਰੀਰ ਤੇ ਆਪਾਂ ਹੈ ਹੀ ਨਹੀਂ, ਸਰੀਰ ਤੇ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ, ਉਹ ਅੰਦਰ ਵਾਲਾ ਜਿਹੜਾ ਉਹਦੀ ਗੱਲ ਚੱਲਦੀ ਹੈ। ਅੱਛਾ ਜੀ, ਹੁਣ ਅਗਲਾ ਗੁਣ ਹੈ ਅਜੂਨੀ, ਰੱਬ ਜੂਨਾ ਵਿੱਚ ਨਹੀਂ ਪੈਂਦਾ, ਤੇ ਅਸੀਂ ਉਹਦਾ ਰੂਪ ਹਾਂ, ਅਸੀਂ ਤੇ ਜੂਨਾ ਵਿੱਚ ਹਰ ਵੇਲੇ ਪਏ ਰਹਿੰਦੇ ਹਾਂ। ਕਿਵੇਂ ਕਰਤੂਤ ਪਸ਼ੂ ਕੀ
ਮਾਨਸ
ਜਾਤ ਲੋਕ ਪਚਾਰਾ
ਕਰੈ ਤੇਰਾ
ਕਰਤੂਤ ਪਸ਼ੂਆਂ ਵਾਲੀ ਹੈ ਤੇ ਸਰੀਰ ਬੰਦੇ ਵਾਲਾ ਹੈ ਵੇਖਣ ਨੂੰ ਬੰਦਾ ਲੱਗਦਾ ਹੈ ਤੇ ਕੰਮ ਪਸ਼ੂਆਂ ਵਾਲੇ ਕਰਦਾ ਹੈ ਅਜੂਨੀ ਦਾ ਮਤਲਬ ਹੈ ਕਿ ਬੰਦਾ ਸਰੀਰ ਕਰਕੇ ਤੇ ਬੰਦਾ ਹੀ ਰਹਿੰਦਾ ਹੈ ਬਿਰਤੀ ਕਰਕੇ ਪਤਾ ਨਹੀਂ ਕਿੰਨੀਆਂ ਕੁ ਜੂਨਾਂ ਵਿੱਚ ਭਟਕਦਾ ਰਹਿੰਦਾ ਹੈ ਕਦੇ ਬਿਰਤੀ ਕਰਕੇ ਕੁੱਤਾ ਬਣ ਜਾਂਦਾ ਹੈ ਬਿਰਤੀ ਕਰਕੇ ਕਦੇ ਸੂਰ ਬਣ ਜਾਂਦਾ ਹੈ ਬਿਰਤੀ ਕਰਕੇ ਕਦੇ ਭਾਰ ਢੋਂਦਾ ਹੈ ਗਧਾ ਬਣ ਜਾਂਦਾ ਹੈ ਬਿਰਤੀ ਕਰਕੇ ਕਦੇ ਕਾਂ ਬਣ ਜਾਂਦਾ ਹੈ ਬਿਰਤੀ ਕਰਕੇ ਕਦੇ ਮੱਖੀ ਬਣ ਜਾਂਦਾ ਹੈ ਗੰਦਗੀ ਤੇ ਬਹਿੰਦਾ ਹੈ ਵਕਾਰਾਂ ਤੇ ਬਹਿੰਦਾ ਹੈ ਬਿਰਤੀ ਕਰਕੇ ਅਸੀਂ ਜੂਨਾਂ ਵਿੱਚ ਪਏ ਰਹਿੰਦੇ ਹਾਂ ਹਰ ਵੇਲੇ ਅੰਦਰ ਜਨਮ ਮਰਨ ਚੱਲਦਾ ਰਹਿੰਦਾ ਹੈ ਕਦੇ ਕੋਈ ਪਸ਼ੂ ਜੰਮ ਪੈਂਦਾ ਹੈ ਸਾਡੇ ਅੰਦਰ ਕਦੇ ਕੋਈ ਪਸ਼ੂ ਜੰਮ ਪੈਂਦਾ ਹੈ ਸਾਡੇ ਅੰਦਰ ਇਹ ਜਨਮ ਮਰਨ ਚੱਲਦਾ ਹੀ ਰਹਿੰਦਾ ਹੈ ਇਸ ਜਨਮ ਮਰਨ ਤੋਂ ਮੁਕਤ ਹੋਣਾ ਹੈ ਆਪਣੇ ਅੰਦਰ ਦਾ ਜਨਮ ਮਰਨ ਖਤਮ ਕਰਨਾ ਹੈ ਅਸੀਂ ਅੰਦਰੋਂ ਬਣਨਾ ਹੈ ਅਜੂਨੀ ਜੂਨਾਂ ਵਿੱਚ ਨਹੀਂ ਪੈਣਾ ਅੰਦਰੋਂ ਜੂਨਾਂ ਵਿੱਚ ਨਹੀਂ ਪੈਣਾ ਇਹ ਰੱਬ ਦਾ ਗੁਣ ਆਪਣੀ ਜ਼ਿੰਦਗੀ ਵਿੱਚੋਂ ਪ੍ਰਗਟ ਕਰੀਏ ਕੀ ਬਣ ਕੇ ਰਹਿਣਾ ਹੈ ਬੰਦੇ ਤੇ ਬੰਦਾ ਕੌਣ ਹੈ ਬੰਦੇ ਸੇ ਜੇ ਪਵਹਿ ਵਿੱਚ ਬੰਦੀ ਵੇਖਣ ਕਹੋ ਦੀਦਾਰ ਬੰਦੇ ਬਣ ਕੇ ਬੰਦਿਆਂ ਵਾਲੇ ਕੰਮ ਕਰੀਏ ਪਸ਼ੂਆਂ ਵਾਲੀ ਬਿਰਤੀ ਖਤਮ ਹੋ ਜਾਏ ਬਸ ਜਿਹੜੇ ਬੰਦੇ ਦੇ ਅੰਦਰ ਪਸ਼ੂ ਬਿਰਤੀ ਖਤਮ ਹੋ ਗਈ ਉਹ ਅਜੂਨੀ ਹੋ ਗਿਆ ਰੱਬ ਜੂਨਾਂ ਵਿੱਚ ਨਹੀਂ ਪੈਂਦਾ ਮਤਲਬ ਅਸੀਂ ਜੂਨਾਂ ਵਿੱਚ ਨਹੀਂ ਪੈਣਾ ਪਰ ਆਪਾਂ ਤੇ ਬੜਾ ਕੁਝ ਹੈ ਜੀ ਦਿਨ ਵਿੱਚ ਪਤਾ ਨਹੀਂ ਕਿੰਨੀਆਂ ਕੁ ਜੂਨਾਂ ਭੋਗਦੇ ਆ ਪੜ੍ਹਦੇ ਆ ਰੋਜ਼ ਲੋਪੜੋ ਗੁਰ ਮੰਤਰ ਹੀਣਸ ਜੋ ਪ੍ਰਾਨੀ ਜਿਹੜਾ ਬੰਦਾ ਗੁਰੂ ਦੇ ਗਿਆਨ ਤੋਂ ਹੀਣਾ ਹੈ ਉਹ ਜੂਨਾਂ ਵਿੱਚ ਭਟਕਦਾ ਹੈ ਮਰ ਕੇ ਨਹੀਂ ਇੱਥੇ ਕਈ ਕਹਿੰਦੇ ਨੇ ਕਾਵਾਂ ਕੁੱਤਿਆਂ ਗਧਿਆਂ ਦੀ ਜੂਨੀ ਪਹਿਣਗੇ ਨਹੀਂ ਅੱਜ ਪਏ ਹੋਏ ਆ ਜਦੋਂ ਜਿਹੜੇ ਬੰਦੇ ਗੁਰਬਾਣੀ ਵਿਆਕਰਨ ਸਮਝਦੇ ਐ ਤੁਸੀਂ ਜਦੋਂ ਵਿਆਕਰਨ ਪੜੋਗੇ ਉਹਦੇ ਵਿੱਚ ਲਿਖਿਆ ਤੁਲ ਖਲ ਹੈ ਹਾਹਾ ਮੁਕਤਾ ਹੈ ਹਾਹੇ ਨੂੰ ਔਂਕੜ ਨਹੀਂ ਤੁਲ ਖਲ ਹੈ ਹਾਹੇ ਨੂੰ ਔਂਕੜ ਨਹੀਂ ਲੱਗਾ ਸਿਹਾਰੀ ਨਹੀਂ ਲੱਗੀ ਹਾਹਾ ਮੁਕਤਾ ਇਹਦਾ ਅਰਥ ਹੈ ਐਸ ਵੇਲੇ ਹੈ ਨੇ ਮਰ ਕੇ ਨਹੀਂ ਹੁਣ ਗਿਆਨ ਤੋਂ ਹੀਣੇ ਬੰਦੇ ਕੁੱਤਿਆਂ ਗਧਿਆਂ ਕਾਵਾਂ ਸੂਰਾਂ ਵਰਗੀ ਜੂਨੀ ਜਿਉਂ ਰਹੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਅੱਜ ਜਿਉਂ ਰਹੇ ਐ ਪਸ਼ੂਆਂ ਦੇ ਤਲ ਤੇ ਜਿਉਂਦੇ ਆ ਬੰਦੇ ਵੇਖਣ ਨੂੰ ਬੰਦੇ ਐ ਪਰ ਕੰਮ ਪਸ਼ੂਆਂ ਵਾਲੇ ਕਰਦੇ ਆ ਗੁਰੂ ਜੀ ਕਹਿੰਦੇ ਆ ਲੋ ਪੜੋ
ਗੁਰਮੰਤਰ ਹੀਣਸ ਜੋ ਪ੍ਰਾਣੀ ਇਰਗੰ ਤੂੰ ਜਨਮ ਭ੍ਰਸ਼ਟ ਨੈ ਕੁਕਰ ਹੈ ਸੁਕਰ ਹੈ ਗਰਦਬ ਹੈ ਕਾਕ ਹੈ ਸਰਪ ਨੈ ਹੈ ਤੁਲ ਖਲ ਹੈ
ਕੁਕਰ ਹੈ ਸੁਕਰ ਹੈ ਗਰਦਬ ਹੈ ਕਾਕ ਹੈ ਸਰਪ ਨੈ ਹੈ ਕਾਵਾਂ ਕੁੱਤਿਆਂ ਗਧਿਆਂ ਦੇ ਤੁੱਲ ਨੇ ਉਹ ਬੰਦੇ ਗੁਰੂ ਜੀ ਆਪਾਂ ਨੂੰ ਕਹਿੰਦੇ ਐ ਕਿ ਭਾਈ ਪਸ਼ੂਆਂ ਵਰਗੇ ਬਣ ਕੇ ਨਹੀਂ ਰਹਿਣਾ ਗਿਆਨ ਲੈ ਕੇ ਬੰਦੇ ਬਣਨਾ ਹੈ ਤੇ ਗੁਰੂ ਜੀ ਦਾ ਸੱਚਾ ਗਿਆਨ ਸਾਨੂੰ ਦੇਵਤੇ ਬਣਾਉਂਦਾ ਹੈ ਬੰਦੇ ਹੀ ਨਹੀਂ ਬਣਾਉਂਦਾ ਬਲਿਹਾਰੀ ਗੁਰ
ਆਪਣੇ
ਪੜੋ ਬਲਿਹਾਰੀ ਗੁਰ ਆਪਣੇ ਦਿਓ ਹਾੜੀ
ਸਦਵਾ
ਕਈ ਵਾਰੀ ਸਦਕੇ ਜਾਈਏ ਗੁਰੂ ਤੋਂ ਸੱਚੇ ਪਾਤਸ਼ਾਹ ਦਾ ਸੱਚਾ ਗਿਆਨ ਲੈ ਕੇ ਸਦਕੇ ਜਾਈਏ ਦਿਓ ਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ
ਵਾਰ
ਗੁਰੂ ਦਾ ਗਿਆਨ ਸਾਨੂੰ ਦੇਵਤੇ ਬਣਾਉਂਦਾ ਹੈ ਇੱਕ ਇੱਕ ਪੰਗਤੀ ਸੁਣੀਏ ਸਮਝੀਏ ਦੇਵਤੇ ਬਣੀਏ ਇੱਥੇ ਤੇ ਸਾਡੇ ਕਹੀ ਜਾਂਦੇ ਨੇ ਰੱਟਾ ਲਾਈ ਚੱਲੋ ਜਪਜੀ ਸਾਹਿਬ ਦਾ 100 ਪਾਠ ਕਰਦਾ ਇੱਕ ਓੰਕਾਰ ਦਾ ਜੇ ਪਤਾ ਨਹੀਂ ਲੱਗਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੂੰ ਛੱਡ 100 ਤੂੰ ਇੱਕ ਕਰ ਲਿਆ ਕਰ ਕਰਤੇ ਸਹੀ ਸਮਝਦੇ ਆਵੇ ਕੁਝ ਪੱਲੇ ਦੇ ਪਵੇ ਇੰਨੇ ਲੱਖ ਕਰੋ ਇੰਨੇ ਹਜ਼ਾਰ ਕਰੋ ਬਾਣੀ ਕੋਈ ਮੰਤਰ ਨਹੀਂ ਮੰਤਰਾਂ ਵਾਂਗੂ ਰੱਟੇ ਲਾਉਣ ਵਾਸਤੇ ਨਹੀਂ ਬਾਣੀ ਨੂੰ ਸਮਝਣਾ ਹੈ ਗੁਰੂ ਜੀ ਆਪਣੇ ਗੁਰੂ ਜੀ ਇਦਾਂ ਕਹਿੰਦੇ ਆ ਭਾਈ ਆਪਣੇ ਗੁਰੂ ਸਾਹਿਬ ਇਦਾਂ ਕਹਿੰਦੇ ਆ ਆਪਣੇ ਗੁਰੂ ਸਾਹਿਬ ਇਦਾਂ ਕਹਿੰਦੇ ਆ ਇਦਾਂ ਇੱਕ ਇੱਕ ਬਚਨ ਸਮਝਣਾ ਹੈ ਸਮਝ ਕੇ ਅਕਲ ਆਉਂਦੀ ਹੈ ਮੈਂ ਨਿੱਕੇ ਹੁੰਦੇ ਆ ਨਾ ਜਦੋਂ ਮੈਂ ਉੱਥੇ ਸੁਣਨਾ ਜਦੋਂ ਐਦਾਂ ਦੀਆਂ ਗੱਲਾਂ ਆਮ ਸੁਣਦੇ ਹੁੰਦੇ ਵੀ ਫਲਾਣਾ ਚੌਪਈ ਸਾਹਿਬ ਦੇ 100 ਪਾਠ ਕਰਦਾ ਹੈ ਫਲਾਣਾ ਜਪਜੀ ਸਾਹਿਬ ਦੇ 100 ਪਾਠ ਕਰਦਾ ਹੈ ਤੇ ਛੁੱਟੀਆਂ ਦੇ ਦਿਨ ਹੁੰਦੇ ਸੀ ਆਪਣੇ ਨਾਨਕੇ ਮੈਂ ਕਈ ਵਾਰੀ ਜਾਣਾ ਜਦੋਂ ਤੇ ਮੈਂ ਐਦਾਂ ਕਹਿਣਾ ਵੀ ਚੌਪਈ ਸਾਹਿਬ ਦਾ 100 ਪਾਠ ਕਰਕੇ ਰੋਟੀ ਖਾਣੀ ਤੇ ਉਮਰ ਛੋਟੀ ਸੀ 100-100 ਪਾਠ ਕਰੀ ਜਾਣਾ ਸਾਰਾ ਦਿਨ ਤੇ ਸ਼ਾਮ ਦੇ 7 ਵਜੇ ਤੱਕ 100 ਪਾਠ ਹੁੰਦਾ ਸਵੇਰ ਦੇ ਲੱਗਣਾ ਸਵੇਰੇ ਉੱਠ ਕੇ ਲੱਗਣਾ ਤੇ 7 ਵਜ ਜਾਂਦੇ ਸ਼ਾਮ ਦੇ ਭੁੱਖੇ ਭਾਣੇ ਤੁਰੇ ਫਿਰਨਾ ਵੀ 100 ਪਾਠ ਕਰਾਂਗੇ ਤੇ ਤਾਂ ਰੋਟੀ ਖਾਵਾਂਗੇ ਤੇ ਸਮਝ ਸਮਝ ਕੁਛ ਨਹੀਂ ਆਈ ਕੱਖ ਨਹੀਂ ਪਤਾ ਲੱਗਾ ਰੱਟਾ ਪੜੀ ਗਏ ਆ ਹੁਣ ਜਦੋਂ ਇੱਕ ਇੱਕ ਪੰਕਤੀ ਸਮਝਦੇ ਆ ਸਵਾਦ ਆ ਜਾਂਦਾ ਜੀ ਕਰਦਾ ਇੱਥੇ ਰੁਕੇ ਰਹੀ ਆਨੰਦ ਆਉਂਦਾ ਮੈਂ ਤਾਂ ਬੇਨਤੀ ਕਰਦਾ ਪਿਆਰਿਓ ਬਾਣੀ ਪੜੋ ਪਿਆਰ ਨਾਲ ਪੜੋ ਰੱਟੇ ਨਾਲ ਕਿਉਂਕਿ ਫਿਰ ਚਾਨਣ ਹੋ ਜਾਣਾ ਫਿਰ ਤੁਹਾਨੂੰ ਸਭ ਪਤਾ ਲੱਗ ਜਾਏਗਾ ਵੀ ਮੈਂ ਗਲਤ ਕੀ ਸੁਣਾ ਰਿਹਾ ਠੀਕ ਕੀ ਸੁਣਾ ਰਿਹਾ ਜੱਜ ਬਣ ਜਾਓਗੇ ਜੱਜ ਆਪ ਸਮਝਣ ਲੱਗੇ ਨਾ ਬਾਣੀ ਫਿਰ ਕੋਈ ਸਾਨੂੰ ਬੁੱਧੂ ਥੋੜਾ ਬਣਾ ਸਕਦਾ ਕੋਈ ਸਾਡੇ ਨਾਲ ਠੱਗੀ ਥੋੜਾ ਮਾਰ ਸਕਦਾ ਕੋਈ ਸਾਨੂੰ ਲੁੱਟ ਥੋੜਾ ਸਕਦਾ ਫਿਰ ਇੰਨੀ ਅਕਲ ਆ ਜਾਣੀ ਹੈ ਅਕਲ ਲੈ ਕੇ ਫਿਰ ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਨ ਅਕਲੀ ਪੜ੍ਹ ਕੇ ਬੁੱਝੀਏ ਅਕਲੀ ਕੀ ਚੈ ਦਾਨ ਅਕਲ ਲੈ ਕੇ ਜਿਹੜਾ ਕੰਮ ਕਰੋ ਅਕਲ ਲੈ ਕੇ ਕਰੋ ਜੋ ਕਰਨਾ ਹੈ ਪਹਿਲਾਂ ਗੁਰਬਾਣੀ ਦਾ ਗਿਆਨ ਲੈ ਕੇ ਅਕਲ ਲੈ ਕੇ ਕਰਨਾ ਹੈ ਜੋ ਕਰਨਾ ਹੈ ਬਿਨਾਂ ਅਕਲ ਤੋਂ ਹੀ ਕਰੀ ਜਾਂਦੇ ਅਕਲ ਤੋਂ ਬਿਨਾਂ ਤੇ ਦੁਨੀਆ ਖਾਣ ਵਾਲੀਆਂ ਚੀਜ਼ਾਂ ਨਹਿਰਾਂ 'ਚ ਸੁੱਟੀ ਜਾਂਦੀ ਹੈ ਮੈਂ ਕਿੰਨੀ ਵਾਰੀ ਬੇਨਤੀ ਕੀਤੀ ਕਿ ਅੱਗੇ ਵੀ ਜਦੋਂ ਮੈਂ ਆਇਆ ਸੀ 2 ਸਾਲ ਪਹਿਲਾਂ ਉਦੋਂ ਬੇਨਤੀ ਕੀਤੀ ਸੀ ਨਾ ਕਿ ਅੱਜ ਤੁਸੀਂ ਨਾ ਬਿਆਸਾ ਦਰਿਆ ਤੋਂ ਲੰਘਦੇ ਆ ਆਪਾਂ ਉਹ ਫਲੋਰ ਵਾਲੇ ਸਤਲੁਜ ਤੇ ਵੇਖੋ ਜਰਾ ਜਦੋਂ ਦਰਿਆ ਤੋਂ ਲੰਘੋਗੇ ਨਾ ਤੁਸੀਂ ਤੇ ਸ਼ਨੀਵਾਰ ਵਾਲੇ ਦਿਨ ਵੇਖਿਓ ਕਿੰਨੇ ਲਾਈਨਾਂ ਲੱਗੀਆਂ ਰਹਿੰਦੀਆਂ ਗੱਡੀਆਂ ਲੁਧਿਆਣੇ ਤੋਂ ਆਉਣਗੀਆਂ ਉਹਦੇ ਵਿੱਚ ਸਮਾਨ ਸੁੱਟਦੇ ਨੇ ਲਿਆ ਲਿਆ ਕੇ ਲੋਕ ਉਹਨਾਂ ਨੂੰ ਪੁੱਛੋ ਇਹ ਕੀ ਕਰਦੇ ਹੋ ਕਹਿੰਦੇ ਧਰਮ ਦਾ ਕੰਮ ਕਰ ਰਹੇ ਆ ਕੋਈ ਮੰਗਲਵਾਰ ਹਨੂਮਾਨ ਦੇ ਪੀਲੇ ਲੱਡੂ ਚਾੜਦਾ ਚਾੜੀ ਗੁਰਦੁਆਰੇ ਜਾਂਦੇ ਨੇ ਖੁਸ਼ ਹਨੂਮਾਨ ਨੂੰ ਕਰਦੇ ਨੇ ਆਖੋ
ਸਤਨਾਮ
ਬਾਹਰਲਿਆਂ ਦੇਸ਼ਾਂ ਵਿੱਚ ਕਈ ਵਾਰੀ ਗ੍ਰੰਥੀ ਕਹਿਣਗੇ ਇੱਥੇ ਬਾਬਾ ਤੁਸੀਂ ਬੇਨਤੀ ਕਰਦੇ ਹੋ ਜਰਾ ਗੁਰਦੁਆਰੇ ਮੈਂ ਕਿਹਾ ਕੀ ਕਹਿੰਦੇ ਮੂੰਗੀ ਦੀ ਜਿਹੜੀ ਉਹ ਮਾਂ ਦੀ ਦਾਲ ਕਾਲੇ ਰੰਗ ਦੀ ਹੁੰਦੀ ਹੈ ਤੇ ਹਰੇਕ ਹੀ ਕਹਿ ਦਿੰਦਾ ਸ਼ਨੀਵਾਰ ਨੂੰ ਮਾਂ ਦੀ ਦਾਲ ਪੰਡਿਤ ਜੀ ਪੰਡਿਤ ਕਹਿ ਦਿੰਦਾ ਗੁਰਦੁਆਰੇ ਚਾੜਦੇ ਉਹ ਫਿਰ ਗੁਰਦੁਆਰੇ ਮਾਂ ਦੀ ਦਾਲ ਚੜਾਉਂਦੇ ਆ ਤੇ ਖੁਸ਼ ਕਰਦੇ ਆ ਸ਼ਨੀ ਦੇਵਤੇ ਨੂੰ ਇੱਧਰ ਸੁਣੋ ਖੁਸ਼ ਕਰਦੇ ਆ ਸ਼ਨੀ ਦੇਵਤੇ ਨੂੰ ਚੜਾਉਂਦੇ ਆ ਮਾਂ ਦੀ ਦਾਲ ਗੁਰਦੁਆਰੇ ਤੇ ਗੁਰਦੁਆਰੇ ਵਾਲੇ ਕਹਿੰਦੇ ਨੇ ਖਾ ਖਾ ਕੇ ਮਾਂ ਬੈ ਹੋ ਗਈ ਇਹਨਾਂ ਨੂੰ ਕਹੋ ਇੰਨੇ ਨਾ ਚੜਾਇਆ ਕਰੋ ਤੇ ਖੁਸ਼ ਕਰਦੇ ਆ ਸ਼ਨੀ ਦੇਵਤੇ ਐਦਾਂ ਦੇ ਪੁੱਠੇ ਕੰਮਾਂ ਵਿੱਚ ਪਏ ਹੋਏ ਇਸ ਕਰਕੇ ਬੇਨਤੀ ਨੂੰ ਸਮਝਿਓ ਕਿਰਪਾ ਕਰਕੇ ਵੀ ਆਪਾਂ ਕੁਛ ਵੀ ਇਦਾਂ ਦਾ ਨਹੀਂ ਕਰਨਾ ਜਿਹਨੂੰ ਗੁਰੂ ਸਾਹਿਬ ਜੀ ਰੋਕਦੇ ਹੋਣ ਕੋਈ ਕੰਮ ਇਦਾਂ ਦਾ ਨਹੀਂ ਕਰਨਾ ਉਹ ਕਰਨਾ ਜੋ ਗੁਰੂ ਸਾਹਿਬ ਕਰਨ ਨੂੰ ਕਹਿੰਦੇ ਆ ਉਹ ਕਦੇ ਨਹੀਂ ਕਰਨਾ ਜੋ ਗੁਰੂ ਸਾਹਿਬ ਕਰਨ ਤੋਂ ਰੋਕਦੇ ਆ ਆਪਾਂ ਨਹੀਂ ਕਰਨਾ ਕਿਉਂਕਿ ਆਪਾਂ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਆ ਸਿਆਣੇ ਕੀ ਕਹਿੰਦੇ ਆ ਵੱਡੇ ਵਡੇਰੇ ਕੀ ਕਹਿੰਦੇ ਆ ਦਾਦੇ ਪੜਦਾਦੇ ਕੀ ਕਹਿੰਦੇ ਆ ਨਾ ਜੀ ਨਾ ਇਹ ਵੇਖਣਾ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਸਾਡੇ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਵੱਡੇ ਵਡੇਰੇ ਦਾਦੇ ਪੜਦਾਦੇ ਲੈ ਹੁਣ ਮੇਰਾ ਦਾਦਾ ਸ਼ਰਾਬ ਪੀਂਦਾ ਸੀ ਇਹਦਾ ਮਤਲਬ ਮੈਂ ਸ਼ਰਾਬ ਪੀਣ ਲੱਗ ਜਾ ਸਾਡਾ ਪੜਦਾਦਾ ਪੀਂਦਾ ਸੀ ਮੇਰਾ ਦਾਦਾ ਵੀ ਪੀਂਦਾ ਸੀ ਤੇ ਇਹਦਾ ਮਤਲਬ ਦਾਦੇ ਪੜਦਾਦੇ ਕੀ ਉਹਨਾਂ ਨੂੰ ਉਹ ਅਸੀਂ ਵੇਖਣਾ ਵੀ ਗੁਰੂ ਸਾਹਿਬ ਕੀ ਕਹਿੰਦੇ ਆ ਸਾਡੇ ਗੁਰਬਾਣੀ 'ਚ ਕੀ ਲਿਖਿਆ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਆ ਕੁਛ ਵੀ ਇਦਾਂ ਦਾ ਕੰਮ ਨਹੀਂ ਕਰਨਾ ਜਿਹਦੇ ਤੋਂ ਗੁਰੂ ਜੀ ਰੋਕਦੇ ਆ ਇਸ ਕਰਕੇ ਭਾਈ ਅਕਲ ਲੈ ਕੇ ਕਬੀਰਾ ਲੋ ਪੜੋ ਜਹਾਂ ਗਿਆਨ ਤਹਿ ਧਰਮ ਹੈ ਧਰਮ ਕਿੱਥੇ ਹੈ ਜੀ ਜਿੱਥੇ ਬੋਲੋ ਸਿੱਖੋ ਧਰਮ ਕਿੱਥੇ ਹੈ ਜਿੱਥੇ ਗਿਆਨ ਜੇ ਗਿਆਨ ਨਹੀਂ ਤੇ ਫਿਰ ਨਹੀਂ ਧਰਮ ਜੇ ਗਿਆਨ ਲੈ ਕੇ ਕਰੋਗੇ ਫਿਰ ਧਰਮ ਹੈ ਲੋਕਾਂ ਦੇ ਕਹਿਣ ਤੇ ਕਰੋਗੇ ਫਿਰ ਕੋਈ ਧਰਮ ਨਹੀਂ ਫਿਰ ਤੇ ਭਾਵੇਂ ਜਿੰਨਾ ਮਰਜ਼ੀ ਖਰਚਾ ਕਰੀ ਜਾਓ ਲੋਕੀ ਕਹਿੰਦੇ ਆ ਸੁਣਿਆ ਹੈ ਪਰ ਗੁਰੂ ਜੀ ਕਹਿਣ ਉਹ ਕਰੋ ਫਿਰ ਧਰਮ ਹੈ ਲੋ ਪੜੋ ਕਬੀਰਾ ਜਹਾਂ ਗਿਆਨ ਤਹਿ ਧਰਮ ਹੈ
ਕਬੀਰਾ ਜਹਾਂ ਗਿਆਨ ਤਹਿ ਧਰਮ ਹੈ ਜਹਾਂ ਝੂਠ ਤਹਿ ਪਾ जहां लोग तह काल है, जहां खिमा तह आ।
ज्ञान लेके जो करना है वो धर्म है, ज्ञान तो बिना धर्म नहीं साडे मन दा भरम है, ज्ञान तो बिना साडे मन दा भरम है, ते ज्ञान लेके करिए फिर धर्म है। ज्ञान लेके करना है जो करना है, गुरु साहब जी दे कहण विच करना है। इस करके भाई ज्ञान तो हीना बंदा कुत्तियां गधियां सप्पां दियां जूनां विच पिया रहिंदा है, ते गुरबाणी दा सच्चा ज्ञान बंदे नू देवता बना दिंदा है। जेड़ा गुरबाणी दा ज्ञान लैंदा है, बलिहारी गुर अपने दियो हाड़ी सदवार, जिन मानस ते देवते कीए करत ना लागी
वार।
सतगुरु दा ज्ञान बंदे नू देवते बनाउंदा है। बलिहारे जाइए अपने सतगुर तो, बलिहारे जाइए सतगुर दे बचना तो, जिन्ना बचना नू सुन समझ के बंदा देवता बन जाता है, बंदा ही देवता बन जाता है। ते जे ज्ञान ना लिया ते बंदा ही पशु बन जाता है। अकल लैके देवते बनिए, ज्ञान लैके देवते बनिए।
जिन्ने मानसा तो देवते बनाए,
देवते बनाउण दा मतलब दैवी गुण आ गए जिंदगी। देवते बंदियां तो वखरे नहीं हुंदे, बंदा ही सुधर के देवता बनता है। भूत प्रेत कोई बंदियां तो वखरे नहीं हुंदे, भूत प्रेत कोई जूनी नहीं, देवते भी कोई जूनी नहीं, भूत प्रेत कोई जूनी नहीं। भूत प्रेत की है, बंदा विगड़ के भूत प्रेत बन जाता है, बंदा सुधर के देवता बन जाता है। बंदा ही देवता बनता है, बंदा ही भूत प्रेत बनता है। जह घर साधना सेवी है, हर की पूजा ना है, तह घट मरहट सार के भूत बसै तिन माहे। कली अंदर नानका जिन्ना दा अवतार, ती जनूरी बुत जनूरा, जोरू जिन्ना दा सिख दा। ज्ञान तो बिना बंदा भूत प्रेत है, सुधर के देवता बन जाता है, ते विगड़ के भूत प्रेत बन जाता है। देवते बंदियां नालों वखरे नहीं हुंदे, भूत प्रेत बंदियां नालों वखरे नहीं हुंदे। बंदा ज्ञान तो हीना है, सारे टब्बर नू भूत चिंबड़िया है। जेड़ा बंदा ज्ञान तो हीना है, अकल नहीं लैंदा, मां नू भूत ही चिंबड़िया, फिर सारे टब्बर नू चिंबड़िया, सारे टब्बर नू तंग करता है। कहिंदे भूत तंग करते हुंदे है, गुरु जी कहिंदे आ भूत है जिहड़ा तंग करता है, हर वेले हरेक नू तंग करता है। आ भूत शराबां करता है, नशे पींदा है, घर बर्बाद कर दिता, आ है भूत, आ है प्रेत।
जिन्ने मानसा तो देवते बनाए,
बाणी बंदे नू देवता बना दे, दैवी गुण आ जाते ने जिंदगी विच, दैवी गुण। ते जदों आपां सारे ज्ञान लैके देवते बन जांगे, फिर धरती की बन जाएगी? बोलो, देवते कित्थे रहिंदे है? स्वर्गां च। ते धरती की बन जू? स्वर्ग बन जू ना, फिर धरती स्वर्ग बन जाएगी, बंदे देवते बन जाएंगे, बीबियां देवियां बन जाएंगी। हुण लोकी देवी देवतियां नू पूज रहे है, आप पशुआं वर्गे मूर्तियां बना के पूजते, बनना ते आप है देवियां, देवते बनना है, देवियां बनना है, ये बनना ते आप है ना, पर पूजन लग पे, पूजने नहीं बनना है भाई, बनना है।
जाइए बलिहार गुरां तो, मानसा तो देवते बनाए, जाइए बलिहार गुरां तो, जाइए बलिहार गुरां तो, जिन्ने मानसा तो देवते बनाए, जाइए बलिहार गुरां तो, सातों देवते बनाए, जाइए बलिहार गुरां तो, जिन्ने मान सातों देवते। ਜਾਈਏ ਬਲਿਹਾਰ ਗੁਰਾਂ ਤੋਂ
ਕਿਸੇ ਮਾਨ ਸਭ ਤੋਂ ਦੇਵ ਨੇ ਜੀ ਦੇਵ ਨੇ ਬਣਾਏ ਜਾਈਏ ਬਲਿਹਾਰ ਗੁਰਾਂ ਕਿਸੇ ਮਾਨ ਸਭ ਤੋਂ ਦੇਵ ਨੇ ਬਣਾਏ ਜਾਈਏ ਹਾਂ ਜਾਈਏ ਬਲਿਹਾਰ ਗੁਰਾਂ ਤੋਂ ਉਹ ਜੀ ਦੇ ਮਾਨ ਸਭ ਤੋਂ ਦੇਵ ਨੇ ਬਣਾਏ ਜਾਈਏ ਬਲਿਹਾਰ ਗੁਰਾਂ ਤੋਂ ਜੀ ਦੇ ਮਾਨ ਸਭ ਤੋਂ ਦੇਵ ਨੇ ਬਣਾਏ ਜਾਈਏ ਬਲਿਹਾਰ ਗੁਰਾਂ ਤੋਂ ਮਾਨਸਾ ਤੋਂ ਦੇਵ ਤੇ ਬਣਾਏ ਬਾਬਾ ਜਾਈਏ ਬਲਿਹਾਰ ਗੁਰਾਂ ਪਿਆਰਿਓ ਜਾਈਏ ਬਲਿਹਾਰ ਗੁਰਾਂ ਜਾਈਏ ਬਲਿਹਾਰ ਗੁਰਾਂ ਪਿਆਰਿਓ ਜਾਈਏ ਬਲਿਹਾਰ ਗੁਰਾਂ ਜਾਈਏ ਬਲਿਹਾਰ ਗੁਰਾਂ ਤੋਂ ਪਿਆਰਿਓ ਜਾਈਏ ਬਲਿਹਾਰ ਗੁਰਾਂ ਤੋਂ ਜਾਈਏ ਬਲਿਹਾਰ ਗੁਰਾਂ ਬਾਬਾ ਬਾਬਾ ਜਾਈਏ ਬਲਿਹਾਰ ਗੁਰਾਂ ਤੋਂ
ਬਾਬਾ ਬਾਬਾ ਜਾਈਏ ਬਲਿਹਾਰ ਗੁਰਾਂ ਤੋਂ ਬਾਬਾ ਬਾਬਾ ਜਾਈਏ ਬਲਿਹਾਰ ਗੁਰਾਂ ਤੋਂ ਬਾਬਾ ਬਾਬਾ ਜਾਈਏ ਬਲਿਹਾਰ ਗੁਰਾਂ ਤੋਂ ਬਾਬਾ ਬਾਬਾ ਜਾਈਏ ਬਲਿਹਾਰ ਗੁਰਾਂ ਤੋਂ
ਕਿਸੇ ਮਾਨ ਸਭ ਤੋਂ ਦੇਵ ਤੇ ਬਣਾਏ ਹਰ ਦੇਵ ਤੇ ਬਣਾਏ ਕੀ ਦੇਵ ਤੇ ਬਣਾਏ ਨੇ ਜਾਈਏ ਬਲਿਹਾਰ ਗੁਰਾਂ ਕਿਸੇ ਮਾਨ ਸਭ ਤੋਂ ਦੇਵ ਤੇ ਬਣਾਏ ਜਾਈਏ ਬਲਿਹਾਰ ਗੁਰਾਂ
ਦੇਵਤੇ ਬਣਾ ਦਿੱਤਾ ਮੇਰਿਓ ਵੀਰੋ ਭਰਾਵੋ ਦੇਵਤੇ ਬਣੀਏ ਗਿਆਨ ਲੈ ਕੇ ਦੇਵਤੇ ਬਣੀਏ ਜਦੋਂ ਆਪਾਂ ਦੇਵਤੇ ਬਣ ਗਏ ਆਪਣਾ ਘਰ ਆਪੇ ਸਵਰਗ ਬਣ ਜਾਏਗਾ ਘਰ ਨਰਕ ਤਾਂ ਹੈ ਬੰਦੇ ਭੂਤ ਬਣੇ ਫਿਰਦੇ ਨੇ ਬੀਬੀਆਂ ਚੜੇਲਾਂ ਬਣੀਆਂ ਫਿਰਦੀਆਂ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਘਰ ਕੀ ਬਣ ਗਿਆ ਫਿਰ ਨਰਕ ਭੂਤ ਪ੍ਰੇਤ ਆਪਾਂ ਬਣ ਗਏ ਤੇ ਘਰ ਤੇ ਫਿਰ ਆਪਾਂ ਹੀ ਨਰਕ ਬਣਾ ਲਿਆ ਹੋਰ ਫਿਰ ਆਪਣੇ ਵਰਗੇ ਫਿਰ ਕਹਿਣਗੇ ਜਗ੍ਹਾ ਕਲੇਸ਼ ਬੜਾ ਰਹਿੰਦਾ ਬਾਬਾ ਜੀ ਸਾਡੇ ਘਰ ਚ ਕਲੇਸ਼ ਬੜਾ ਰਹਿੰਦਾ ਤੇ ਸਾਡੇ ਵਰਗੇ ਕਈ ਮਾਫ ਕਰਨਾ ਕਈ ਹੁਣ ਹਰੇਕ ਤੇ ਨਹੀਂ ਨਾ ਇਦਾਂ ਦਾ ਹੁੰਦਾ ਸਾਡੇ ਵਰਗੇ ਕਈ ਫਿਰ ਲੁਟੇਰੇ ਮਿਲ ਜਾਂਦੇ ਆ ਤੁਸੀਂ ਜਾਇਓ ਜਾ ਕੇ ਕਿਉਂ ਕਲੇਸ਼ ਬੜਾ ਘਰ ਚ ਅੱਖਾਂ ਜੀਆਂ ਇਦਾਂ ਬੰਦ ਕਰ ਲੈਣਗੇ ਪਖੰਡੀ ਟੋਲਾ ਅੱਖਾਂ ਜੀਆਂ ਬੰਦ ਕਰਕੇ ਥੋੜੇ ਚਿਰ ਬਾਅਦ ਕਹਿਣਗੇ ਤੇਰੇ ਘਰ ਦਾ ਉਪਾਅ ਕਰਨਾ ਪੈਣਾ ਆਖੋ ਸਤਿਨਾਮ ਫਿਰ ਅਗਲਾ ਸਵਾਲ ਪੁੱਛ ਲਿਓ ਵੀ ਬਾਬਾ ਜੀ ਉਪਾਅ ਫਿਰ ਕੀ ਕਰੋਗੇ ਤੁਸੀਂ ਫਿਰ ਉਹਨਾਂ ਨੇ ਸਾਮੀ ਵੇਖ ਲੈਣੀ ਹੈ ਵੀ ਗੱਡੀ ਜੇ ਤੇ ਹੋਇਆ 50,000 ਵਾਲਾ ਫਿਰ ਤੇ ਸੰਪਟ ਪਾਠ ਲਾਣਗੇ ਵੀ ਸੰਪਟ ਪਾਠ ਕਰਾਂਗੇ ਤਾਂ ਗੱਲ ਬਣੇਗੀ ਸੰਪਟ ਪਾਠ ਜਿੰਨਾ ਸੁਚਮਤਾ ਰੱਖਾਂਗੇ ਐਂ ਕਰਾਂਗੇ ਐਂ ਕਰਾਂਗੇ ਯਾਨੀ ਕਿ 25-30 ਬੰਦੇ ਆਉਣਗੇ ਫਿਰ ਪਾਠ ਹੁੰਦਾ ਇਹ ਪਾਠ ਜ਼ਿਆਦਾ ਤਾਕਤ ਵਾਲਾ ਹਾਂਜੀ ਗੁਰੂ ਆਪਣੇ ਆਪ ਵਿੱਚ ਮਹਾਨ ਹੈ ਕਿ ਜ਼ਿਆਦਾ ਬੰਦਿਆਂ ਨਾਲ ਮਹਾਨ ਬਣਦਾ ਬੋਲੋ ਗੁਰੂ ਜੀ ਸਾਡੇ ਆਪਣੇ ਆਪ ਵਿੱਚ ਹੀ ਮਹਾਨ ਨੇ ਕਿ ਜ਼ਿਆਦਾ ਬੰਦੇ ਹੋਣਗੇ ਤਾਂ ਮਹਾਨ ਬਣੇਗਾ? ਸਾਡੇ ਗੁਰੂ ਜੀ ਦਾ ਗਿਆਨ ਇੱਕ ਇੱਕ ਸ਼ਬਦ ਆਪਣੇ ਆਪ ਵਿੱਚ ਬੜਾ ਮਹਾਨ ਹੈ। ਜ਼ਿਆਦਾ ਬੰਦੇ ਲਾ ਕੇ ਪਾਠ ਮਹਾਨ ਨਹੀਂ ਬਣ ਜਾਂਦਾ। ਗੁਰੂ ਦਾ ਗਿਆਨ ਇੱਕ ਇੱਕ ਬਚਨ ਪੜ੍ਹ ਸੁਣ ਸਮਝ ਕੇ ਅਸੀਂ ਮਹਾਨ ਬਣਨਾ। ਆਖੋ ਸਤਨਾਮ। ਇੱਥੇ ਠੱਗਾਂ ਦਾ ਟੋਲਾ ਤੁਰਿਆ ਫਿਰਦਾ ਹੈ, ਭੱਜਦਿਆਂ ਨੂੰ ਰਾਹ ਨਹੀਂ ਲੱਭਣੇ। ਇਹਨਾਂ ਨੂੰ ਜਿਹੜੇ ਪਖੰਡ ਕਰਦੇ ਨੇ, ਆਉਣ ਵਾਲੇ ਸਮੇਂ 'ਚ ਸਵਾਲ ਖੜੇ ਹੋਣੇ ਨੇ ਵੀ ਬੰਦੇ ਜ਼ਿਆਦਾ ਹੋਣਗੇ ਫਿਰ ਪਾਠ। ਪੰਜ ਪੈਰੇ ਵਾਲੇ ਚਾਹੀਦੇ, ਪੰਜ ਲੰਗਰ ਵਾਲੇ ਚਾਹੀਦੇ ਆ, ਪੰਜ ਧੂਫੀਏ ਚਾਹੀਦੇ ਆ, ਪੰਜ ਜਪਜੀ ਸਾਹਿਬ ਵਾਲੇ ਚਾਹੀਦੇ ਆ, ਪੰਜ ਪਾਠੀ ਚਾਹੀਦੇ ਆ, 25 ਬੰਦੇ। ਅੱਛਾ ਇਹ ਕੀ ਹੈ? ਕਹਿੰਦੇ ਇਹ ਖਾਸ ਪਾਠ ਹੈ। ਚਲੋ ਐਂ ਕਰੋ ਫਿਰ 10-10 ਕਰ ਦਿਓ, ਫਿਰ ਇਦੂ ਵੀ ਖਾਸ ਹੋ ਜਾਏਗਾ। ਆਖੋ ਸਤਨਾਮ। ਸਾਡੇ ਗੁਰੂ ਜੀ ਤੇ ਆਪਣੇ ਆਪ ਵਿੱਚ ਮਹਾਨ ਨੇ। ਗੁਰੂ ਜੀ ਦਾ ਇੱਕ ਇੱਕ ਬਚਨ ਬੜਾ ਮਹਾਨ ਹੈ, ਬੰਦਿਆਂ ਨਾਲ ਮਹਾਨ ਹੋ ਗਿਆ। ਜ਼ਿਆਦਾ ਬੰਦੇ ਵੱਧ ਗਏ ਤੇ ਪਾਠ ਵੱਡਾ ਹੋ ਗਿਆ, ਖਾਸ ਪਾਠ ਹੋ ਗਿਆ। ਥੱਕ ਕੇ ਲੁੱਟ ਕੇ ਖਾ ਗਏ ਉਹੋ ਜਿਹੇ ਬੰਦੇ ਬੂ ਬਣੇ, ਜਵਾਬ ਕੋਈ ਨਹੀਂ ਦੇ ਸਕਦੇ। ਜੇ ਤੁਸੀਂ ਪੁੱਛੋਗੇ ਵੀ ਇਹ ਕੀ ਕਰਦੇ ਹੋ, ਕਹਿਣਗੇ ਸਾਡੇ ਮਹਾਂਪੁਰਖਾਂ ਦੀ ਮਰਿਆਦਾ। ਆਖੋ ਸਤਨਾਮ।
ਸ੍ਰੀ ਵਾਹਿ।
ਅਸੀਂ ਨਹੀਂ ਮੰਨਦੇ ਪੰਥਕ ਮਰਿਆਦਾ ਦੱਸੋ ਕੀ ਹੈ। ਚਲੋ ਮਹਾਂਪੁਰਖਾਂ ਦੀ ਮਰਿਆਦਾ ਹੀ ਹੈ, ਪਰ ਇਹਦਾ ਸਾਨੂੰ ਤੁਸੀਂ ਇਹ ਦੱਸੋ ਵੀ ਇਹਦੇ ਚ ਦਲੀਲ ਕੀ ਹੈ, ਲੌਜਿਕ ਕੀ ਹੈ, ਲੌਜਿਕ ਕੀ ਹੈ ਇਹਦੇ ਵਿੱਚ। ਸਪੈਸ਼ਲ ਆ, ਸਪੈਸ਼ਲ ਆ, ਇਦਾਂ ਨਹੀਂ ਜੀ। ਅੱਛਾ ਹੁਣ ਸੁਣੋ, ਕੋਈ ਬੀਬੀ ਕੋਈ ਭੈਣ ਭਰਾ ਚਲਿਆ ਗਿਆ ਸਾਡੇ ਜੀ, ਬਾਬਾ ਜੀ ਦੱਸੋ ਫਿਰ ਸਾਡੇ ਤੇ ਜੀ ਘਰ ਚ ਕਲੇਸ਼ ਰਹਿੰਦਾ ਹੈ। ਉਹ ਕਹਿੰਦੇ ਤੁਹਾਡੇ ਘਰ ਦਾ ਉਪਾਅ ਕਰਨਾ ਪੈਣਾ। ਘਰ ਨੂੰ ਕੀ ਕਰਨਾ ਪੈਣਾ? ਕਹਿੰਦੇ ਪਵਿੱਤਰ ਕਰਨਾ ਪੈਣਾ। ਹੁਣ ਤੁਸੀਂ ਮੈਨੂੰ ਦੱਸੋ ਵੀ ਘਰ ਪਵਿੱਤਰ ਕਰਨਾ ਪੈਣਾ ਹੈ, ਸਾਰੇ ਟੱਬਰ ਦੇ ਜੀਆਂ ਨੂੰ ਨਾ ਬਾਹਰ ਕੱਢ ਲਓ ਘਰ ਦੇ, ਸਾਰੇ ਜੀਆਂ ਨੂੰ ਘਰ ਦੇ ਵਿੱਚੋਂ, ਜਿਹੜੇ ਘਰ 'ਚ ਕਲੇਸ਼ ਰਹਿੰਦਾ ਉਹ ਘਰ ਵਿੱਚ ਕੀ ਕਰੇ ਉਹ ਭਾਈ ਭੈਣੋ, ਉਹ ਘਰ ਦੇ ਸਾਰੇ ਜੀਆਂ ਨੂੰ ਘਰ ਤੋਂ ਬਾਹਰ ਕੱਢ ਲਓ। ਹੁਣ ਦੱਸੋ ਵੀ ਪਲੇਟਾਂ ਥਾਲੀਆਂ ਆਪਸ 'ਚ ਲੜਦੀਆਂ ਨੇ, ਕੀ ਸੋਫਾ ਲੜਦਾ ਹੈ? ਸੋਫਾ ਤੇ ਬੈੱਡ ਲੜਦੇ ਨੇ? ਦੱਸੋ ਟੀਵੀ ਫਰਿੱਜ ਲੜਦੇ ਨੇ? ਅਕਲੇਸ਼ੀ ਜਿਹੜੇ ਸੀ ਬਾਹਰ ਕੱਢ ਲਏ, ਘਰ 'ਚ ਤੇ ਚੰਗੀ ਭਲੀ ਸ਼ਾਂਤੀ ਆ। ਆਖੋ ਸਤਨਾਮ।
ਸ੍ਰੀ ਵਾਹਿ।
ਤੇ ਉਪਾਅ ਕਿਹਦਾ ਕਰਨਾ ਫਿਰ, ਘਰ ਦਾ ਕਿ ਘਰ ਵਾਲਿਆਂ ਦਾ? ਬੋਲੋ ਜੀ, ਘਰ ਵਾਲਿਆਂ ਦਾ। ਘਰ ਤੇ ਚੰਗਾ ਭਲਾ ਹੈ, ਨਾ ਬੈੱਡ ਸੋਫਾ ਲੜਦਾ ਨਾ ਭਾਂਡੇ ਲੜਦੇ ਨੇ, ਕਲੇਸ਼ੀਆਂ ਨੂੰ ਬਾਹਰ ਕੱਢ ਦੋ, ਘਰ ਤੇ ਚੰਗਾ ਭਲਾ ਹੈ। ਤੇ ਬਾਬੇ ਕਹਿੰਦੇ ਨੇ ਘਰ ਦਾ ਉਪਾਅ ਕਰਨਾ। ਆਖੋ ਸਤਨਾਮ।
ਸ੍ਰੀ ਵਾਹਿ।
ਬੋਲੋ ਜੀ, ਸਤਨਾਮ।
ਵਾਹਿ।
ਇਹ ਕਹਿੰਦੇ ਨੇ ਕਿਹਦਾ ਉਪਾਅ ਕਰਨਾ ਹੈ ਦੱਸੋ, ਘਰ ਦਾ। ਤੇ ਕਲੇਸ਼ ਕਿੰਨਾ ਕਰਕੇ ਹੈ? ਘਰ ਵਾਲਿਆਂ ਕਰਕੇ। ਫਿਰ ਹੈ ਨਾ ਠੱਗਾਂ ਦਾ ਟੋਲਾ, ਸਮਝਿਆ ਕਦੇ? ਨੋਟ ਕੀਤੀ ਹੈ ਗੱਲ? ਕਰੋ ਨੋਟ, ਹੌਲੀ ਹੌਲੀ ਸਮਝਣ ਲੱਗੋ ਵੀ ਠੱਗਾਂ ਦਾ ਟੋਲਾ ਇਹ ਕਲੇਸ਼ ਤੇ ਇਹਨਾਂ ਨੇ ਪਾਇਆ, ਕਲੇਸ਼ੀਆਂ ਨੇ ਇਹਨਾਂ ਨੂੰ ਇੱਥੇ ਬਿਠਾ, ਗੁਰਬਾਣੀ ਦੇ ਸ਼ਬਦ ਸੁਣਾ, ਅਕਲ ਦੇ, ਗਿਆਨ ਦੇ, ਇਹਨੂੰ ਦੇਵਤਾ ਬਣਾ ਦੇ, ਬੀਬੀ ਨੂੰ ਗਿਆਨ ਦੇ ਕੇ ਦੇਵੀ ਬਣਾ ਦੇ। ਲੈ ਜਦੋਂ ਘਰ ਜਾਣਗੇ ਘਰ ਸਵਰਗ ਬਣ ਜਾਏਗਾ। ਅਗਲਾ ਕਹੇਗਾ ਬਾਬਾ ਜੀ ਤੁਹਾਡਾ ਧੰਨਵਾਦ ਕੀ ਕੀਤਾ, ਮੈਨੂੰ ਤੁਸੀਂ ਦੇਵਤਾ ਬਣਾ ਦਿੱਤਾ, ਮੇਰੇ ਘਰ ਵਾਲੀ ਦੇਵੀ ਬਣ ਗਈ, ਸਾਡਾ ਤੇ ਘਰ ਸੁਖੀ ਵੱਸਦਾ ਹੈ। ਤੇ ਅਸੀਂ ਫਿਰ ਕਹਾਂਗੇ ਸਾਡੇ ਵਰਗਾ ਕੌਣ ਹੈ ਜੀ ਕੁਛ ਕਰਨ ਵਾਲਾ? ਬਲਿਹਾਰੀ ਗੁਰੂ ਦੇ ਗਿਆਨ ਨਾਲ ਬਣਿਆ, ਤੂੰ ਅਸੀਂ ਬਣਾ ਸਕਦੇ? ਗੁਰੂ ਦਾ ਸੱਚਾ ਗਿਆਨ ਬੰਦੇ ਨੂੰ ਇੱਥੋਂ ਤੱਕ ਲੈ ਜਾਂਦਾ, ਗੁਰਬਾਣੀ ਦੇ ਗਿਆਨ ਨਾਲ ਬੰਦਾ ਅੱਗੇ ਲੱਗਦਾ। ਭਾਈ ਇਹ ਇਹਨਾਂ ਗੱਲਾਂ ਨੂੰ ਸਮਝੋ, ਕਿਰਪਾ ਕਰਕੇ ਇਹਨਾਂ ਨੁਕਤਿਆਂ ਨੂੰ ਸਮਝੋ ਕਿ ਅਸੀਂ ਅਕਲ ਵਾਲੇ ਬਣ ਗਏ ਜਦੋਂ ਘਰ ਸਾਡਾ ਸ਼ਾਂਤ ਬਣ ਜਾਣਾ। ਸਾਡੇ ਤੇ ਬੱਚੇ ਵੇਖਦੇ ਨੇ ਜਦੋਂ ਲੜਦੇ ਰਹਿਣ, ਉਹਨੂੰ ਕਹਿੰਦਾ ਤੂੰ ਕੁੱਤਾ, ਘਰ ਵਾਲੀ ਕਹਿੰਦੀ ਤੂੰ ਕੁੱਤਾ, ਤੇ ਘਰ ਵਾਲਾ ਜਿਹੜਾ ਉਹਨੂੰ ਗਾਲ ਕੱਢ ਕੇ ਕਹਿੰਦਾ ਤੂੰ ਕੁੱਤੀ। ਏਦਾਂ ਹੀ ਕਹੀ ਜਾਂਦਾ ਤੂੰ ਕੁੱਤਾ, ਉਹ ਤੂੰ ਕੁੱਤੀ, ਤੇ ਨਿੱਕਾ ਜਿਹਾ ਬੱਚਾ ਦੋਵਾਂ ਦੇ ਮੂੰਹ ਵੱਲ ਵੇਖੀ ਜਾਂਦਾ ਵੀ ਮੈਂ ਤੇ ਇਸ ਹਿਸਾਬ ਨਾਲ ਫਿਰ ਕਤੂਰਾ ਹੀ ਹੋਇਆ, ਜੇ ਕੁੱਤਾ ਤੇ ਕੁੱਤੀ ਫਿਰ ਮੈਂ ਤੇ ਕਤੂਰਾ ਹੀ ਬਣਿਆ। ਕਿ ਨਾ ਨਿਆਣੇ ਸਾਡੇ ਮੂੰਹ ਵੱਲ ਵੇਖੀ ਜਾਂਦੇ ਨੇ ਵੀ ਉਹ ਏਦਾਂ ਲੜ ਰਹੇ ਹੁੰਦੇ ਨੇ ਦੋਨੇ ਜਣੇ, ਗਾਲਾਂ ਨਹੀਂ ਕੱਢਦੇ ਤੈਨੂੰ ਹੱਥ ਵਿੱਚ ਤੂੰ ਕੁੱਤਾ, ਬੀਬੀ ਐਂ ਫੜ ਉਹ ਪਿੱਛੇ ਜੇ ਇੱਕ ਵੀਡੀਓ ਨਹੀਂ ਸੀ ਨੈੱਟ ਤੇ ਘੁੰਮਦੀ, ਘਰ ਵਾਲੇ ਨੇ ਜੂੜਾ ਫੜਿਆ ਹੋਇਆ, ਘਰ ਵਾਲੀ ਨੇ ਗੁੱਤ, ਘਰ ਵਾਲੇ ਨੇ ਗੁੱਤ ਫੜੀ ਹੋਈ ਹੈ, ਉਹਨੇ ਉਹਦਾ ਜੂੜਾ ਫੜਿਆ, ਉਹ ਨਾ ਉਹ ਛੱਡੇ ਨਾ ਉਹ ਛੱਡੇ। ਯਾਨੀ ਕਿ ਆਹ ਸਿਸਟਮ ਅਸੀਂ ਆਪਣੇ ਮਨ ਨੂੰ ਸ਼ਾਂਤ, ਮਨ ਸ਼ਾਂਤ ਹੋ ਗਿਆ ਫਿਰ ਗੱਲ ਬਣੇਗੀ। ਹਰ ਹਰ ਕਿਰਪਾਲ ਕਿਰਪਾ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ, ਗੁਰ ਗਿਆਨ ਦਿਓ ਮਨ ਸਮਝਾ। ਮਨ ਸਮਝੇ ਤੇ ਮਨ ਨੂੰ ਸਮਝਾਉਣ ਲਈ ਕਿੰਨਾ ਕਿੰਨਾ ਕੁ ਗਿਆਨ ਚਾਹੀਦਾ ਬਈ। ਮਨ ਸਮਝਾਵਣ ਕਾਰਨੇ ਕਸ਼ੂਕ ਪੜੀਐ ਗਿਆਨ, ਥੋੜਾ ਜਿਹਾ ਹੀ ਬਹੁਤ ਹੁੰਦਾ ਹੈ ਜੇ ਮੰਨ ਲਈਏ, ਜੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲਈਏ ਪਿਆਰਿਓ, ਫਿਰ ਤੇ ਥੋੜਾ ਜਿਹਾ ਹੀ ਬਹੁਤ ਹੁੰਦਾ ਹੈ, ਥੋੜਾ ਜਿਹਾ। ਤੇ ਮਨ ਨੂੰ ਬੰਨਣ ਵਾਸਤੇ ਇੱਕੋ ਹੀ ਸੰਗਲ ਪੈਂਦਾ ਹੈ, ਉਹ ਹੈ ਗਿਆਨ ਦਾ। ਬੋਲ ਕੇ ਪੜੋ, ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ,
ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ।
ਇਹ ਤੇ ਭਾਈ ਗਿਆਨ ਲੈਣਾ ਪੈਂਦਾ ਹੈ, ਗਿਆਨ ਗੁਰੂ ਤੋਂ ਬਿਨਾ ਨਹੀਂ ਹੁੰਦਾ, ਗਿਆਨ ਗੁਰੂ ਤੋਂ ਬਿਨਾ ਨਹੀਂ ਹੁੰਦਾ। ਗਿਆਨ ਨਾਲ ਮਨ ਬੱਝ ਸਕਦਾ ਹੈ, ਨਹੀਂ ਤੇ ਕੋਈ ਤਰੀਕਾ ਹੀ ਨਹੀਂ। ਇਹਨਾਂ ਲੋਕਾਂ ਨੇ ਟਕਵੰਜ ਰਚੇ, ਇੰਨੇ ਏਦਾਂ ਪਾਠ ਕਰਾਂਗੇ ਏਦਾਂ ਪਾਠ ਕਰਾਂਗੇ। ਆ ਹੁਣ ਮੈਨੂੰ ਮਾਰਨ ਵਾਸਤੇ ਰੋਜ਼ ਧਮਕੀਆਂ ਦਿੰਦੇ ਐ, ਇਹ ਪਾਠ ਹੀ ਕਰ ਲੈਣ ਖਾਂ ਜਿਹੜਾ ਕਰਨਾ, ਵੀ ਏਦਾਂ ਹੀ ਮਾਰ ਦੇਣ ਪਾਠ ਕਰਕੇ। ਜੇ ਨਾ ਇਹਨਾਂ ਨੂੰ ਏਦਾਂ ਲੱਗਦਾ ਹੈ ਵੀ ਏਦਾਂ ਪਾਠ ਕਰਕੇ ਏਦਾਂ ਹੋ ਜਾਂਦਾ ਹੈ, ਫਿਰ ਪਾਠ ਹੀ ਕਰਕੇ ਮਾਰ ਲੈਣ। ਇਹਨਾਂ ਨੂੰ ਪਤਾ ਵੀ ਕੱਖ ਨੀ ਹੋਣਾ, ਤਾਂ ਹੀ ਤੇ ਗੋਲੀਆਂ ਲੈ ਪੈਂਦੇ ਨੇ ਆਖੋ ਸਤਨਾਮ। ਜੇ ਆਹ ਹਥਿਆਰ ਚੱਲਦਾ ਹੋਵੇ ਤੇ ਚਲਾ ਦੇਣ, ਆਹ ਹਥਿਆਰ ਚੱਲਦੇ ਨੀ, ਲੋਕਾਂ ਨੂੰ ਹੀ ਦੱਸਦੇ ਆ, ਲੋਕਾਂ ਨੂੰ ਹੀ ਦੱਸਦੇ ਆ ਜੀ ਇਹ। ਜੇ ਹਥਿਆਰ ਚੱਲਦੇ ਨੇ ਚਲਾ ਦੇਣ, ਬੰਦਾ ਏਦਾਂ ਹੀ ਗੋਲੀ ਨਾਲ ਮਰ ਜਾਂਦਾ। ਏਦਾਂ ਹੀ ਪਾਠ, ਕੋਈ ਐਸਾ ਵੱਡਾ ਪਾਠ ਕਰਕੇ ਅਰਦਾਸ ਕਰ ਦੇਣ, ਪਰ ਅਰਦਾਸ ਕਿੱਦਾਂ ਕਰਨਗੇ ਜਦੋਂ ਭੋਗ ਪਏਗਾ? ਫਿਰ ਕਹਿਣਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ
ਸਰਬੱਤ ਦਾ,
ਸਰਬੱਤ ਚ ਫੇਰ ਅਸੀਂ ਆ ਜਾਣਾ। ਸਰਬੱਤ ਚ ਤੇ ਆਪਾਂ ਵੀ ਆਉਂਦੇ ਹਾਂ, ਤੇ ਜਦੋਂ ਕਹਿਣਗੇ ਸਰਬੱਤ ਦਾ ਭਲਾ, ਉਹ ਭਲਾ ਫੇਰ ਹੋ ਜਾਣਾ। ਏਦਾਂ ਹੁੰਦਾ ਨੀ, ਲੋਕਾਂ ਨੂੰ ਠੱਗਦੇ ਆ। ਸਾਡੇ ਵਰਗੇ ਕਈ ਜਾਂਦੇ ਆ ਜੀ, ਇੱਥੇ ਇਸ਼ਨਾਨ ਕਰ ਲਓ, ਉੱਥੇ ਇਸ਼ਨਾਨ ਕਰ ਲਓ। ਜਿੱਦਣ ਮੇਰੇ ਵਰਗੇ ਦੇ ਢਿੱਡ 'ਚ ਪੀੜ ਹੁੰਦੀ, ਉਹਦੀ ਕਹਿੰਦਾ ਲੈ ਜਾਓ ਛੇਤੀ ਡਾਕਟਰ ਕੋਲ, ਭਰੋਸਾ ਕੋਈ ਨਹੀਂ ਕਰਦੇ, ਕਹਿੰਦੇ ਹੀ ਹੈ ਜੀ ਸਾਰੇ ਲੋਕਾਂ ਨੂੰ, ਕਹਿਣ ਨੂੰ ਨੇ ਦੁਨੀਆ ਨੂੰ ਕਹਿੰਦੇ ਹੈ, ਲਿਖਾ ਕੇ ਲਿਓ ਉਸ ਕਥਾ ਵਾਚਕ ਤੋਂ, ਕਹਿ ਬੋਲਦਾ ਨਾ ਇੱਥੇ, ਤੇ ਲਿਖ ਕੇ ਦੇ ਵੀ ਤੇਰੇ ਟੱਬਰ ਵਿੱਚ ਕੋਈ ਬਿਮਾਰ ਹੋਏਗਾ ਤੂੰ ਹੋਸਪਿਟਲ ਨਹੀਂ ਲੈ ਕੇ ਜਾਏਗਾ। ਕਹਿੰਦਾ ਹੈ ਨਾ ਲੋਕੋ ਭਰੋਸਾ ਕਰੋ, ਕਰ ਭਰੋਸਾ। ਉਹ ਬੰਦਾ ਕਦੇ ਭਰੋਸਾ ਨਹੀਂ ਕਰਦਾ, ਉਹ ਸਾਨੂੰ ਹੀ ਕਹਿਣ ਵਾਸਤੇ ਸਾਨੂੰ ਹੀ ਸਮਝਾਉਂਦੇ ਆ। ਇਸ ਕਰਕੇ ਕਿਰਪਾ ਕਰਕੇ ਇਹ ਨੁਕਤਿਆਂ ਨੂੰ ਸਮਝੋ, ਦੁੱਖ ਆਉਣਗੇ, ਹਰ ਬੰਦਾ ਬਿਮਾਰ ਹੋ ਸਕਦਾ ਹੈ, ਬਿਮਾਰੀਆਂ ਐਕਸੀਡੈਂਟ ਹੋ ਸਕਦੇ ਨੇ, ਕੋਈ ਆਫਤ ਆ ਸਕਦੀ ਹੈ, ਇਹ ਜ਼ਿੰਦਗੀ ਵਿੱਚ ਚੱਲਦਾ ਹੀ ਰਹਿੰਦਾ ਹੈ ਜੀ। ਜਵਾਨ ਬੱਚੇ ਦੀ ਮੌਤ ਹੋ ਸਕਦੀ ਹੈ, ਮਾਂ ਦੀ ਮੌਤ ਹੋ ਸਕਦੀ ਹੈ, ਕੁਛ ਵੀ ਹੋ ਸਕਦਾ ਹੈ, ਵਾਪਰ ਸਕਦਾ ਹੈ ਜੀ, ਕੁਛ ਵੀ ਹੋ ਸਕਦਾ ਹੈ। ਪਰ ਕਿਰਪਾ ਕਿਹਨੂੰ ਮੰਨੀਏ? ਰੱਬ ਜੀ ਦੀ ਕਿਰਪਾ ਹੈ ਕਿ ਬੰਦਾ ਅੰਦਰੋਂ ਸਟਰੋਂਗ ਰਹੇ, ਇਹ ਮਿਹਰ ਰਹੇ ਗੁਰੂ ਸਾਹਿਬ। ਗਿਆਨ ਗੁਰੂ ਤੋਂ ਬਿਨਾਂ ਹੋਣਾ ਨਹੀਂ, ਤੇ ਗਿਆਨ ਬਿਨਾਂ ਮਨ ਬੱਝਣਾ ਨਹੀਂ। ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ
ਗਿਆਨ,
ਭਾਵੇਂ ਜੋ ਮਰਜ਼ੀ ਕਰ ਲਵੇਂ ਭਾਈ, ਗਿਆਨ ਗੁਰਾਂ ਤੋਂ ਬਿਨਾਂ ਨਹੀਂ ਹੋਣਾ, ਲੱਖਾਂ ਭਾਵੇਂ ਯਤਨ ਕਰੇ, ਗਿਆਨ ਗੁਰਾਂ ਤੋਂ ਬਿਨਾਂ ਨਹੀਂ ਹੋਣਾ, ਲੱਖਾਂ ਭਾਵੇਂ ਯਤਨ ਕਰੇ, ਗਿਆਨ ਗੁਰਾਂ ਤੋਂ ਬਿਨਾਂ ਨਹੀਂ ਹੋਣਾ, ਲੱਖਾਂ ਭਾਵੇਂ ਯਤਨ ਕਰੇ, ਗਿਆਨ ਗੁਰਾਂ ਤੋਂ ਬਿਨਾਂ ਨਹੀਂ ਹੋਣਾ, ਲੱਖਾਂ
ਗੁਰਬਿਨ
ਗਿਆਨ ਨਾ ਹੋਏ
ਮਨ ਨੂੰ ਇੱਕੋ ਹੀ ਸੰਗਲ ਪੈਂਦਾ ਜੀ ਕਾਹਦਾ ਸੰਗਲ ਪੈਂਦਾ
ਗਿਆਨ ਦਾ
ਜਿਹੜਾ ਬੰਦਾ ਹੁਣ ਇੱਥੇ ਆਮ ਹੀ ਪੁੱਛਣਗੇ ਕਈ ਪਾਠ ਕਰਨੇ ਆ ਜੀ ਸਾਡਾ ਮਨ ਲੱਗਦਾ ਨਹੀਂ ਸਾਡਾ ਮਨ ਟਿਕਦਾ ਨਹੀਂ ਸਾਡਾ ਮਨ ਵੱਜਦਾ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਗਿਆਨ ਨਾਲ ਮਨ ਵੱਜ ਸਕਦਾ ਤੁਸੀਂ ਕਹੋਗੇ ਵੀ ਫਿਰ ਪਾਠ ਤੇ ਮਨ ਲੱਗੇ ਜਦੋਂ ਪਾਠ ਨੂੰ ਸਮਝ ਕੇ ਕਰੇਗਾ ਤਾਂ ਲੱਗੇਗਾ ਅਰਥ ਅਰਥ ਨਾਲ ਪੜਿਆ ਕਰੋ ਜਿਹੜੇ ਬੰਦੇ ਗੁਰਬਾਣੀ ਦਾ ਪਾਠ ਕਰਦੇ ਨੇ ਅਰਥਾਂ ਵਾਲੀਆਂ ਪੋਥੀਆਂ ਲਿਆਓ ਸ਼ਬਦ ਪੜ ਕੇ ਫਿਰ ਉਹਦੇ ਸਾਰੇ ਅਰਥ ਪੜਿਆ ਕਰੋ ਫਿਰ ਸ਼ਬਦ ਪੜਨਾ ਫਿਰ ਅਰਥ ਪੜਨੇ ਨੇ ਜਦੋਂ ਗਿਆਨ ਹੋਣਾ ਹੈ ਫਿਰ ਇਹਨੇ ਵੱਜਣਾ ਹੈ ਹੁਣ ਤੇ ਸਮਝ ਹੀ ਨਹੀਂ ਆਉਂਦੀ ਵੀ ਲਿਖਿਆ ਕੀ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਲੱਗੇ ਤੇ ਤਾਂ ਜੇ ਸਮਝ ਆਵੇ ਮਨ ਸਮਝ ਨਹੀਂ ਆਉਂਦੀ ਤੇ ਮਨ ਲੱਗਦਾ ਕੋਈ ਸਮਝ ਨਹੀਂ ਨਾ ਆਉਂਦੀ ਪ੍ਰੋਬਲਮ ਵੱਡੀ ਇਹ ਹੈ ਇਸ ਕਰਕੇ ਗਿਆਨ ਲੈਣਾ ਹੈ ਤੇ ਗਿਆਨ ਲੈ ਕੇ ਫਿਰ ਕੀ ਬਣਨਾ ਜੀ ਗਿਆਨ ਕੀ ਬਣਾ ਦਿੰਦਾ ਬੰਦੇ ਨੂੰ ਦੇਵਤਾ ਤੇ ਦੇਵਤੇ ਬਣ ਕੇ ਘਰ ਕੀ ਬਣ ਜਾਣਾ ਸਵਰਗ ਧਰਤੀ ਸਵਰਗ ਬਣ ਜਾਏਗੀ ਭਾਈ ਅੱਛਾ ਜੀ ਹੁਣ ਆਪਾਂ ਪੜ੍ਹਦੇ ਸੀ ਅਕਾਲ ਮੂਰਤ ਸਮੇਂ ਦਾ ਕੋਈ ਅਸਰ ਨਹੀਂ ਹੋ ਸਕਦਾ ਫਿਰ ਆਪਾਂ ਪੜ੍ਹਿਆ ਅਜੂਨੀ ਜੂਨਾਂ ਤੋਂ ਰਹਿਤ ਕੌਣ ਹੈ ਰੱਬ ਤੇ ਰੱਬ ਕਿੱਥੇ ਰਹਿੰਦਾ ਹੈ ਸਾਡੇ ਵਿੱਚ ਤੇ ਜੂਨਾਂ ਤੋਂ ਅਸੀਂ ਬਚਣਾ ਹੈ ਅਸੀਂ ਬੰਦੇ ਬਣ ਕੇ ਰਹਿਣਾ ਇਨਸਾਨ ਬਣ ਕੇ ਰਹਿਣਾ ਅਸੀਂ ਬਿਰਤੀ ਕਰਕੇ ਕੁੱਤੇ ਗਧੇ ਨਹੀਂ ਬਣਨਾ ਬਾਹਰੋਂ ਵੀ ਬੰਦੇ ਤੇ ਬਿਰਤੀ ਕਰਕੇ ਵੀ ਬੰਦੇ ਹੁਣ ਕੀ ਹੈ ਬਾਹਰੋਂ ਬੰਦੇ ਪਰ ਬਿਰਤੀ ਪਸ਼ੂਆਂ ਵਾਲੀ ਕਰਤੂਤ ਪਸ਼ੂ ਮਾਨਸ ਜਾਤ ਹੁਣ ਹਾਲ ਇਹ ਹੈ ਬਸ ਬੰਦੇ ਬਣ ਕੇ ਰਹਿਣਾ ਹੈ ਇਨਸਾਨੀਅਤ ਸਾਡੇ ਅੰਦਰ ਜਾਗੇ ਇਨਸਾਨ ਬਣੀਏ ਅੱਛਾ ਜੀ ਅਗਲਾ ਗੁਣ ਕਿਹੜਾ ਇਹ ਹੋ ਗਿਆ ਅਜੂਨੀ ਅਗਲਾ ਸੈ ਭੰਗ ਇਹਦਾ ਅਰਥ ਹੈ ਰੱਬ ਕਿਸੇ ਤੋਂ ਪੈਦਾ ਨਹੀਂ ਹੋਇਆ ਪਰਮਾਤਮਾ ਆਪਣੇ ਆਪ ਤੋਂ ਪੈਦਾ ਹੋਇਆ ਇਹਦਾ ਮਤਲਬ ਇਹ ਹੈ ਰੱਬ ਆਪਣੇ ਪੈਰਾਂ ਤੇ ਆਪ ਖੜਾ ਹੈ ਇਦਾਂ ਕਹਿ ਲਓ ਰੱਬ ਕਿਸੇ ਦੇ ਸਹਾਰੇ ਨਹੀਂ ਪਰਮਾਤਮਾ ਆਪਣੇ ਸਹਾਰੇ ਆਪ ਹੀ ਖੜਾ ਹੈ ਪਰਮਾਤਮਾ ਨੂੰ ਆਪਣੇ ਆਪ ਦਾ ਹੀ ਸਹਾਰਾ ਹੈ ਇਹ ਗੁਣ ਹੈ ਰੱਬ ਦਾ ਤੇ ਰੱਬ ਕਿੱਥੇ ਰਹਿੰਦਾ ਹੈ ਸਾਡੇ ਵਿੱਚ ਸਾਡਾ ਇਹ ਗੁਣ ਹੋਣਾ ਚਾਹੀਦਾ ਹੈ ਅਸੀਂ ਬਿਨਾਂ ਸਹਾਰੇ ਆਪਣੀ ਜ਼ਿੰਦਗੀ ਜਿਉਣੀ ਹੈ ਕਿਵੇਂ ਪਿਆਰਿਓ ਆਪਣੇ ਪੈਰਾਂ ਤੇ ਆਪ ਖੜੇ ਹੋਣਾ ਹੈ ਕਿਵੇਂ ਆਪਣੀ ਜ਼ਿੰਦਗੀ 'ਚ ਮਿਹਨਤ ਕਰਕੇ ਆਪਣਾ ਘਰ ਆਪ ਬਣਾਉਣਾ ਹੈ ਆਪਣੀ ਰੋਜੀ ਰੋਟੀ ਦਾ ਪ੍ਰਬੰਧ ਆਪ ਕਰਨਾ ਹੈ ਇਹ ਰੱਬ ਦਾ ਗੁਣ ਹੈ ਆਪਣੇ ਆਪ 'ਚੋਂ ਪ੍ਰਗਟ ਕਰੀਏ ਕੰਮ ਕਰਨਾ ਹੈ ਸਾਰੀ ਜ਼ਿੰਦਗੀ ਮਿਹਨਤ ਕਰਨੀ ਹੈ ਰੱਬ ਕਿਸੇ ਦੇ ਸਹਾਰੇ ਨਹੀਂ ਅਸੀਂ ਕਿਉਂ ਕਿਸੇ ਦੇ ਸਹਾਰੇ ਰਹੀਏ ਵੀ ਮਾਂ ਪਿਓ ਦੇ ਸਹਾਰੇ ਰੋਟੀ ਖਾਵਾਂਗੇ ਸਹੁਰਿਆਂ ਦੇ ਸਹਾਰੇ ਹੀ ਗੱਡੀ ਆਏਗੀ ਸਹੁਰਿਆਂ ਤੋਂ ਮੰਗਾਂਗੇ ਗੱਡੀ ਸਹੁਰਿਆਂ ਤੋਂ ਮੋਟਰਸਾਈਕਲ ਮੰਗਾਂਗੇ ਸਹੁਰੇ ਦੇਣਗੇ ਆਪਣੇ ਸਹਾਰੇ ਇਹ ਰੱਬ ਦਾ ਗੁਣ ਆਪਣੀ ਜ਼ਿੰਦਗੀ 'ਚੋਂ ਪ੍ਰਗਟ ਕਰੀਏ ਸਹਿ ਭੰਗ ਬਣੀਏ ਇਹ ਰੱਬੀ ਗੁਣ ਆਪਣੀ ਜ਼ਿੰਦਗੀ ਚੋਂ ਪ੍ਰਗਟ ਕਰੀਏ। ਬਾਹਰਲਿਆਂ ਦੇਸ਼ਾਂ ਵਿੱਚ ਬੜੇ ਬੱਚੇ ਆਪਣੇ ਵੀਰ ਗਏ ਹੈ, ਤੁਸੀਂ ਇੱਥੋਂ ਫੋਨ ਕਰਕੇ ਪੁੱਛਿਓ ਵੀਰ ਜੀ ਕੰਮ ਮਿਲ ਗਿਆ, ਉਹ ਕਹਿਣਗੇ ਜੀ ਮਿਲ ਗਿਆ। ਫਿਰ ਤੁਸੀਂ ਪੁੱਛਿਓ ਕੀ ਮਿਲ ਗਿਆ, ਕਹਿਣਗੇ ਇਹ ਨਾ ਪੁੱਛ, ਇੰਨਾ ਹੀ ਪੁੱਛ ਵੀ ਕੰਮ ਮਿਲ ਗਿਆ ਬਸ। ਉੱਥੇ ਬਾਹਰਲਿਆਂ ਦੇਸ਼ਾਂ ਵਿੱਚ ਕੋਈ ਕੰਮ ਵੱਡਾ ਨਹੀਂ, ਕੋਈ ਕੰਮ ਛੋਟਾ ਨਹੀਂ। ਵੇਟਰ ਵੀ ਬਣ ਕੇ ਬੰਦਾ ਕੰਮ ਕਰ ਲੈਂਦਾ, ਰੇਹੜੀ ਵੀ ਲਾ ਲੈਂਦਾ, ਸੜਕਾਂ ਉੱਤੇ ਵੀ ਕੰਮ ਕਰਦਾ, ਸਮਾਨ ਵੀ ਢੋਂਦੇ ਨੇ, ਕੋਈ ਫਰਕ ਨਹੀਂ। ਇਹ ਤੇ ਇੱਥੇ ਇੱਜ਼ਤਾਂ ਚੁੱਕੀ ਫਿਰਦੇ ਆ, ਸਾਡੀ ਇੱਜ਼ਤ ਨਹੀਂ ਰਹਿਣੀ, ਸਾਡੀ ਇੱਜ਼ਤ ਨਹੀਂ ਰਹਿਣੀ। ਬਾਹਰਲਿਆਂ ਦੇਸ਼ਾਂ 'ਚ ਤੇ ਸਭ ਕੰਮ, ਜੇ ਆਪਣੇ ਭੈਣ ਭਰਾ ਜਿੰਨੇ ਬਾਹਰ ਗਏ ਹੈ, ਜੇ ਕੰਮ ਦੀ ਸ਼ਰਮ ਕਰਦੇ ਨਾ, ਕੰਮ ਦੀ ਜੇ ਸ਼ਰਮ ਕਰਦੇ ਭੁੱਖੇ ਮਰ ਜਾਂਦੇ। ਬਾਹਰਲਿਆਂ ਦੇਸ਼ਾਂ ਵਿੱਚ ਕੰਮ ਦੀ ਕਦੇ ਵੀ ਸ਼ਰਮ ਨਹੀਂ ਹੁੰਦੀ, ਆਪਣੇ ਪੈਰਾਂ ਤੇ ਆਪ ਖੜੇ ਹੋਵੋ, ਆਪਣੇ ਆਪਣਾ ਜਿਹੜੇ ਕਮਰੇ 'ਚ ਰਹਿਣਾ ਆਪ ਬਣਾਵਾਂਗੇ, ਆਪਣੀ ਜ਼ਿੰਦਗੀ 'ਚ ਮਿਹਨਤ ਕਰਕੇ ਆਪਣੀ ਰੋਟੀ ਦਾ ਪ੍ਰਬੰਧ ਆਪ ਮਿਹਨਤ ਕਰਕੇ। ਇਹਨੂੰ ਸਹਿ ਭੰਗ ਕਹਿੰਦੇ ਐ। ਰੱਬ ਦਾ ਗੁਣ ਆਪਣੀ ਜ਼ਿੰਦਗੀ ਵਿੱਚੋਂ ਭਾਈ ਪ੍ਰਗਟ ਕਰੀਏ। ਇਹ ਰੱਬ ਜੀ ਦੇ ਗੁਣ ਨੇ ਤੇ ਸਾਡੀ ਜ਼ਿੰਦਗੀ ਵਿੱਚੋਂ ਪ੍ਰਗਟ ਹੋ ਜਾਣਗੇ। ਕਿਵੇਂ? ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰ ਭਉ ਨਿਰ ਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ, ਇਹ ਗੁਣ ਨੇ ਨਾ ਰੱਬ ਦੇ, ਕਿਵੇਂ ਆ ਜਾਣਗੇ ਸਾਡੇ 'ਚ? ਗੁਰ ਜਦੋਂ ਗੁਰੂ ਸਾਹਿਬ ਤੋਂ ਅਕਲ ਲਵਾਂਗੇ, ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਗੁਰਬਾਣੀ ਦਾ ਗਿਆਨ ਲੈ ਕੇ ਇਹ ਰੱਬ ਦੇ ਗੁਣ ਸਾਡੀ ਜ਼ਿੰਦਗੀ 'ਚੋਂ ਪ੍ਰਗਟ ਹੋਣਗੇ, ਫਿਰ ਜ਼ਿੰਦਗੀ ਸੋਹਣੀ ਬਣ ਜਾਏਗੀ। ਜਿਹੜਾ ਵੀ ਕੋਈ ਵੇਖੇਗਾ, ਜਿਹੜਾ ਵੀ ਕੋਈ ਸਾਡੇ ਨੇੜੇ ਆਵੇਗਾ, ਹੈਰਾਨ ਹੋ ਜਾਏਗਾ ਰੱਬ ਦੇ ਗੁਣ। ਫਿਰ ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜੀ। ਅੱਛਾ ਜੀ, ਹੁਣ ਫਿਰ ਸੁਣੋ, ਇਹ ਜਿਹੜੇ ਗੁਣ ਨੇ ਰੱਬ ਦੇ ਗੁਣ, ਜਿਹੜਾ ਬੰਦਾ ਜਿਉਂਦਾ ਹੈ ਉਹੀ ਸਮਝ ਲਓ ਰੱਬ ਦੇ ਗੁਣ ਗਾਉਂਦਾ ਹੈ। ਜਿਉਂਦਾ ਹੈ ਨਹੀਂ ਤੇ ਗੁਣ ਗਾਉਣ ਨੂੰ ਕੀ ਕਰੋਗੇ? ਵੇਖਿਓ ਨਾ ਜੀ ਪਿਆਰਿਓ, ਉਦਾਂ ਬੰਦਾ ਕਹੀ ਜਾਏ, ਉਦਾਂ ਕਹੀ ਜਾਏ ਵੀ ਮੇਰੇ ਘਰ ਵਾਲੀ ਬਹੁਤ ਚੰਗੀ ਹੈ, ਮੇਰੇ ਘਰ ਵਾਲੀ ਦਾ ਨਾਂ ਹੀ ਲਈ ਜਾਏ ਸਾਰਾ ਦਿਨ, ਆਪਣੀ ਘਰ ਵਾਲੀ ਦਾ ਨਾਂ ਬੋਲੀ ਜਾਏ ਬੋਲੀ ਜਾਏ ਬੋਲੀ ਜਾਏ, ਉਦਾਂ ਆਪਣੀ ਘਰ ਵਾਲੀ ਨਾਲ ਕਰੇ ਧੋਖਾ, ਉਹਦੇ ਗੁਣਾਂ ਨਾਲ ਪਿਆਰ ਹੀ ਨਾ ਕਰੇ, ਤੇ ਫਿਰ ਉਹਦਾ ਕੀ ਅਰਥ ਹੈ ਉਹਦੇ ਗੁਣ ਗਾਉਣ ਦਾ? ਜੀਵ ਤੋਂ ਕਹੀ ਜਾਓ ਵਾਹਿਗੁਰੂ 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 ਵਾਹਿਗੁਰੂ, ਪਰ ਉਹਦੇ ਗੁਣਾਂ ਨੂੰ ਸਮਝੋ ਨਾ। ਅਸਲ ਵਿੱਚ ਉਹਦੇ ਗੁਣਾਂ ਨੂੰ ਸਮਝਣਾ, ਅਕਲ ਲੈਣੀ, ਆ ਸ਼ਬਦ ਸੁਣੋ, ਰਾਮ ਰਾਮ ਕਰਤਾ ਸਭ ਜਗ, ਜੀਵ ਤੋਂ ਤੇ ਸਾਰੇ ਹੀ ਰਾਮ ਰਾਮ ਕਰੀ ਜਾਂਦੇ, ਆਪਾਂ ਵੀ ਵਾਹਿਗੁਰੂ 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 ਜੀਵ ਤੋਂ ਤੇ ਸਾਰੇ ਹੀ ਕਰੀ ਜਾਂਦੇ ਆ, ਪਰ ਜਿੰਨਾ ਚਿਰ ਵਾਹਿਗੁਰੂ ਦੇ ਗੁਣ ਜ਼ਿੰਦਗੀ 'ਚ ਨਾ ਆਏ ਉਹਨਾਂ ਚਿਰ ਗੱਲ ਨਹੀਂ ਬਣਦੀ। ਆ ਸੁਣੋ,
ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ।
ਪੜੋ ਨਾਲ,
ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਅਗਮੇ ਅਗੋਚਰ ਅਤੋਂ ਵੱਡਾ, ਅਤੁਲ ਨਾ ਤੁਲਿਆ ਜਾਏ, ਕੀਮਤ ਕਿਨੇ ਨਾ ਪਾਇਆ, ਕਿਤੇ ਨਾ ਲਿਆ ਜਾਏ, ਗੁਰ ਕੇ ਸ਼ਬਦ ਭੇਦਿਆ।
ਆ ਤਰੀਕਾ ਹੀ ਕਹਿੰਦੇ, ਕਹਿਣ ਨਾਲ ਨਹੀਂ ਰੱਬ ਮਿਲ ਜਾਂਦਾ। ਜੀਵ ਤੋਂ ਰਾਮ ਰਾਮ ਕਹੀ ਜੋ, ਵਾਹਿਗੁਰੂ 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 ਸਾਰੀ ਰਾਤ ਕਰੀ ਦੋ, ਪਰ ਗੁਰ ਕੇ ਸ਼ਬਦ, ਸ਼ਬਦ ਦੇ ਨਾਲ ਮਨ ਵਿੰਧਿਆ ਜਾਣਾ, ਗੁਰਬਾਣੀ ਦੇ ਗਿਆਨ ਨਾਲ ਗੱਲ, ਜਿਵੇਂ ਹੁਣ ਆਪਾਂ ਇੱਦਾਂ ਸਮਝ ਰਹੇ ਹਾਂ ਨਾ, ਇੱਕ ਇੱਕ ਨੁਕਤਾ ਸਮਝ ਕੇ ਫਿਰ ਪਰਮਾਤਮਾ ਨਾਲ ਪਿਆਰ ਪੈ ਜਾਂਦਾ, ਉਹਨਾਂ ਚਿਰ ਨਹੀਂ ਪੈਂਦਾ। ਸਮਝ ਸਮਝ ਕੇ ਪਿਆਰ ਪੈਂਦਾ
ਪਿਆਰਿਓ ਜਿਹਦੇ ਨਾਲ ਵੀ ਪਿਆਰ ਤੁਹਾਡਾ ਜ਼ਿੰਦਗੀ 'ਚ ਹੈ ਚਾਹੇ ਮਾਂ ਨਾਲ ਪਿਓ ਨਾਲ ਉਹਨਾਂ ਦੇ ਗੁਣਾ ਕਰਕੇ ਹੀ ਹੈ ਤੇ ਪਿਓ ਵਿੱਚ ਵੀ ਜੇ ਔਗਣ ਹੀ ਔਗਣ ਹੋਣ ਬੰਦਾ ਪਿਓ ਨਾਲ ਵੀ ਨਫ਼ਰਤ ਕਰਨ ਲੱਗ ਜਾਂਦਾ ਆਖੋ ਸਤਨਾਮ
ਸ੍ਰੀ ਵਾਸ
ਔਗਣ ਹੀ ਬੱਚੇ 'ਚ ਔਗਣ ਹੀ ਔਗਣ ਹੋਣ ਬੰਦਾ ਕਿੰਨਾ ਚਿਰ ਪਿਆਰ ਕਰੇਗਾ ਰੱਬ ਦੇ ਨਾਲ ਪਿਆਰ ਕਰਨਾ ਰੱਬ ਦੇ ਗੁਣਾਂ ਨੂੰ ਸਮਝੋ ਗੁਣਾਂ ਨੂੰ ਸਮਝ ਕੇ ਉਹਨਾਂ ਗੁਣਾਂ ਨਾਲ ਪਿਆਰ ਕਰਨਾ ਇਹਦੀ ਲੋੜ ਹੈ ਕਹਿਣ ਨਾਲ ਇਕੱਲਾ ਕੁਛ ਨਹੀਂ ਹੋ ਜਾਣਾ ਰੱਬ ਦੇ ਗੁਣਾਂ ਨਾਲ ਪਿਆਰ ਕਰਨਾ ਹੈ ਅੱਛਾ ਜੀ ਵੇਖਿਓ ਪਹਿਲਾਂ ਗੁਣਾਂ ਨੂੰ ਸਮਝ ਕੇ ਪਹਿਲਾਂ ਜਾਣੋ ਕਿ ਰੱਬ ਦੇ ਵਿੱਚ ਆਹ ਗੁਣ ਹੈ ਰੱਬ 'ਚ ਆਹ ਮੇਰਾ ਮਾਲਕ ਹੈ ਫਿਰ ਜੀਭ ਤੋਂ ਕਹੋ ਵਾਹਿਗੁਰੂ ਫਿਰ ਤੇ ਸਵਾਦ ਆ ਗਿਆ ਉਦਾਂ ਜੀਭ ਤੋਂ ਵਾਹਿਗੁਰੂ ਵਾਹਿਗੁਰੂ ਕਹੀ ਜੋ ਰੱਬ ਦੇ ਗੁਣਾਂ ਦਾ ਪਤਾ ਹੀ ਕੋਈ ਨਹੀਂ ਫਿਰ ਨਹੀਂ ਗੱਲ ਬਣਦੀ ਸੁਣੋ
ਗੁਰ ਕੈ ਸ਼ਬਦ ਭੇਦਿਆ ਇਨ ਬਿਦ ਵਸਿਆ ਮਨੁਆ
ਨੋਟ ਕਰਿਓ ਸਿੰਘੋ ਅੱਜ ਲਿਖ ਲਓ ਜੇ ਕਿਤੇ ਕਿਸੇ ਕੋਈ ਲਿਖ ਸਕਦਾ ਤੇ ਲਿਖ ਲਓ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਰੱਬ ਮਨ ਵਿੱਚ ਵਸ ਸਕਦਾ ਹੈ ਪਰ ਜੇ ਗੁਰੂ ਦੇ ਸ਼ਬਦ ਦੇ ਨਾਲ ਪਿਆਰ ਪਾਵੇ ਇੱਕ ਇੱਕ ਸ਼ਬਦ ਨੂੰ ਅਰਥਾਂ ਸਮੇਤ ਸਮਝਣਾ ਸ਼ੁਰੂ ਕਰਦੇ ਰੱਬ ਨਾਲ ਆਪਣੇ ਆਪ ਹੀ ਪਿਆਰ ਪੈ ਜਾਏਗਾ ਤਿੰਨ ਨੇ ਲੱਗਾ ਰੱਬ ਸੇਤੀ ਉਹਨਾਂ ਦਾ ਰੱਬ ਨਾਲ ਪਿਆਰ ਪੈ ਜਾਏਗਾ ਕਿਹਨਾਂ ਦਾ ਦੇਖਣੇ
ਵਿਚਾਰ
ਗੁਰਬਾਣੀ ਨੂੰ ਵਿਚਾਰ ਵਿਚਾਰ ਕੇ ਪੜਿਓ ਰੱਬ ਨਾਲ ਪਿਆਰ ਪੈਣਾ ਸ਼ੁਰੂ ਹੋ ਜਾਏਗਾ ਜਿਹੜਾ ਰੱਬ ਨਾਲ ਜੁੜਨਾ ਚਾਹੁੰਦਾ ਹੈ ਗੁਰਬਾਣੀ ਨੂੰ ਅਰਥਾਂ ਸਮੇਤ ਪੜ੍ਹਨਾ ਸ਼ੁਰੂ ਕਰੇ ਪਹਿਲਾਂ ਗਿਆਨ ਹੋਏਗਾ ਫਿਰ ਰੱਬ ਦੇ ਵਿੱਚ ਧਿਆਨ ਲੱਗੇਗਾ ਗਿਆਨ ਬਾਅਦ ਵਿੱਚ ਧਿਆਨ ਬਿਨਾਂ ਗਿਆਨ ਤੋਂ ਰੱਬ ਜੀ ਵਿੱਚ ਧਿਆਨ ਨਹੀਂ ਲੱਗ ਸਕਦਾ ਲਿਖ ਕੇ ਲੈ ਲਓ ਬਿਨਾਂ ਗਿਆਨ ਤੋਂ ਧਿਆਨ ਨਹੀਂ ਟਿਕਦਾ ਇੱਕ ਇੱਕ ਸ਼ਬਦ ਇੱਕ ਸ਼ਬਦ ਰੋਜ਼ 30-30 ਦਿਨਾਂ ਦੇ 30 ਸ਼ਬਦ ਅਰਥਾਂ ਸਮੇਤ ਸਾਲ ਦੇ 365 ਇੱਕ ਸ਼ਬਦ ਰੋਜ਼ ਇੱਕ ਸ਼ਬਦ 365 ਹਿਸਾਬ ਲਾ ਲਓ ਵੀ 5-4 ਸਾਲਾਂ ਵਿੱਚ ਕਿੰਨੀ ਸੋਝੀ ਹੋ ਜਾਏ ਕਿੰਨਾ ਗਿਆਨ ਤੇ ਗਿਆਨ ਤੋਂ ਬਾਅਦ ਰੱਬ ਜੀ ਵਿੱਚ ਧਿਆਨ ਗਿਆਨ ਤੇ ਧਿਆਨ ਇੱਥੇ ਬੰਦੇ ਕਈ ਇਕੱਲੇ ਹੀ ਬਸ ਵਾਹਿਗੁਰੂ 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 ਬਿਨਾਂ ਗਿਆਨ ਤੋਂ ਤੂੰ ਜਿੰਨਾ ਮਰਜ਼ੀ ਲੱਗਾ ਰਹਿ ਰੱਬ ਜੀ ਵਿੱਚ ਧਿਆਨ ਨਹੀਂ ਟਿਕਣਾ ਜੇ ਇਦਾਂ ਹੀ ਲੱਗ ਸਕਦਾ ਹੁੰਦਾ ਨਾ ਧਿਆਨ ਫਿਰ ਗਿਆਨ ਦੀ ਲੋੜ ਹੀ ਨਹੀਂ ਸੀ ਗੁਰੂ ਤੋਂ ਬਿਨਾਂ ਰੱਬ ਵਿੱਚ ਕਿਵੇਂ ਪਹਿਲਾਂ ਗੁਰੂ ਫਿਰ ਪਰਮਾਤਮਾ ਪਹਿਲਾਂ ਗਿਆਨ ਬਾਅਦ ਵਿੱਚ ਧਿਆਨ
ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨ ਸੁਰ ਤੁਨਾ ਸਿਦ ਗੁਰੂ ਬਿਨ ਮੁਕਤ ਨਾ ਪਾਵੇ
ਕਲੀਅਰ ਹੈ ਜੀ ਗੱਲ ਕਲੀਅਰ ਹੈ ਗਿਆਨ ਬਿਨਾ ਮੁਕਤੀ ਨਹੀਂ ਹੋਣੀ ਤੁਰਦਿਆਂ ਫਿਰਦਿਆਂ ਹੱਸਦਿਆਂ ਖੇਡਦਿਆਂ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਜੁਗਤ ਮਿਲ ਜਾਣੀ ਹੈ ਮੈਥਡ ਮਿਲ ਜਾਣਾ ਹੈ ਢੰਗ ਤਰੀਕਾ ਮਿਲ ਜਾਣਾ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਹੱਸਦਿਆਂ ਖੇਲਦਿਆਂ ਪੈਨੰਦਿਆਂ ਖਾ ਬੰਦਿਆਂ ਵਿੱਚੇ ਹੋਵੇ ਮੁਕਤ ਵਿੱਚੇ ਮੁਕਤ ਸ਼ਬਦ ਚੱਲ ਰਿਹਾ ਹੈ ਗੁਰ ਕੈ ਸ਼ਬਦ
ਗੁਰ ਕੈ ਸ਼ਬਦ ਭੇਦਿਆ ਇਨ ਬਿਦ ਵਸਿਆ ਮਨੁਆ ਨਾਨਕ ਆਪ ਅਮਿਓ ਹੈ ਗੁਰ ਕਿਰਪਾ ਤੇ ਰਹਿਆ ਸਮਾਏ ਆਪੇ ਮਿਲਿਆ ਮਿਲ ਰਹਿਆ ਆਪੇ ਮਿਲਿਆ
ਇਹਨਾਂ ਜੁਗਤੀਆਂ ਤੋਂ ਬਿਨਾਂ ਗੁਰੂ ਸਾਹਿਬ ਜੀ ਦੇ ਸੱਚੇ ਗਿਆਨ ਤੋਂ ਬਿਨਾਂ ਰੱਬ ਜੀ ਵਿੱਚ ਧਿਆਨ ਨਹੀਂ ਟਿਕਦਾ ਸਾਰੇ ਤਜਰਬੇ ਕਰਕੇ ਵੇਖ ਲਓ ਇੱਥੇ ਆਉਣਾ ਪੈਣਾ ਗਿਆਨ ਲੈ ਕੇ ਧਿਆਨ ਸਮਝ ਕੇ ਕਿਰਪਾ ਕਰਕੇ ਇਹਨਾਂ ਨੁਕਤਿਆਂ ਨੂੰ ਸਮਝਣਾ
ਅੱਛਾ ਜੀ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਹੁੰਦੀ ਹੈ ਫਿਰ ਜ਼ਿੰਦਗੀ ਸੋਹਣੀ ਬਣ ਜਾਂਦੀ ਹੈ ਐਸਾ ਜੀਵਨ ਬਣ ਜਾਂਦਾ ਹੈ ਜਿਹੜਾ ਵੇਖਦਾ ਹੈ ਜਿਹੜਾ ਮਿਲਦਾ ਹੈ ਉਹ ਪ੍ਰਭਾਵਿਤ ਹੁੰਦਾ ਹੈ ਸਾਡਾ ਜੀਵਨ ਇੰਨਾ ਸੋਹਣਾ ਬਣੇਗਾ ਜਿੱਥੇ ਜਾਵਾਂਗੇ ਅਗਲਾ ਕਹੇਗਾ ਇੰਨਾ ਵਧੀਆ ਕੰਮ ਕਰਦਾ ਹੈ ਇੰਨੀ ਮਿਹਨਤ ਕਰਦਾ ਹੈ ਕਦੇ ਕਾਲਾ ਨਹੀਂ ਪੈਂਦਾ ਇੰਨਾ ਵਧੀਆ ਡਿਊਟੀ ਕਰਦਾ ਹੈ ਇਹ ਕਿੱਥੋਂ ਸਿੱਖਿਆ ਗੁਰਬਾਣੀ ਦਾ ਗਿਆਨ ਲੈ ਆਪ ਆਟੋਮੈਟਿਕਲੀ ਪਿਆਰ ਹੁੰਦਾ ਸੰਗਤ ਪਤਾ ਨਹੀਂ ਕਿੰਨਿਆਂ ਕਿੰਨੇ ਗੁਰਬਾਣੀ ਨਾਲ ਜੁੜ ਜਾਣਾ ਕਿੰਨੇ ਕਿੰਨੇ ਜਿਨ੍ਹਾਂ ਨੇ ਮਨ ਦਾ ਖੋਟ ਕੱਢ ਦੇਣਾ ਕਿੰਨਿਆਂ ਕਿਹਦਾ ਭਲਾ ਹੋ ਜਾਣਾ ਜਿਹੜੇ ਜੁੜੇ ਹੋਏ ਹੁੰਦੇ ਨੇ ਬੜਿਆਂ ਨੂੰ ਜੋੜ ਦਿੰਦੇ ਜਿਹੜੇ ਗੁਰਬਾਣੀ ਦਾ ਗਿਆਨ ਲੈ ਕੇ ਸ਼ੁੱਧ ਹੋ ਜਾਂਦੇ ਹੈ ਸੁਧਰ ਜਾਂਦੇ ਹੈ ਪਤਾ ਹੀ ਨਹੀਂ ਕਿੰਨਿਆਂ ਕੁ ਨੂੰ ਸੁਧਾਰ ਦਿੰਦੇ ਹੈ ਇਸ ਕਰਕੇ ਸੰਗਤ ਕਰਕੇ ਹੋਰਾਂ ਦਾ ਵੀ ਭਲਾ ਹੋਏਗਾ ਜੇ ਗੁਰਬਾਣੀ ਦਾ ਗਿਆਨ ਲੈਣਾ ਸ਼ੁਰੂ ਕਰਾਂਗੇ ਮੂਲ ਮੰਤਰ ਦੇ ਜਿਹੜੇ ਗੁਣ ਦੱਸੇ ਹੈ ਨਾ ਮੂਲ ਮੂਲ ਦੇ ਗੁਣ ਨੇ ਤੇ ਰੱਬ ਜੀ ਉਹ ਮੂਲ ਸਾਡੇ ਵਿੱਚ ਵੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਉਹ ਮੂਲ ਸਾਡੇ ਵਿੱਚ ਵੀ ਹੈ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਪਰਮਾਤਮਾ ਸਾਡੇ ਵਿੱਚ ਵੀ ਹੈ ਭਾਈ ਪਰਮਾਤਮਾ ਦੇ ਗੁਣ ਆਪਣੀ ਜ਼ਿੰਦਗੀ ਚੋਂ ਅਸੀਂ ਪ੍ਰਗਟ ਕਰੀਏ ਉਹ ਮੂਲ ਨੂੰ ਆਪਣੇ ਵਿੱਚੋਂ ਲੱਭੀਏ ਉਸ ਮੂਲ ਨਾਲ ਕਨੈਕਸ਼ਨ ਬਣੇ ਸਾਡਾ ਇਹ ਰੱਬ ਦੇ ਗੁਣ ਸਾਡੇ ਗੁਣ ਹਨ ਮੂਲ ਮੰਤਰ ਇਕੱਲਾ ਪੜ੍ਹਨ ਜਾਂ ਜਪਣ ਨਾਲ ਨਹੀਂ ਵੀ ਜੱਪੀ ਚੱਲੋ ਮੂਲ ਮੰਤਰ ਜੱਪੀ ਚੱਲੋ ਉਦਾਂ ਕਹੀ ਜਾਂਦਾ ਇੱਕ ਓੰਕਾਰ ਇੱਕ ਓੰਕਾਰ ਤੇ ਸੀਰੀ ਦੇ ਭਾਂਡੇ ਬਾਹਰ ਰੱਖਦਾ ਕਹਿੰਦਾ ਛੋਟੀ ਜਾਤ ਦਾ ਸਾਡੇ ਵਾਲੇ ਭਾਂਡਿਆਂ 'ਚ ਨਾ ਖਾਵੇ ਗੁਰੂ ਗੁਰਦੁਆਰੇ ਤੇ ਬਾਟਾ ਇੱਕ ਹੈ ਇਹ ਘਰ ਵਿੱਚ ਬਾਟੀਆਂ ਵੱਖਰੀਆਂ ਰੱਖੀ ਫਿਰਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇੱਕ ਓੰਕਾਰ ਨੂੰ ਕੀ ਸਮਝਿਆ ਬੰਦਾ ਇੱਕ ਓੰਕਾਰ ਨੂੰ ਸਮਝੀਏ ਉਹ ਰੱਬ ਦੇ ਗੁਣ ਆਪਣੀ ਜ਼ਿੰਦਗੀ ਵਿੱਚੋਂ ਪ੍ਰਗਟ ਕਰੀਏ ਤਾਂ ਗੱਲ ਬਣਦੀ ਹੈ ਭਾਈ ਨਹੀਂ ਤੇ ਲੰਘਿਆ ਵੇਲਾ ਹੱਥ ਨਹੀਂ ਆਉਂਦਾ ਸਮਾਂ ਬੀਤਦਾ ਜਾਂਦਾ ਹੈ ਆਪਣੇ ਆਪ ਨੂੰ ਵੇਖੀਏ ਆਪਣੇ ਮਨ ਦੀ ਪੱਤਰੀ ਵਾਚੀਏ ਆਪਣੇ ਆਪ ਨੂੰ ਪੜ੍ਹੀਏ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜ੍ਹੈ ਆਣਾ ਆਪਣੇ ਲੇਖ ਪੜ੍ਹੀਏ ਲੇਖ ਸਾਡੇ ਕਰਮ ਕਿੱਦਾਂ ਦੇ ਨੇ ਸਾਡੀ ਸੋਚ ਕਿੱਦਾਂ ਦੀ ਹੈ ਆਪਣੇ ਵਿਚਾਰਾਂ ਨੂੰ ਪੜ੍ਹੀਏ ਭਾਈ ਬਸ ਵਿਚਾਰਾਂ ਨੂੰ ਪੜ੍ਹ ਕੇ ਆਪਣੇ ਵਿਚਾਰ ਬਦਲੀਏ ਜਿਸ ਬੰਦੇ ਦੀ ਸੋਚ ਬਦਲ ਗਈ ਉਹ ਬੰਦਾ ਬਦਲ ਗਿਆ ਵਿਚਾਰ ਸੋਹਣੇ ਬਣ ਗਏ ਬੰਦਾ ਸੋਹਣਾ ਬਣ ਗਿਆ ਤੇ ਕਿਵੇਂ ਵਿਚਾਰ ਬਦਲਦੇ ਨੇ ਵਾਹ ਵਾਹ ਕਰਹਿ ਸਹੀ ਜਨ ਸੋਹਣੇ ਤਿੰਨ ਕੋ ਪਰਜਾ ਪੂਜਣ ਆਈ ਇੱਥੇ ਆ ਕੇ ਸੰਗਤ ਵਿੱਚ ਬੈਠ ਕੇ ਵਿਚਾਰ ਬਦਲਦੇ ਹੈ ਸੋਚ ਬਦਲਦੀ ਹੈ ਸੰਗਤ ਵਿੱਚ ਆ ਕੇ ਹੌਲੀ ਹੌਲੀ ਬਾਣੀ ਪੜ੍ਹਦਿਆਂ ਬਾਣੀ ਸੁਣਦਿਆਂ ਸੁਣਦਿਆਂ ਸੰਗਤ ਵਿੱਚ ਆ ਕੇ ਵਿਚਾਰ ਬਦਲ ਜਾਂਦੇ ਹੈ ਸੋਚ ਬਦਲ ਜਾਂਦੀ ਹੈ ਬਸ ਵਿਚਾਰ ਬਦਲ ਗਏ ਤੇ ਬੰਦਾ ਸੋਹਣਾ ਬਣ ਗਿਆ ਹਰੇਕ ਸ਼ਬਦ ਦੇ ਵਿੱਚ ਆਪਣੇ ਆਪ ਨੂੰ ਰੱਖਣਾ ਹੈ ਇਤਿਹਾਸ ਜਦੋਂ ਕਈ ਬੰਦੇ ਇਤਿਹਾਸ ਨਹੀਂ ਬੜਾ ਪਸੰਦ ਕਰਦੇ ਸੁਣੋ ਧਿਆਨ ਇੱਕ ਗੱਲ ਸੁਣਿਓ ਇੱਕ ਮਿੰਟ ਵਿੱਚ ਬਹੁਤੇ ਬੰਦੇ ਕਹਿੰਦੇ ਆ ਵੀ ਇਤਿਹਾਸ ਸੁਣਾਓ ਚੰਗੀ ਗੱਲ ਹੈ ਇਤਿਹਾਸ ਸੁਣੋ ਤੇ ਇਤਿਹਾਸ ਸੁਣਾਓ ਪਹਿਲੀ ਗੱਲ ਤੇ ਜਿਹੜਾ ਗੁਰਬਾਣੀ ਦੇ ਮੁਤਾਬਕ ਇਤਿਹਾਸ ਸਹੀ ਹੋਵੇ ਕਿਉਂਕਿ ਬਹੁਤ ਕੁਝ ਗਲਤ ਵੀ ਲਿਖਿਆ ਬਹੁਤ ਕੁਝ ਗਲਤ ਵੀ ਲਿਖਿਆ ਬਾਹਮਣ ਨੇ ਪੁਜਾਰੀ ਜਿਹੜਾ ਸੀ ਉਹਨੇ ਸਾਡੇ ਧਰਮ ਦੇ ਵਿੱਚ ਸਾਡੇ ਗ੍ਰੰਥਾਂ ਵਿੱਚ ਮਿਲਾਵਟ ਵੀ ਬਹੁਤ ਕੀਤੀ ਹੁਣ ਜਿਹੜੀ ਗੱਲ ਸਮਝਣ ਵਾਲੀ ਹੈ ਵੀ ਇਤਿਹਾਸ ਨੂੰ ਕਿਉਂ ਪਸੰਦ ਕਰਦੇ ਆ ਜਦੋਂ ਪਿਆਰਿਓ ਚੱਲਦੀ ਹੈ ਸ਼ਬਦ ਵਿਚਾਰ ਉਦੋਂ ਹੁੰਨੇ ਆ ਆਪਾਂ ਸਾਹਮਣੇ ਜਦੋਂ ਇਤਿਹਾਸ ਚੱਲਦਾ ਹੈ ਉਦੋਂ ਕਿਸੇ ਹੋਰ ਦੀ ਗੱਲ ਚੱਲਦੀ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮੇਰੀ ਬੇਨਤੀ ਨੂੰ ਸੁਣਿਓ ਇਤਿਹਾਸ ਦੇ ਵਿੱਚ ਦੂਜੇ ਦੀ ਗੱਲ ਚੱਲ ਰਹੀ ਹੁੰਦੀ ਹੈ ਫਲਾਣਾ ਸਿੱਖ ਗੁਰੂ ਸਾਹਿਬ ਕੋਲ ਗਿਆ ਫਲਾਣੇ ਸਿੱਖ ਤੇ ਇਦਾਂ ਕਿਰਪਾ ਹੋਈ ਪਰ ਗੁਰਬਾਣੀ ਦੀ ਕਸਵੱਟੀ ਜਦੋਂ ਗੁਰ ਸ਼ਬਦ ਚੱਲਦਾ ਹੈ ਸ਼ਬਦ ਦੇ ਸਾਹਮਣੇ ਸਾਨੂੰ ਆਪ ਖੜਨਾ ਪੈਂਦਾ ਹੈ ਇਸੇ ਕਰਕੇ ਇਤਿਹਾਸ ਜ਼ਿਆਦਾ ਚੰਗਾ ਲੱਗਦਾ ਹੈ ਕਿਉਂਕਿ ਉਹ ਦੂਜੇ ਦੀ ਗੱਲ ਹੈ ਦੂਜੇ ਵੱਲ ਵੇਖ ਕੇ ਰੋ ਲਈਦਾ ਹੈ ਦੂਜੇ ਵੱਲ ਵੀ ਬੱਲੇ ਬੱਲੇ ਸਿੰਘਾਂ ਨੇ ਆਹ ਕੁਰਬਾਨੀ ਕਰਤੀ ਬੱਲੇ ਬੱਲੇ ਸਿੰਘ ਐਂ ਹੋ ਗਏ ਫਿਰ ਉੱਥੇ ਐਂ ਵਿਛੋੜਾ ਪੈ ਗਿਆ ਉਹ ਗੱਲਾਂ ਜਿਹੜੀਆਂ ਨੇ ਉਹ ਬਾਹਰ ਵਾਪਰ ਰਹੀ ਹੈ ਜਦੋਂ ਗੁਰਬਾਣੀ ਦਾ ਵਿਚਾਰ ਚੱਲਦੀ ਹੈ ਫਿਰ ਉੱਥਲ ਪੁੱਥਲ ਅੰਦਰ ਮੱਚਦੀ ਹੈ ਆਖੋ ਸਤਨਾਮ ਫਿਰ ਆਪਾਂ ਸਾਹਮਣੇ ਆ ਜਾਂਦੇ ਹਾਂ ਤਾਂ ਕਰਕੇ ਬਹੁਤੇ ਲੋਕ ਗੁਰਬਾਣੀ ਦੀ ਕਥਾ ਘੱਟ ਪਸੰਦ ਕਰਦੇ ਐ ਕਹਿਣਗੇ ਸਾਖੀ ਚੱਲੇ ਇਤਿਹਾਸ ਚੱਲੇ ਕਿਉਂਕਿ ਦੂਜੇ ਦੀ ਗੱਲ ਹੈ ਸਾਡੀ ਦੀ ਜਦੋਂ ਸ਼ਬਦ ਦੀ ਵਿਚਾਰ ਚੱਲਦੀ ਹੈ ਫਿਰ ਸਾਨੂੰ ਸਾਹਮਣੇ ਖੜਨਾ ਪੈਂਦਾ ਤਾਂ ਕਰਕੇ ਆਓ ਗੁਰਬਾਣੀ ਦੇ ਗਿਆਨ ਦੇ ਸਾਹਮਣੇ ਆਪ ਖੜੀਏ, ਆਪਣੇ ਦਾਗ ਧੋਈਏ, ਗੁਰਬਾਣੀ ਦੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖੀਏ, ਸਾਡਾ ਮਨ ਸੁਣੇ, ਸਾਡਾ ਮਨ ਸਮਝੇ ਤੇ ਸਾਡਾ ਮਨ ਬਦਲੇ। ਤੇ ਜਿਹੜਿਆਂ ਨੇ ਆਪਣੇ ਮਨ ਨੂੰ ਜਿੱਤ ਲਿਆ, ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਏ ਤੈ ਸੂਰਾ। ਆਤਮ ਜਿਣਾ ਹੈ, ਆਤਮ ਜਿਣਾ ਹੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ। ਜਿਹਦਾ ਗੁਰੂ ਪੂਰਾ ਹੋਵੇ ਉਹ ਆਪਣੇ ਆਪ ਨੂੰ ਜਿੱਤਦੇ ਆ। ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ
ਜਗ ਦੀ।
ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ, ਆਪਣੇ ਆਪ ਨੂੰ ਜਿੱਤਿਆ ਜਿਨ੍ਹਾਂ ਨੇ, ਉਹਨਾਂ ਨੇ ਸਾਰਾ ਜਗ ਜਿੱਤਿਆ। ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ, ਉਹਨਾਂ ਸਾਰਾ ਜਗ ਜਿੱਤਿਆ।
ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ, ਉਹਨਾਂ ਨੇ ਸਾਰਾ ਜਗ ਜਿੱਤਿਆ। ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ, ਉਹਨਾਂ ਨੇ ਸਾਰਾ ਜਗ ਜਿੱਤਿਆ। ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ, ਉਹਨਾਂ ਨੇ ਸਾਰਾ ਜਗ ਜਿੱਤਿਆ। ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ, ਉਹਨਾਂ ਨੇ ਸਾਰਾ ਜਗ ਜਿੱਤਿਆ। ਉਹਨਾਂ ਨੇ ਸਾਰਾ ਜਗ ਜਿੱਤਿਆ। ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ, ਉਹਨਾਂ ਸਾਰਾ ਜਗ ਜਿੱਤਿਆ। ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ, ਉਹਨਾਂ ਨੇ ਸਾਰਾ ਜਗ ਜਿੱਤਿਆ। ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ, ਉਹਨਾਂ ਨੇ ਸਾਰਾ ਜਗ ਜਿੱਤਿਆ। ਉਹਨਾਂ ਨੇ ਸਾਰਾ ਜਗ ਜਿੱਤਿਆ। ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ, ਉਹਨਾਂ ਨੇ ਸਾਰਾ ਜਗ
ਜਿੱਤਿਆ। ਮੇਰੇ ਪਿਆਰੇ, ਉਹਨਾਂ ਨੇ ਸਾਰਾ ਜਗ ਜਿੱਤਿਆ। ਵਾ ਵਾ ਵਾ, ਉਹਨਾਂ ਸਾਰਾ ਜਗ ਜਿੱਤਿਆ। ਮੇਰੇ ਪਿਆਰੇ, ਉਹਨਾਂ ਨੇ ਸਾਰਾ ਜਗ ਜਿੱਤਿਆ।
ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ
ਜਗ ਜੀ।
ਜਗ ਜੀ, ਆਪਣੇ ਆਪ ਨੂੰ ਜਿੱਤਣਾ ਹੈ। ਤੇ ਜਾਕਾ ਸਤਿਗੁਰ ਪੂਰਾ, ਜਿਹਦਾ ਗੁਰੂ ਪੂਰਾ ਹੋਵੇ, ਆਤਮ ਜਿਣਾ ਹੈ, ਆਪਣੇ ਆਪ ਨੂੰ ਉਹ ਜਿੱਤਦਾ ਹੈ, ਆਪਣੇ ਆਪ ਨਾਲ ਮੁਕਾਬਲਾ ਕਰਦਾ ਹੈ, ਆਪਣੇ ਆਪ ਤੇ ਫਤਿਹ ਪਾਉਂਦਾ ਹੈ। ਅਸਲ 'ਚ ਨਾ ਲੜਾਈ ਸਾਡੀ ਆਪਣੇ ਆਪ ਨਾਲ ਹੈ, ਜਿੱਤਣਾ ਸੀ ਆਪਣੇ ਆਪ ਨੂੰ।
ਗਿਆਨ ਗੁਰੂ ਦਾ ਬਹੁਤ ਹੈ, ਜਗ ਗਿਆਨੀ ਇੱਥੇ ਸੰਸਾਰ ਗਿਆਨੀਆਂ ਦਾ ਹੀ ਹੈ, ਬਿਰਲਾ ਆਚਾਰੀ ਗਿਆਨੀ ਬੜੇ ਹੈ ਪਰ ਆਪਣੇ ਆਪ ਉਸ ਚੀਜ਼ ਨੂੰ ਲਾਗੂ ਕਰਨ ਵਾਲੇ ਬਿਰਲੇ ਬਿਰਲੇ ਹੈ, ਬਿਰਲੇ ਬਿਰਲੇ। ਗਿਆਨ ਤੇ ਬਥੇਰਾ ਹੈ ਜੀ ਦੁਨੀਆ ਨੂੰ, ਬਹੁਤ ਲੋਕਾਂ ਨੂੰ ਗਿਆਨ, ਸਮਝ ਬਹੁਤ। ਜੇ ਤੁਸੀਂ ਨਾ ਇੱਧਰ ਸੁਣੋ ਵੀ ਸਿੰਘੋ, ਇੱਧਰ ਸੁਣਿਓ, ਧਿਆਨ ਨਾਲ ਸੁਣਿਓ, ਦੱਸਿਓ ਭਲਾ ਸ਼ਰਾਬ ਪੀਣੀ ਮਾੜੀ ਹੈ ਕਿ ਚੰਗੀ ਹੈ, ਬੋਲੋ। ਦੱਸੋ ਭਲਾ ਭਰੂਣ ਹੱਤਿਆ ਮਾੜੀ ਹੈ ਕਿ ਚੰਗੀ ਹੈ, ਸਿੰਘੋ ਗੱਜ ਕੇ ਦੱਸੋ ਬਈ, ਦਾਜ ਲੈਣਾ ਮਾੜਾ ਹੈ ਕਿ ਚੰਗਾ ਹੈ, ਝੂਠ ਬੋਲਣਾ ਮਾੜਾ ਹੈ ਕਿ ਚੰਗਾ ਹੈ, ਸਾਰਾ ਕੁਛ ਕਹਿ ਰਹੇ ਹੋ, ਨਸ਼ੇ ਕਰਨੇ ਮਾੜੇ ਹੈ ਕਿ ਚੰਗੇ ਹੈ, ਤੇ ਫਿਰ ਦੀਵਾਨ ਕਾਹਦੇ ਲਈ ਲਾਏ ਹੈ, ਸਾਰਿਆਂ ਨੂੰ ਪਤਾ ਤੇ ਹੈ ਹੀ ਹੈ। ਆਹੀ ਗੱਲਾਂ ਦੱਸਣੀਆਂ, ਆਹ ਤੇ ਸਾਰਾ ਕੁਛ ਹੀ ਪਤਾ, ਸਾਰਿਆਂ ਨੂੰ ਪਤਾ, ਮੇਰੇ ਵਰਗਾ ਕੀ ਦੱਸੇਗਾ, ਸ਼ਰਾਬ ਲਈ, ਸ਼ਰਾਬ ਸਿਹਤ ਲਈ ਹਾਨੀਕਾਰਕ ਹੈ ਤੇ ਬੋਤਲ ਤੇ ਲਿਖਿਆ ਪਿਆ, ਜਿਹੜੀ ਪੀਣੀ ਹੁੰਦੀ ਹੈ ਉਹ ਤੇ ਬੋਤਲ ਤੇ ਲਿਖਿਆ। ਸਾਡੇ ਵਰਗਾ ਕਹਿੰਦਾ ਤੰਬਾਕੂ ਮਾੜਾ, ਉਹ ਤੇ ਕੁੜੀ ਤੇ ਲਿਖਿਆ ਵੀ ਕੈਂਸਰ ਹੁੰਦਾ ਇਹਦੇ ਤੋਂ। ਅਸਲ ਵਿੱਚ ਪਤਾ ਕੀ ਹੈ ਭਾਈ, ਦੱਸਿਓ ਭਲਾ, ਨਜਾਇਜ਼ ਸੰਬੰਧ ਜਿਹੜੇ ਹੈ ਮਾੜੇ ਹੈ ਕਿ ਚੰਗੇ ਹੈ? ਮਾੜੇ ਹੈ ਨਾ, ਪਤਾ ਸਾਰਿਆਂ ਨੂੰ ਹੀ ਹੈ ਵੀ ਮਾੜਾ ਕੀ ਹੈ ਤੇ ਚੰਗਾ ਕੀ ਹੈ। ਲੜਾਈ ਤੇ ਅਸਲ ਵਿੱਚ ਆਪਣੇ ਆਪ ਨਾਲ ਹੈ, ਜਦੋਂ ਉਹ ਸਮਾਂ ਆ ਜਾਂਦਾ ਹੈ ਉੱਥੇ ਬੰਦਾ ਫਿਰ ਆਪਣੇ ਆਪ ਤੇ ਕੰਟਰੋਲ ਨਹੀਂ ਕਰ ਸਕਦਾ। ਕਹਿੰਦਾ ਦਾਜ ਮਾੜਾ ਹੈ, ਜਿੱਦਣ ਪੁੱਤ ਵਿਆਹਣਾ ਪੈਂਦਾ ਉਦੋਂ ਫਿਰ ਆਪਣੇ ਆਪ ਨਾਲ ਮੁਕਾਬਲਾ ਨਹੀਂ ਕਰ ਸਕਦਾ। ਕਹਿੰਦਾ ਚੱਲ ਲੋਕੀ ਵੀ ਲੈਂਦੇ ਨੇ ਥੋੜ੍ਹਾ ਜਿਹਾ, ਤੂੰ ਵੀ ਲੈ ਲੈ, ਏਦਾਂ ਹੀ ਹੁੰਦਾ ਹੈ, ਆਪਣੇ ਆਪ ਨਾਲ ਮੁਕਾਬਲਾ ਕਰਨਾ ਪੈਣਾ ਪਿਆਰਿਆ, ਗੱਲਾਂ ਨਾਲ ਗੱਲ ਥੋੜ੍ਹਾ ਬਣਦੀ, ਗਿਆਨ ਤੇ ਸਭ ਨੂੰ ਹੀ ਹੈ। ਜਿਵੇਂ ਮੈਂ ਬਹੁਤ ਵਾਰ ਦੀਵਾਨ 'ਚ ਇਹ ਗੱਲ ਕਹੀ ਹੈ ਵੀ ਕਾਪੀ ਲੈ ਕੇ ਨਾ ਇਕੱਲੇ ਇਕੱਲੇ ਘਰ ਜਾਇਓ, ਹਰੇਕ ਬੀਬੀ ਨੂੰ ਪੁੱਛਿਓ, ਹਰੇਕ ਭਾਈ ਨੂੰ ਪੁੱਛਿਓ, ਆ ਪੰਜ ਸੱਤ ਦਸ ਗੱਲਾਂ ਲਿਖ ਲਿਓ, ਆ ਜਿਹੜੀਆਂ ਮੈਂ ਪੁੱਛੀਆਂ ਨੇ। ਹਰੇਕ ਕਹੇਗਾ ਸ਼ਰਾਬ ਪੀਣੀ ਮਾੜੀ ਹੈ, ਆਹ ਵੀ ਮਾੜਾ, ਆਹ ਮਾੜਾ, ਆਹ ਮਾੜਾ। ਤੇ ਤੁਸੀਂ ਜਦੋਂ ਵਾਪਸ ਆਓਗੇ ਤੁਹਾਨੂੰ ਇਹ ਲੱਗੇਗਾ ਵੀ ਸਾਡੇ ਤੇ ਪਿੰਡ 'ਚ ਸਾਰੇ ਹੀ ਗਿਆਨੀ ਨੇ, ਬਾਬੇ ਹੀ ਰਹਿੰਦੇ ਨੇ, ਮਹਾਂਪੁਰਖ ਤੇ ਸਾਰੇ ਹੈ ਹੀ ਸਾਡੇ ਪਿੰਡ 'ਚ। ਪਰ ਪਤਾ ਉਦਣ ਲੱਗਣਾ ਜਿੱਦਣ ਦਾਜ ਦੀ ਗੱਲ ਆਈ, ਜਿੱਦਣ ਚੌਥੀ ਵੀ ਲੜਕੀ ਆ ਰਹੀ ਹੈ ਜੀ, ਡਾਕਟਰ ਨੇ ਦੱਸਿਆ, ਉਦਣ ਪਤਾ ਲੱਗਣਾ ਭਰੂਣ ਹੱਤਿਆ। ਨਜਾਇਜ਼ ਸੰਬੰਧ ਜਿੱਦਣ ਬਣਾਉਣ ਦਾ ਮੌਕਾ ਮਿਲ ਗਿਆ ਉਦਣ ਬਣਾਏਗਾ ਕਿ ਨਹੀਂ, ਉਦਣ ਪਤਾ ਲੱਗਣਾ ਹੈ, ਉਦਣ ਪਤਾ ਲੱਗਣਾ ਵੀ ਗੱਲ ਅਸਲ ਵਿੱਚ ਹੈ ਕੀ। ਪਿਆਰਿਓ, ਆਪਣੇ ਆਪ ਨਾਲ ਮੁਕਾਬਲਾ ਹੈ, ਕਿਸੇ ਨਾਲ ਕੋਈ ਮੁਕਾਬਲਾ ਨਹੀਂ ਜੀ ਕਿਸੇ ਦਾ, ਹਰੇਕ ਬੰਦੇ ਦਾ ਕਿਹਦੇ ਨਾਲ ਮੁਕਾਬਲਾ ਹੈ? ਫਿਰ ਸਿੰਘੋ ਗੱਜ ਗਏ, ਕਿਹਦੇ ਨਾਲ ਮੁਕਾਬਲਾ? ਬਸ ਆਹ ਮੁਕਾਬਲਾ ਹੈ। ਤੇ ਆਪਣੇ ਆਪ ਨਾਲ ਲੜਿਆ ਜਾ ਸਕਦਾ? ਹਾਂ, ਆਤਮ ਜਿਣਾ ਆਪਣੇ ਆਪ ਨੂੰ ਜਿੱਤਿਆ ਜਾ ਸਕਦਾ, ਆਤਮ ਜਿਣਾ ਸਗਲ ਵਸ ਤਾਂ ਕਹਿ, ਆਪਣੇ ਆਪ ਨੂੰ ਜਿੱਤ ਲਓ, ਸਾਰਾ ਕੁਝ ਸਾਡੇ ਵਸ ਜੀ ਹੈ, ਜਾਂ ਕਾ ਸਤਿਗੁਰ ਪੂਰਾ, ਗੁਰੂ ਪੂਰਾ ਹੈ ਨਾ ਜਦੋਂ, ਫਿਰ ਗੱਲ ਬਣਦੀ ਹੈ ਭਾਈ। ਸੱਚਾ ਸੱਚੇ ਗਿਆਨ ਦਾ ਸੰਗਲ ਪਾਇਆ ਹੋਇਆ ਹੋਣਾ। ਵੇਖਿਓ ਇੱਧਰ ਸੁਣੋ ਬਈ, ਜਦੋਂ ਦਾਜ ਦੀ ਗੱਲ ਆਉਣੀ ਹੈ, ਸੰਗਲ ਗਿਆਨ ਦਾ ਪਾਇਆ ਹੋਇਆ, ਉਦੋਂ ਫਿਰ ਮਨ ਡੋਲਣਾ ਨਹੀਂ, ਨਾ ਨਾ। ਜਿੱਦਣ ਨਜਾਇਜ਼ ਸੰਬੰਧਾਂ ਦੀ ਗੱਲ ਆਉਣੀ ਹੈ, ਮਨ ਡੋਲਣਾ ਹੀ ਨਹੀਂ। ਜਿੱਦਣ ਸ਼ਰਾਬ ਦੀ ਗੱਲ ਆਉਣੀ ਹੈ, ਮਨ ਡੋਲਣਾ ਹੀ ਨਹੀਂ। ਹਰ ਪਾਸੇ ਮਨ ਕਾਇਮ ਰਹੇਗਾ, ਕਿਉਂ? ਕਿਉਂਕਿ ਗਿਆਨ ਲੈ ਲਿਆ, ਹੁਣ ਸਤਿਗੁਰੂ ਪੂਰਾ ਹੈ, ਆਪਣੇ ਆਪ ਨਾਲ ਮੁਕਾਬਲਾ ਕਰਨ ਲਈ ਗੁਰੂ ਥਾਪੀਆਂ ਦਿੰਦਾ, ਫਿਰ ਚੱਲ 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 ਸ਼ਾਬਾਸ਼, ਚੱਲ ਕਰ ਮੁਕਾਬਲਾ, ਫਿਰ ਬੰਦਾ ਸੂਰਮਾ ਬਣ ਸਕਦਾ ਹੈ। ਗੁਰੂ ਸਾਹਿਬ ਦਾ ਸੱਚਾ ਗਿਆਨ ਲੈ ਕੇ ਫਿਰ ਮੁਕਾਬਲਾ ਕਰ ਸਕਦੇ ਹਾਂ, ਨਹੀਂ ਤੇ ਨਹੀਂ ਭਾਈ, ਨਹੀਂ ਤੇ ਹਾਰ ਜਾਵਾਂਗੇ, ਹਾਰ ਹੀ ਪਏ ਹਾਂ। ਗੁਰੂ ਸਾਹਿਬ ਮਿਹਰ ਕਰਦੇ ਆ, ਸੱਚਾ ਗਿਆਨ ਲੈ ਕੇ ਸਟਰੋਂਗ ਹੋਣਾ ਹੈ, ਸਿਆਣੇ ਬਣਨਾ, ਕਾਇਮ ਹੋਣਾ, ਮਜ਼ਬੂਤ ਹੋਣਾ, ਅੰਦਰੋਂ ਖੁਰਾਕ ਲੈਣੀ। ਪਹਿਲਾਂ ਤੇ ਤੁਸੀਂ ਇਹ ਤਿਆਰੀ ਕਰੋ ਵੀ ਪਹਿਲਾਂ ਤੇ ਇਹ ਵੀ ਮੈਂ ਇਹ ਵਿਕਾਰਾਂ ਨਾਲ ਲੜਨਾ ਹੈ, ਫਿਰ ਅਕਲ ਲੈਣੀ ਸ਼ੁਰੂ ਕਰੀਏ। ਮਹਾਰਾਜ ਅਕਲ ਦਿਓ, ਮੈਂ ਮੇਰਾ ਮਨ ਨਾ ਕਦੇ ਡੋਲੇ, ਮੇਰੇ ਤੇ ਕਿਰਪਾ ਹੀ ਰੱਖਿਓ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਸੱਚੇ ਪਾਤਸ਼ਾਹ ਸਾਡਾ ਕਦੇ ਮਨ ਡੋਲੇ ਨਾ, ਸਾਡੇ ਤੇ ਕਿਰਪਾ ਹੀ ਰੱਖਿਓ। ਸੋ ਆਪਣੇ ਆਪ ਨਾਲ ਮੁਕਾਬਲਾ ਕਰੀਏ। ਸਾਰਿਆਂ ਨੂੰ ਪਤਾ ਹੈ ਦਸਤਾਰਾਂ ਬੰਨਣੀਆਂ ਚਾਹੀਦੀਆਂ ਨੇ, ਸਾਰਿਆਂ ਨੂੰ ਪਤਾ ਹੈ ਫੈਸ਼ਨ ਪ੍ਰਸਤੀਆਂ ਮਾੜੀਆਂ ਨੇ, ਸਾਰਿਆਂ ਨੂੰ ਪਤਾ ਲੱਚਰਵਾਦ ਮਾੜਾ ਹੈ ਕਿ ਚੰਗਾ ਹੈ ਜੀ, ਦੱਸੋ, ਮਾੜਾ ਹੈ। ਨਗੇਜਵਾਦ ਮਾੜਾ ਹੈ, ਸਭ ਪਤਾ ਹੈ। ਪਰ ਜਦੋਂ ਸਾਨੂੰ ਆਪਣੇ ਉਹ ਸਾਡੇ ਤੇ ਆਉਂਦਾ ਨਾ, ਪਤਾ ਉਦੋਂ ਲੱਗਦਾ ਹੈ, ਉੱਥੇ ਕੌਣ ਖੜਦਾ ਹੈ ਪਤਾ ਉਦੋਂ ਲੱਗਣਾ। ਇਸ ਕਰਕੇ ਅਸੀਂ ਖੜਨਾ ਹੈ, ਸਾਡਾ ਮੁਕਾਬਲਾ ਸਾਡੇ ਨਾਲ ਹੈ, ਸਾਡੀ ਲੜਾਈ ਸਾਡੇ ਨਾਲ, ਕਿਸੇ ਨਾਲ ਨਹੀਂ। ਕੋਈ ਕਿਸੇ ਦਾ ਸਾਡੀ ਜ਼ਿੰਦਗੀ 'ਚ ਕੋਈ ਦਖਲ ਨਹੀਂ। ਤੈਨੂੰ ਤੇਰੇ ਨਾਲ ਲੜ ਕੇ ਤੇਰੇ ਆਪਣੇ ਆਪ ਤੋਂ ਹੀ ਜਿੱਤਣਾ ਪੈਣਾ, ਆਪਣੇ ਆਪ ਤੋਂ ਹੀ ਜਿੱਤ ਵਿਖਾ, ਜਿੱਤ ਕੇ ਆਪਣੇ ਆਪ ਨਾਲ ਮੁਕਾਬਲਾ ਕਰ ਕਰਕੇ ਵਿਖਾ। ਗੁਰੂ ਸਾਹਿਬ ਕਿਰਪਾ ਕਰਦੇ ਆ, ਗੁਰੂ ਸਾਹਿਬ ਦੀ ਬਾਣੀ ਦਾ ਗਿਆਨ ਲੈ ਕੇ ਤੁਰਿਆ ਜਾ ਸਕਦਾ। ਆਓ, ਪਰਸੋਂ ਨੂੰ ਅੰਮ੍ਰਿਤ ਸੰਚਾਰ ਹੋਏਗਾ, ਤੇ ਜਿਹੜੇ ਮੇਰੇ ਵੀਰਾਂ ਦਾ ਮਨ ਮੰਨੇ, ਮੇਰੀਆਂ ਭੈਣਾਂ ਦਾ ਮਨ ਮੰਨੇ, ਬੱਚਿਆਂ ਦਾ, ਬਜ਼ੁਰਗਾਂ ਦਾ, ਜਿਨ੍ਹਾਂ ਦਾ ਵੀ ਜੀ ਕਰਦਾ, ਉਹ ਮਨ ਬਣਾਇਓ ਤੇ ਫਿਰ ਨਾਮ ਲਿਖਾ ਦਿਓ। ਪਰਸੋਂ ਅੰਮ੍ਰਿਤ ਸੰਚਾਰ ਹੋਏਗਾ, ਕੱਲ ਨੂੰ ਵੀ ਇਸੇ ਤਰ੍ਹਾਂ ਦੀਵਾਨ ਸਜੇਗਾ। ਕੋਸ਼ਿਸ਼ ਕਰਾਂਗੇ 8:30 ਵਜੇ ਸ਼ੁਰੂ ਕਰਨ ਦੀ, ਅੱਜ 9 ਵੱਜ ਗਏ ਸੀ, ਕੱਲ ਆਪਾਂ 8:30 ਸ਼ੁਰੂ ਕਰ ਲਾਂਗੇ। ਥੋੜ੍ਹਾ ਜਿਹਾ ਵੱਧ ਟਾਈਮ ਲੱਗ ਜਾਂਦਾ, ਫਿਰ ਕੋਈ ਨਹੀਂ, ਗਰਮੀ ਵੀ ਬਹੁਤ ਹੈ ਤੇ ਵਿੱਚ ਕਈ ਅੱਜ ਹਿਲਜੁਲ ਜੇ ਵਾਲੇ ਸੀ, ਪਤਾ ਨਹੀਂ ਤਾਂ ਐਤਵਾਰ ਕਰਕੇ ਆਏ ਹੋਏ ਹੋਣਗੇ, ਕਹਿਣਗੇ ਚੱਲ ਬਹਿ ਜਾਂਦੇ ਹਾਂ, ਉਹ ਬਹਿ ਵੀ ਗਏ ਹੋਣਗੇ। ਕੱਲ੍ਹ ਨੂੰ ਸ਼ਾਇਦ ਉਹੀ ਆਉਣ ਜਿਨ੍ਹਾਂ ਨੇ ਦੀਵਾਨ ਸੁਣਨਾ ਹੋਵੇ, ਕਿਉਂਕਿ ਸੋਮਵਾਰ ਹੈ। ਕੱਲ੍ਹ ਨੂੰ ਮੈਨੂੰ ਲੱਗਦਾ ਉਹੀ ਆਉਣਗੇ ਜਿਨ੍ਹਾਂ ਨੇ ਸੁਣਨਾ। ਅੱਜ ਕਈ ਤੁਰੇ ਜਾਂਦੇ ਵੀ ਆ ਗਏ ਹੋਣਗੇ, ਵੀ ਐਤਵਾਰ ਦੇ ਸਵੇਰ ਦੇ ਆਏ ਹੋਣਗੇ, ਉਹ ਰੋਕੀ ਗਏ ਹੋਣਗੇ ਵੀ ਚੱਲ ਥੋੜ੍ਹਾ ਚਿਰ ਦੀਵਾਨ ਸੁਣ ਲੈਂਦੇ। ਮੈਂ ਵੇਖਿਆ, ਮੈਨੂੰ ਆਈਡੀਆ ਲੱਗ ਰਿਹਾ ਸੀ ਵੀ ਕਈ ਇੱਦਾਂ ਸੀਗੇ ਸਨ ਵੀ ਜਿਵੇਂ ਗੱਡੀ ਚੱਲੀ ਹੈ ਤੇ ਵਿੱਚੋਂ ਕਈ 15-20-50 ਜਣੇ ਇਕੱਠੇ ਉੱਠੇ, ਇਸ ਹਿਲਜੁਲ ਨਹੀਂ ਹੋਣੀ ਚਾਹੀਦੀ, ਇੱਦਾਂ ਟਕਾ ਨਾਲ ਬੈਠੀਏ। ਇੰਨੀ ਗਰਮੀ ਦੇ ਵਿੱਚ ਤੁਸੀਂ ਬੜੇ ਟਕਾ ਨਾਲ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਭਰੀਏ, ਧੰਨਵਾਦ। ਅੰਦਰ ਦੀ ਗਰਮੀ ਖਤਮ ਹੋਵੇ, ਬਾਹਰ ਵਾਲੀ ਇਹਦੀ ਵੀ ਬੜੀ ਲੋੜ ਹੈ, ਇਹਦੀ ਬੜੀ ਲੋੜ ਹੈ। ਕਿਉਂ ਭਲਾ? ਹੁਣ ਵੇਖੋ, ਬਾਹਰਲੇ ਦੇਸ਼ਾਂ 'ਚ ਨਾ ਠੰਡ ਪੈਂਦੀ ਹੈ, ਜਿਹੜੇ ਨੇ ਨਾ ਆਪਣੇ ਇੰਗਲੈਂਡ ਵਗੈਰਾ ਵਿੱਚ, ਯੂਰਪ ਕੰਟਰੀਜ਼ ਜਿੰਨੀਆਂ ਵੀ ਨੇ, ਉੱਥੇ ਠੰਡ ਪੈਂਦੀ। ਉਹ ਫਿਰ ਕੀ ਕਰਦੇ ਨੇ, ਅਸਟੀਮ ਬਾਥ ਲਵਾਏ ਆ ਉਹਨਾਂ ਨੇ, ਉਹ ਸਪੈਸ਼ਲ ਬਾਥਰੂਮ ਇਦਾਂ ਦੇ ਬਣਾਉਣਗੇ, ਉਹ ਇਦਾਂ ਦੇ ਟੱਬ ਬਣਾਉਣਗੇ, ਉਹਦੇ 'ਚ ਵੜ ਕੇ ਫਿਰ ਪਸੀਨਾ ਲੈਂਦੇ ਨੇ। ਉੱਥੇ ਗਰਮੀ ਹੁੰਦੀ ਨਹੀਂ, ਔਖੇ ਹੁੰਦੇ ਨੇ ਵਿਚਾਰੇ ਔਖੇ ਹੁੰਦੇ ਨੇ। ਤੇ ਮੈਂ ਕਹਿੰਦਾ ਹੁੰਦਾ ਰੱਬ ਹੀ ਲਾ ਦਿੰਦਾ ਸਾਡੇ ਵਾਸਤੇ ਤੇ ਸਟੀਮ ਬਾਥ ਬਣਾ ਦਿੰਦਾ, ਸਾਰਾ ਧੱਕੇ ਨਾਲ ਹੀ ਪਸੀਨਾ ਨਿਕਲੀ ਜਾਂਦਾ। ਤੇ ਜੇ ਨਾ ਨਿਕਲੇ ਆਪਾਂ ਤੇ ਅੱਧੇ ਮਰ ਜਾਈਏ, ਜੇ ਉਹ ਠੰਡ ਇੱਥੇ ਪਵੇ। ਰੱਬ ਨੂੰ ਪਤਾ ਵੀ ਇਹਨਾਂ ਨੂੰ ਠੀਕ ਰੱਖਣਾ ਹੈ, ਉਦਾਂ ਅਸੀਂ ਭੱਜ ਨੱਠ ਕਰਕੇ ਇਦਾਂ ਕਰਨਾ ਨਹੀਂ, ਆ ਪਸੀਨਾ ਆਈ ਜਾਂਦਾ। ਮਾਲਕ ਨੂੰ ਸਭ ਫਿਕਰ ਹੈ, ਸਿਹਤਾਂ ਖੁੱਲ ਜਾਂਦੀਆਂ ਨੇ, ਸਰੀਰ ਖੁੱਲ ਜਾਂਦੇ ਨੇ। ਆ 2-3 ਮਹੀਨੇ ਇੰਨੀ ਗਰਮੀ ਪੈਂਦੀ ਹੈ, ਇਹਦੀ ਬੜੀ ਲੋੜ ਹੈ, ਸਾਨੂੰ ਲੋੜ ਹੈ। ਤਾਂ ਮਾਲਕ ਨੇ ਖੇਡ ਇੱਦਾਂ ਦੀ ਬਣਾਈ ਹੋਈ ਹੈ ਭਾਈ, ਇਸ ਕਰਕੇ ਇਹ ਉਹਦੀ ਰਜ਼ਾ ਵਿੱਚ ਰਹਿਣਾ। ਜਿੰਨੀ ਮਰਜ਼ੀ ਗਰਮੀ ਪਵੇ, ਆਪਣੇ ਆਪ ਨੂੰ ਇੰਨਾ ਫਲੈਕਸੀਬਲ ਕਰਕੇ ਰੱਖਣਾ ਵੀ ਮਾਲਕ ਆ ਇਹਦੇ 'ਚ ਵੀ ਭਲਾ ਹੀ ਹੈ, ਹੋਰ ਵੀ ਇਦੋਂ ਵੀ ਵੱਧ ਪਏ, ਇਹਦੇ 'ਚ ਵੀ ਭਲਾ ਹੀ ਹੋਣਾ। ਬਸ ਇੱਥੇ ਰੱਖਣਾ ਆਪਣੇ ਆਪ ਨੂੰ ਸਟਰੋਂਗ ਕਰਕੇ ਰੱਖਣਾ। ਇਹ ਵੀ ਉਹਦੀ ਮੌਜ ਹੈ। ਦੁੱਖ ਦੀਆਂ ਘੜੀਆਂ ਬੜੀਆਂ ਤੋਂ ਬਹੁਤ ਘੜੀਆਂ ਦੁੱਖਾਂ ਦੀਆਂ ਜ਼ਿੰਦਗੀ 'ਚ ਆਉਂਦੀਆਂ, ਪਰ ਆਪਣੇ ਆਪ ਨੂੰ ਬਸ ਸਟਰੋਂਗ ਰੱਖਣਾ, ਗੁਰੂ ਤੋਂ ਗਿਆਨ ਲੈ ਕੇ ਖੜੇ ਰਹਿਣਾ, ਡੋਲਣਾ ਨਹੀਂ, ਆਪਣੇ ਆਪ ਨੂੰ ਖਿਲਾਰ ਕੇ ਰੱਖਣਾ। ਸੋ ਆਓ, ਗੁਰੂ ਜੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਕਿਰਪਾ ਕੀਤੀ ਸਾਡੇ ਸਾਰਿਆਂ 'ਤੇ, ਦਰਸ਼ਨ ਬਖਸ਼ੇ। ਸਰਬ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਬਾਬਾ ਜੀ, ਬਾਬਾ ਅਮਰੀਕ ਸਿੰਘ ਜੀ, ਜਿਹੜੇ ਬੜੇ ਪਿਆਰ ਨਾਲ ਜਿਨ੍ਹਾਂ ਨੇ ਤਿਆਰੀਆਂ ਕੀਤੀਆਂ, ਉਤਸ਼ਾਹ ਨਾਲ ਪ੍ਰਬੰਧ ਕੀਤਾ। ਸੰਗਤ ਨੂੰ ਬੇਨਤੀ ਹੈ, ਲੰਗਰ ਪਕਾਉਣ ਦੀ, ਸੇਵਾ ਵਰਤਾਉਣ ਦੀ ਫਟਾਫਟ ਆ ਕੇ ਕਰਿਆ ਕਰੋ, ਤੇ ਜਿੱਥੋਂ ਆਪ ਆਇਓ ਉੱਥੋਂ ਸੰਗਤਾਂ ਨੂੰ ਹੋਰ ਪ੍ਰੇਰ ਕੇ ਕੱਲ੍ਹ ਲੈ ਕੇ ਆਉਣਾ। ਕੱਲ੍ਹ ਦਾ ਦੀਵਾਨ ਤੇ ਪਰਸੋਂ ਦਾ ਫੇਰ 2 ਦੀਵਾਨ ਹਨ। ਪਰਸੋਂ ਅੰਮ੍ਰਿਤ ਸੰਚਾਰ ਸ਼ਾਮ ਨੂੰ 6 ਵਜੇ ਹੋਏਗਾ। ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਮਨ ਬਣਾਓ, ਨਾਮ ਲਿਖਾਓ। ਸਾਰੀ ਸੰਗਤ ਦਾ, ਸਾਰੇ ਪ੍ਰਬੰਧਕਾਂ ਦਾ ਧੰਨਵਾਦ। ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਅਰਦਾਸ 'ਚ ਜੁੜੋ, ਹੁਕਮਨਾਮੇ ਸੁਣ ਕੇ ਫਿਰ ਚਾਲਾ ਪਾਵਾਂਗੇ। ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ। ਸਰਬ ਸੰਗਤਾਂ ਦਾ ਧੰਨਵਾਦ, ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ, ਪਿੱਛੇ ਬਹਿ ਗਏ ਸੀ, ਪ੍ਰੇਮ ਭੇਟਾ ਆਪਣੀ ਰੱਖ ਲਓ। ਮੱਥਾ ਤੇ ਦੂਰੋਂ ਵੀ ਟਿਕ ਜਾਂਦਾ, ਮੱਥਾ ਤੇ ਜਿੱਥੇ ਬੈਠੇ ਉੱਥੋਂ ਹੀ ਟਿਕ ਜਾਏਗਾ, ਪਰ ਆਪਣੀ ਪ੍ਰੇਮ ਭੇਟਾ ਜਿਨ੍ਹਾਂ ਨੇ ਰੱਖਣੀ ਹੈ, ਆਪਣੀ ਪ੍ਰੇਮ ਭੇਟਾ ਰੱਖ ਲਓ ਤੇ ਫਿਰ ਪਿੱਛੇ ਨੂੰ ਆਰਾਮ ਨਾਲ ਵਾਪਸ ਚਲੇ ਜਾਣਾ। ਆਓ, ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਕੋਈ ਰਸਨਾ ਵਾਂਝੀ ਨਾ ਜੀ ਰਵੇ। ਰਾਮ ਕਲੀ ਮੁਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਪਾਇਆ ਸਹਿਜ ਸੇਖੀਆ,
ਰਤਨ ਪਰਵਾਰ ਪਰੀ ਸ਼ਬਦ ਗਾ ਬਣਿਆ,
ਸਭ ਗੁਰ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਰੂਪ ਸਭ ਵਿਸਾਰਨਾ
ਉਹ ਕੰਮੀ ਕਾਰੂ ਕਰੇ ਤੇਰਾ ਕਾਰੂ ਸਭ ਸਵਾਰਨਾ
ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਸਾਰੇ
ਕਹਿ ਨਾਲ ਤੂੰ ਮਾਨੋ ਮੇਰੇ ਸਦਾ ਰਹੋ ਹਰ ਨਾਲ
ਸਾਹੇ ਸਾਹੇਬਾ ਕਿਆ ਨਹੀਂ ਘਰ ਤੇਰੇ
ਤੇਰਾ ਸਭ ਕੁਝ ਹੈ ਤੁਸੇ ਸੋ ਪਾਵੇ
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਏ
ਨਾਮ ਤੁਮ ਕੈ ਮਨੋ ਵਸਿਆ ਰਾਜ ਸ਼ਬਦ ਕਰੇ
ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ ਸੱਚਾ
ਨਾਮ ਤੇਰਾ ਅਰਦਾਸ ਸਾਧਨਾ ਮੇਰਾ ਨਾਮ ਮੇਰਾ ਤੂੰ ਸਭ
ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ
ਸਦਾ ਕੁਰਬਾਨ ਕੀਤਾ ਗੁਰ ਜਿਸ ਲਾਇ ਬਣਿਆ
ਹੈ ਨਾਨਕ ਸੁਣ ਹੋ ਸੰਤ ਸ਼ਬਦ ਕਰੋ ਪਿਆਰੋ ਸਾਚਾ
ਆਪ ਆਇਆ ਧਾਰੋ ਵਾਜੇ ਕਰਨ ਤਿਕ ਕਰ ਸੁਭਾਗੈ
ਹਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ
ਮਨ ਤੂੰ ਤੁਲ ਵਸ ਕੀਤੇ ਕਾਲ ਕੰਠ ਕੁਮਾਰਿਆ
ਔਰ ਕਰਮ ਪਾਇਆ ਬੁੱਧ ਦੇ ਦਸੋ ਤੇ ਨਾਮ ਹਰ ਕੇ ਲਾਗੇ
ਕਹਿ ਨਾਨਕ ਮਹਿ ਸੁਖ ਹੋਆ ਜਿਸ ਕੈ ਅਨੰਦ ਵਾਰੇ
ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ
ਆਨੰਦ ਪ੍ਰਭ ਪਾਇਆ ਸਗਲ ਵਿਸੂਰੇ
ਰੂਪ ਰੋਗ ਸੰਤਾ ਪੁੱਤਰ ਸੁਣੀ ਸੱਚੀ ਬਾਣੀ
ਸਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣ
ਸੁਣ ਤੇ ਮੁਨੀ ਕਹਤੇ ਭਗਤ ਸਤਿਗੁਰ ਰਹਿਆ ਭਰਪੂਰ
ਦਿਨ ਵਜ ਨਾਲ ਗੁਰ ਚਰਨ ਲਾਗੇ ਵਾਜੇ ਅਨਹਦ
ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਦੇਵ ਸਾਹਿਬ ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਦੇਵ ਸਾਹਿਬ ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਦੇਵ ਸਾਹਿਬ ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਦੇਵ ਸਾਹਿਬ ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਸਾਹਿਬ ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਸਾਹਿਬ ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਦੇਵ ਸਾਹਿਬ ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਦੇਵ ਸਾਹਿਬ ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰੂ ਸ਼੍ਰੀ ਹਰਗੋਬਿੰਦ ਸਾਹਿਬ ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰੂ ਸ਼੍ਰੀ ਹਰਗੋਬਿੰਦ ਸਾਹਿਬ ਧਨ ਹੈ
ਗੁਰੂ ਸ਼੍ਰੀ ਹਰਿ ਰਾਇ ਸਾਹਿਬ ਧਨ ਹੈ ਗੁਰੂ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਧਨ ਹੈ
ਗੁਰੂ ਸ਼੍ਰੀ ਹਰਿ ਰਾਇ ਸਾਹਿਬ ਧਨ ਹੈ ਗੁਰੂ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਧਨ ਹੈ
ਧਨ ਹੈ ਵਾਹ ਵਾਹ ਧਨ ਹੈ ਗੁਰੂ ਤੇਗ ਬਹਾਦਰ ਸਾਹਿਬ ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਸਾਹਿਬ ਧਨ ਹੈ
ਪੁੱਤਰਾਂ ਦੇ ਦਾਨੀ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਧਨ ਹੈ
ਪੁੱਤਰਾਂ ਦੇ ਦਾਨੀ ਧਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧਨ ਹੈ
ਧਨ ਹੈ ਵਾਹ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ
ਤੇਰਾ ਪੰਥ ਖਾਲਸਾ ਧਨ ਹੈ ਸਾਧ ਸੰਗਤ ਜੀ ਧਨ ਹੈ
ਤੇਰਾ ਪੰਥ ਖਾਲਸਾ ਧਨ ਹੈ ਸਾਧ ਸੰਗਤ ਜੀ ਧਨ ਹੈ
ਸਤਨਾਮ ਸ੍ਰੀ ਵਾਹਿਗੁਰੂ ਬੋ ਸਤਨਾਮ ਸ੍ਰੀ ਵਾਹਿਗੁਰੂ ਬੋ
ਸਤਨਾਮ ਸ੍ਰੀ ਵਾਹਿਗੁਰੂ ਬੋ ਸਤਨਾਮ ਸ੍ਰੀ ਵਾਹਿਗੁਰੂ ਬੋ
ਵਾਹਿਗੁਰੂ 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 ਬੋ ਵਾਹਿਗੁਰੂ 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 ਬੋ
ਵਾਹਿਗੁਰੂ 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 ਬੋ ਵਾਹਿਗੁਰੂ 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 ਬੋ
ਵਾਹਿਗੁਰੂ ਬੋਲਣ ਦੇ ਨਾਮ ਦੋ ਵਾਹਿਗੁਰੂ ਬੋਲਣ ਦੇ ਨਾਮ ਦੋ
ਵਾਹਿਗੁਰੂ ਬੋਲਣ ਦੇ ਨਾਮ ਦੋ ਵਾਹਿਗੁਰੂ ਬੋਲਣ ਦੇ
माता तरत महत सगल जाए धर्म हजूर
दर्शन परस गुरु के जन्म मरण दुख जाए वाहिगुरु जी तनासरी महला चौथा इच्छा पूरक सर्व सुख दाता हर जाके बस है काम तेना सो ऐसा हर ध्याई है मेरे जियने ता सर्व सुख पावे है मेरे मना इच्छा पूरक सर्व सुख दाता हर जाके बस है काम तेना सो ऐसा हर ध्याई सर्व सुख पावे है मेरे मना जप मन सतनाम सदा सतनाम हलत पलत मुख उजल होई है नित त्याई है हर पुरख निरंजना रहा जह हर सिमरन पया तह उपाद गत किनी वड पागी हर जपना जन नानक को गुर मत दिनी जप हर भव जल तरना जह हर सिमरन पया तह उपाद गत किनी वड भागी हर जपना जन नानक को गुर एह मत दिनी जप हर पव जल तरना
वाहिगुरु जी का खालसा वाहिगुरु जी की फतह।